ਦੋਸਤੋ ਇਹ ਹਰਭਜਨ ਸ਼ੇਰੇ ਦੀ ਆਵਾਜ਼ ਦੇ ਵਿਚ ਜਿਹੜੇ ਬੋਲ ਤੁਹਾਡੇ ਵਾਸਤੇ ਪਲੇ ਕੀਤੇ ਆ ਇਕ ਅਮਰ ਸਿੰਘ ਚਮਕੀਲੇ ਦਾ ਦੁਗਾਣਾ ਆ ਪਟੋਲਾ ਫਿਲਮ ਦੇ ਵਿਚ ਵੀ ਆਇਆ ਤੇ ਉਦਾਂ ਵੈਸੇ ਵੀ ਉਹ ਗੀਤ ਜਿਹੜਾ ਰਿਕਾਰਡ ਦੁਗਾਣਾ ਹੋਇਆ ਔਰ ਉਹਦੇ ਵਿਚ ਜਿਹੜੇ ਲਾਸਟ ਦੋ ਪੈਰਿਆਂ ਦੀ ਗੱਲ ਕਰਾਂ ਤੇ ਉਹ ਚੇਂਜ ਕੀਤੇ ਹੋਏ ਫਿਲਮ ਦੇ ਹਿਸਾਬ ਨਾਲ ਕਈ ਵਾਰੀ ਅਸੀਂ ਵੀ ਜਾਂ ਤੁਸੀਂ ਵੀ ਜਦੋਂ ਫਰਮਾਇਸ਼ ਕਰਦੇ ਹੋ ਮੈਨੂੰ ਤੇ ਵੈਸੇ ਪਤਾ ਹੋ ਸਕਦਾ ਵਾਲੇ ਜਿਹੜੇ ਸਾਡੇ ਆ ਰੇਡੀਓ ਪ੍ਰੋਗਰਾਮ ਵਾਲੇ ਉਹਨਾਂ ਨੂੰ ਨਾ ਪਤਾ ਹੋਵੇ ਜਦੋਂ ਅਸੀਂ ਗਾਣਾ ਵੀ ਸਰਚ ਕਰਦੇ ਹਾਂ ਹਨਾ ਅਮਰ ਸਿੰਘ ਚਮਕੀਲਾ ਦੇ ਬੀਬਾ ਅਮਰਜੋਤ ਪਾਉਂਦੇ ਆ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਹਨਾ ਤੇ ਉਹ ਦੋ ਜਿਹੜੀਆਂ ਫਾਈਲਾਂ ਤੁਹਾਨੂੰ ਓਪਨ ਹੋਣਗੀਆਂ ਇੱਕ ਤੇ ਫਿਲਮ ਵਾਲੀ ਆ ਇੱਕ ਵੈਸੇ ਬਾਈ ਦਾ ਜਿਹੜਾ ਗੀਤ ਰਿਕਾਰਡ ਹੋਇਆ ਸੀਗਾ ਉਹ ਦੋਨਾਂ ਦੇ ਵਿਚ ਬਹੁਤ ਫਰਕ ਆ ਤੁਸੀਂ ਬੜੇ ਧਿਆਨ ਨਾਲ ਸੁਣਿਓ ਜਦੋਂ ਵੀ ਕਿਤੇ ਸਮਾਂ ਲੱਗਿਆ ਤੇ ਤੁਹਾਨੂੰ ਦੇਖਿਓ ਕਿੰਨਾ ਵੱਖਰਾ ਲੱਗਣਾ ਵੈਸੇ ਉਹ ਫਿਲਮ ਦੇ ਹਿਸਾਬ ਦੇ ਨਾਲ ਵਿਚ ਬੋਲ ਬਾਈ ਨੇ ਜਿਹੜੇ ਲਿਖੇ ਆ 416-930-1111 ਨੰਬਰ ਆ ਤੇ ਪੰਜਾਬ ਤੋਂ ਵੀ ਮੈਨੂੰ ਮੇਰੇ ਟੀਮ ਮੈਂਬਰ ਬਿੱਲਾ ਲਸੋਈ ਦਾ ਮੈਸੇਜ ਆ ਰਿਹਾ ਸੀਗਾ ਮੈਂ ਥੋੜਾ ਜਿਹਾ ਉਧਰ ਬਿਜ਼ੀ ਹੋ ਗਿਆ ਸੀਗਾ ਅੱਜ ਕਿਸੇ ਸ਼ਖਸ ਨਾਲ ਇੰਟਰਵਿਊ ਕਰਨੀ ਸੀਗੀ ਕਿਤੇ ਸਟਰੱਕ ਹੋ ਗਿਆ ਹੁਣੇ ਵੀਰ ਹੋਣੀ ਤੇ ਇਸ ਕਰਕੇ ਉਹ ਜਿਹੜਾ ਜੀ ਹੁਣ ਨੈਕਸਟ ਸੈਟਰਡੇ ਹੋਵੇਗੀ 416-303-4444 ਆਪਣਾ ਨੰਬਰ ਆ 416-303-4444 ਤੇ ਤੁਹਾਡੀ ਸਾਡੀ ਸਾਂਝ ਪੈ ਸਕਦੀ ਆ ਔਰ ਜੈਗਮਾਨ ਬਾਈ ਦਾ ਨੰਬਰ ਨੋਟ ਕਰੋ ਜਿਹੜਾ ਇਹਨਾਂ ਕੋਲ ਕਮਰਸ਼ੀਅਲ ਪਲਾਜ਼ੇ ਦੀ ਮੈਂ ਗੱਲ ਕਰ ਰਿਹਾ $27,000 ਮਹੀਨੇ ਦਾ ਰੈਂਟ ਆ ਰਿਹਾ ਬਰੈਂਪਟਨ ਦੇ ਵਿਚ ਇਹ ਪਲਾਜ਼ਾ ਆ ਜੇ ਤੁਸੀਂ ਲੈਣਾ ਚਾਹੁੰਦੇ ਹੋ ਵਧੀਆ ਪੈਸੇ ਜੇ ਇੱਕ ਦੇ ਕਈ ਵਾਰੀ ਨਹੀਂ ਤਿੰਨ ਚਾਰ ਜਾਣੇ ਰਲ ਕੇ ਵੀ ਆਪਾਂ ਇਨਵੈਸਟਮੈਂਟ ਕਰ ਲੈਣੇ ਇਨਵੈਸਟਮੈਂਟ ਵੀ ਕੋਈ ਖਾਸ ਵਾਲੀ ਵੱਡੀ ਨੀਗੀ ਜੇ ਤੁਸੀਂ ਇਹਨਾਂ ਨਾਲ ਡਿਟੇਲ ਦੇ ਵਿਚ ਗੱਲ ਕਰੋਗੇ 647-618-5049 ਤੇ ਕਾਲ ਕਰ ਲੈਣੀ ਮੈਨੂੰ ਲੱਗਦਾ ਕਿ ਇੱਕ ਦੋ ਦਿਨ ਦੇ ਵਿਚ ਇਹ ਪਲਾਜ਼ਾ ਜਿਹੜਾ ਨਿਕਲ ਜਾਣਾ ਕਿਉਂਕਿ ਕੱਲ ਵੀ ਕਿਸੇ ਸੱਜਣਾ ਨੇ ਦੋਵਾਂ ਜਣਿਆਂ ਨੇ ਮੇਰੇ ਤੋਂ ਨੰਬਰ ਲਿਆ ਸੀ ਕਈ ਵਾਰੀ ਤੁਸੀਂ ਜਦੋਂ ਮੈਂ ਬੋਲਦਾ ਉਦੋਂ ਵੀ ਕਾਲ ਕਰਦੇ ਹੋ 647-618-5049 ਜਿਹੜਾ ਜੀ ਜਗਰੂਪ ਜੈਗਮਾਨ ਉਹਨਾਂ ਦਾ ਨੰਬਰ ਆ ਫੁੱਲ ਨੇਮ ਤੇ ਬਾਈ ਦਾ ਜਗਰੂਪ ਆ ਪਰ ਨਿੱਕ ਨੇਮ ਜਿਹੜਾ ਜੀ ਜੈਗਮਾਨ ਦੇ ਨਾਲ ਹੀ ਰੀਅਲ ਸਟੇਟ ਦੇ ਵਿਚ ਸਾਰੇ ਜਾਣਦੇ ਆ 647-618-5049 ਤੇ ਕਾਲ ਕਰ ਲੈਣੀ ਤੇ ਅੱਜ ਤੁਹਾਨੂੰ ਸੁਣਾਉਂਦੇ ਆ ਕਿਉਂਕਿ ਸੈਡ ਵੀ ਹੋ ਗਿਆ ਲਵ ਸੌਂਗ ਵੀ ਹੋ ਗਿਆ ਡਿਊਟੀ ਤੁਹਾਨੂੰ ਸੁਣਾਉਂਦੇ ਪਟੋਲਾ ਫਿਲਮ ਦੇ ਵਿਚੋਂ ਲੈ ਗਿਆ ਬੋਲ ਸੁਣੋ ਤੇ ਕਰੋ ਇੰਜੋਏ ਜੀ ਜਿਹੜੇ ਹਨਾ ਲਾਸਟ ਦੋ ਪੈਰੇ ਆ ਇਹ ਫਿਲਮ ਦੇ ਵਿਚ ਚੇਂਜ ਕੀਤੇ ਗਏ ਜੇ ਤੁਸੀਂ ਪਹਿਲਾਂ ਓਰਿਜਨਲ ਸੌਂਗ ਸੁਣਦੇ ਹੋ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਤੇ ਉਹਦੇ ਵਿਚ ਡਿਫਰੈਂਟ ਆ ਤੇ ਇਹਦੇ ਵਿਚ ਵੱਖਰੇ ਆ ਜਦੋਂ ਵੀ ਕਿਤੇ ਸਮਾਂ ਲੱਗਿਆ ਸੁਣਿਓ ਤੇ ਫਿਰ ਸੁਣ ਕੇ ਮੈਨੂੰ ਕਾਲ ਕਰਕੇ ਜ਼ਰੂਰ ਦੱਸੋ ਵੀ ਵਾਕਈ ਤੁਹਾਡੀ ਜੋ ਕਹਿ ਰਿਹਾ ਉਹ ਸਹੀ ਆ ਤੇ ਇਸ ਵਕਤ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਸਾਡੇ ਟੀਮ ਮੈਂਬਰ ਜਸਪਾਲ ਰੋਹਣਾ ਦਾ ਜਿੱਥੇ ਮੈਸੇਜ ਤੁਹਾਡੇ ਨਾਲ ਰਿਕਾਰਡਡ ਵੀ ਲਾਈਵ ਵੀ ਬੋਲੀ ਦਾ ਤੇ ਇਸ ਵਕਤ ਮੇਰੇ ਨਾਲ ਲੈਣ ਤੇ ਬਣੇ ਆ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਭੁੱਲਰ ਸਾਹਿਬ ਜੀ ਆਇਆਂ ਨੂੰ
ਆਪਣੀ
ਗਾਣਿਆਂ ਦੇ ਵਿਚ
ਬਿਲਕੁਲ ਜੀ ਬਿਲਕੁਲ ਚਾਹੀਦੀ ਹੈ ਹੋਣੀ ਚਾਹੀਦੀ ਹੈ ਕਿਉਂਕਿ ਜੇ ਮੈਂ ਦੇਖਦਾ ਹਾਂ ਜਿਵੇਂ ਤੁਸੀਂ ਨਾਲ ਵੀਡੀਓਗ੍ਰਾਫੀ ਦਾ ਡੀਜੀ ਦਾ ਕੰਮ ਕਰਦੇ ਹੋ
ਜੀ
ਜਿਸ ਨੂੰ ਨੌਲੇਜ ਹੋਊਗੀ ਤਾਂ ਹੀ ਵਧੀਆ ਤੁਸੀਂ ਜੋਬ ਕਰ ਸਕਦੇ ਜਿਸ ਨੂੰ ਨੌਲੇਜ ਹੀ ਨਹੀਂ ਤੇ ਫਿਰ ਤੁਸੀਂ ਕਰ ਨਹੀਂ ਸਕਦੇ ਮੈਂ ਦੇਖਿਆ ਪਹਿਲਾਂ ਪੁਰਾਣੇ ਟਾਈਮ ਦੀ ਗੱਲ ਇੱਥੇ ਵੀਡੀਓ ਸਟੋਰ ਹੁੰਦੇ ਸੀਗੇ
ਜੀ
ਤਾਂ ਉਹਨਾਂ ਵਿਚਾਰਿਆਂ ਨੂੰ ਪਤਾ ਨੀ ਸੀ ਕਿਸੇ ਗੀਤ ਹੋਇਆ ਨਾ ਕਲਾਕਾਰ ਵਾਲੇ ਪਰ ਵੀਡੀਓ ਸਟੋਰ ਚਲਾਈ ਜਾਂਦੇ ਸੀ
ਉਹ ਬੱਚੇ ਉਹਨਾਂ ਨੇ ਤੰਬਾਕੂ ਰੱਖਿਆ ਹੁੰਦਾ ਬੱਚੇ ਪਾਉਣ ਦਾ ਬੱਚੇ ਹੋਰ ਇੱਦਾਂ ਨਿੱਕੇ ਮੋਟੇ ਹੁਣ ਕਈ ਵਾਰੀ ਕਹੀ ਮੈਨੂੰ ਵੀ ਅੱਗੇ ਕਹਿੰਦੇ ਹੁੰਦੇ ਮੈਂ ਕਹਿੰਦੇ ਵੀ ਆ ਜਿਹੜੇ ਦੋ ਕੰਮ ਆਪਾਂ ਕਰਦੇ ਹਾਂ ਇਹਦੇ ਵਿੱਚ ਆਪਾਂ ਬਹੁਤ ਖੁਸ਼ ਹਾਂ ਹਨਾ ਵੀ ਇਹ ਨਹੀਂ ਹੁੰਦਾ ਵੀ ਘੰਟੇ ਦਾ ਸ਼ੋਅ ਕਰ ਲਿਆ, ਬਾਅਦ ਦੇ ਵਿੱਚ ਵੀ ਗਾਣਾ ਜਾਂ ਕੋਈ ਖਬਰ ਜਾਂ ਕੋਈ ਪੰਜਾਬ ਤੋਂ ਗੱਲਬਾਤ ਕਰਨੀ ਟੀਮ ਨਾਲ, ਜੇ ਆਪਾਂ ਹਨਾ ਪੂਰਾ ਮਿਹਨਤ ਨਹੀਂ ਲਾਵਾਂਗੇ ਤੇ ਕਾਮਯਾਬ ਨਹੀਂ ਹੋਵਾਂਗੇ ਕਿਸੇ ਵੀ ਫੀਲਡ ਦੇ ਵਿੱਚ ਆਪਾਂ ਜੀ। ਤੇ ਮੈਂ ਹਮੇਸ਼ਾ ਗੱਲ ਕਰਦਾ ਹੁੰਦਾ ਸਾਰੇ ਇਹੀ ਕੰਮ 365 ਦਿਨ ਬਿਜ਼ੀ ਵੀ ਨਹੀਂ ਹੁੰਦੇ ਤੇ ਬਿਜ਼ੀ ਚਾਹੀਦੇ ਵੀ ਨਹੀਂ, ਵਿੱਚ ਥੋੜੀ ਬਹੁਤੀ ਬ੍ਰੇਕ ਵੀ ਬੰਦੇ ਨੂੰ ਚਾਹੀਦੀ ਕਿ ਨਹੀਂ?
ਬਿਲਕੁਲ ਮੈਂ ਤੁਹਾਡਾ ਐਗਰੀ 100%। ਬਾਕੀ ਜਿਹੜੇ ਕੰਮ ਤੁਸੀਂ ਪਰਫੈਕਟ ਹੋ ਨਾ, ਤੁਸੀਂ ਲਾਈਕ ਕਰਦੇ ਹੋ
ਜੀ,
ਕੰਮ ਉਹੀ ਕਰਨਾ ਚਾਹੀਦਾ। ਬਹੁਤ ਸਾਰੇ ਸੱਜਣਾਂ ਮੈਂ ਜਾਣਦਾ ਸਾਰੇ ਕੰਮ ਫੜੀ ਬੈਠੇ ਆ
ਜੀ,
ਸ਼ੋਅਸ ਵੀ ਕਰੀ ਜਾਂਦੇ, ਰੀਅਲ ਸਟੇਟ ਵੀ ਕਰੀ ਜਾਂਦੇ, ਸਭ ਕੁਛ ਹੀ ਮੌਰਗੇਜ ਵੀ ਕਰੀ ਜਾਂਦੇ, ਸਭ ਕੁਛ ਕਰੀ ਜਾਂਦੇ ਆ, ਪਰ ਤੁਸੀਂ ਉਹ ਕਿਉਂਕਿ ਤੁਸੀਂ ਗਰੰਟੀ ਕਰਦਾ ਮੈਂ ਤੁਸੀਂ ਸੈਟਿਸਫਾਈ ਨਹੀਂ ਕਰ ਸਕਦੇ ਕਸਟਮਰ ਨੂੰ ਜਿੰਨਾ ਤੁਸੀਂ ਇੱਕ ਕੰਮ ਚ ਨੇ। ਤੁਸੀਂ ਆਪਦੇ ਇੱਕ ਕੰਮ ਚ ਪੱਕੇ ਹੋ, ਤੁਹਾਡਾ ਟੀਵੀ ਨਾਲ ਵੀਡੀਓ ਨਾਲ ਰਿਲੇਟਡ ਹੈ ਸਾਰਾ ਕੰਮ
ਜੀ ਜੀ,
ਤੁਸੀਂ ਵਾਕਈ ਪਰਫੈਕਟ ਜੋਬ ਕਰ ਰਹੇ ਹੋ ਵਧੀਆ। ਪਰ ਜੇ ਤੁਸੀਂ ਕਹੋ ਵੀ ਨਾਲ ਇਹ ਛੱਡ ਕੇ ਨਾਲ ਇੱਕ ਹੋਰ ਕੰਮ ਵੀ ਸ਼ੁਰੂ ਕਰ ਲਓਗੇ ਤੇ ਉਹ ਫਿਰ ਤੁਸੀਂ ਨਾ ਤਾਂ ਉਹ ਚ ਨਿਆ ਕਰ ਪਾਓਗੇ ਨਾ ਇਹ ਚ ਕਰ ਪਾਓਗੇ।
ਸਹੀ ਗੱਲ, ਸਹੀ ਗੱਲ ਆ ਭਾਜੀ, ਸਹੀ ਗੱਲ। ਤੇ ਜਿਸ ਤਰ੍ਹਾਂ ਹੁਣ ਤੁਹਾਡੇ ਫੀਲਡ ਨੂੰ ਲੈ ਕੇ ਵੀ ਮੈਂ ਗੱਲ ਕਰਦਾ ਹਾਂ, ਇਕੱਲੇ ਕਾਰਡ ਛਪਾਉਣ ਨਾਲ ਬਿਜ਼ਨਸ ਨਹੀਂ ਚੱਲਦੇ, ਜਿੰਨਾ ਚੱਕ ਤੁਹਾਡੀ ਹੁਣ ਜਿਵੇਂ ਤੁਸੀਂ ਟਰੱਕਿੰਗ ਦੇ ਵਿੱਚ, ਤੁਹਾਨੂੰ ਸਾਰਾ ਟਰੱਕਿੰਗ ਬਾਰੇ ਪਤਾ, ਅੱਜ ਵੀ ਤੁਹਾਡੇ ਟਰੱਕ ਚੱਲਦੇ ਆ, ਕਿਉਂਕਿ ਜਦੋਂ ਆਪਾਂ ਜਿਹੜੇ ਫੀਲਡ ਦੇ ਵਿੱਚ ਗਾਂਹ ਸਟਾਰਟਿੰਗ ਕਰਦੇ, ਜਿਵੇਂ ਆਪਾਂ ਰੇਡੀਓ ਦੇ ਨਾਲ ਹੌਲੀ ਹੌਲੀ ਟੀਵੀ ਵੱਲ ਵਧੇ, ਇਸੇ ਤਰ੍ਹਾਂ ਤੁਸੀਂ ਟਰੱਕ ਦੀ ਕੰਪਨੀ ਤੋਂ ਬਾਅਦ ਦੇ ਵਿੱਚ ਨਾਲ ਦੀ ਨਾਲ ਮੌਰਗੇਜ ਦਾ, ਰੀਅਲ ਸਟੇਟ ਤੋਂ ਬਾਅਦ ਚ ਜੇ ਮੈਂ ਗੱਲ ਕਰਾਂ ਤੇ ਹੁਣ ਟਰੱਕ ਟ੍ਰੇਲਰ ਬਿਜ਼ਨਸ, ਕੋਈ ਲੋਨ ਲੈਣੇ, ਜੇ ਹੁਣ ਕੋਈ ਤੁਹਾਨੂੰ ਆ ਕੇ ਕੋਈ ਸਵਾਲ ਵੀ ਟਰੱਕਿੰਗ ਨੂੰ ਲੈ ਕੇ ਕਰੂਗਾ ਤੇ ਤੁਹਾਨੂੰ ਸਾਰੇ ਸਵਾਲਾਂ ਦਾ ਪਤਾ ਤਕਰੀਬਨ।
ਬਿਲਕੁਲ ਜੀ ਬਿਲਕੁਲ, ਉਹਨੂੰ ਦੱਸ ਵੀ ਦੇਈਦਾ ਕਿ ਮੁੰਡੇ ਆਉਂਦੇ ਨਵੇਂ, ਕਹਿੰਦੇ ਭਾਜੀ ਟਰੱਕ ਲੈਣਾ ਤੇ ਨਾਲ ਕੰਪਨੀ ਸ਼ੁਰੂ ਕਰਨੀ ਹੈ, ਉਹਨੂੰ ਉੱਥੇ ਐਕਸਪਲੇਨ ਕਰੀਦਾ ਵੀ ਏਦਾਂ ਏਦਾਂ ਤੁਹਾਨੂੰ ਆਹ ਚੀਜ਼ਾਂ ਚਾਹੀਦੀਆਂ ਜੇ ਤੁਸੀਂ ਕੰਪਨੀ ਸ਼ੁਰੂ ਕਰਨੀ ਹੈ, ਆਹ ਚੀਜ਼ਾਂ ਏਦਾਂ ਅੱਗੇ ਤੁਸੀਂ ਅੱਗੇ ਕਨੈਕਸ਼ਨ ਕਿਵੇਂ ਬਣਾਉਣੇ ਆ, ਆਹ ਚੀਜ਼ਾਂ ਦੇ ਵਿੱਚ ਤੁਸੀਂ ਕਨੈਕਸ਼ਨ ਬਣਾਉਣੇ ਆ, ਏਦਾਂ ਆਹ ਚੀਜ਼ਾਂ ਚਾਹੀਦੀਆਂ, ਇੱਥੋਂ ਲੋਡ ਚੱਕਣਾ, ਏਦਾਂ ਕਰਨਾ, ਆਹ ਏਦਾਂ ਡਰਾਈਵਰ ਹਾਇਰ ਕਰਨੀ, ਜਾਣੀ ਇਕੱਲੀ ਇਕੱਲੀ ਚੀਜ਼ਾਂ ਦੱਸ ਕੇ ਤੋਰੀ, ਹਾਲਾਂਕਿ ਉਹ ਮੇਰਾ ਫੀਲਡ ਨਹੀਂ ਹੁੰਦਾ, ਮੈਂ ਸਿਰਫ ਲੋਨ ਕਰਾਉਣਾ ਹੁੰਦਾ, ਪਰ ਕਿਉਂਕਿ ਮੈਨੂੰ ਇਹ ਚੀਜ਼ ਦੀ ਨੌਲੇਜ ਹੈ, ਮੈਂ ਆਲਮੋਸਟ 25 ਸਾਲ ਦੀ ਕੰਪਨੀ ਰਨ ਕੀਤੀ ਹੈ, ਇਸ ਕਰਕੇ ਜਿਹਨਾਂ ਐਕਸਪੀਰੀਅੰਸ ਹੋਣ ਕਰਕੇ, ਤੇ ਬਾਕੀ ਤੁਹਾਡੀ ਗੱਲ ਸਹੀ ਹੈ, ਤੇ ਉਸ ਗੱਲ ਦੇ ਵਿੱਚ ਅਸੀਂ ਪ੍ਰੋਪਰ ਅਗਲੇ ਨੂੰ ਜਿਹੜਾ ਵੀ ਕੋਈ ਆਉਂਦਾ ਸੱਜੇ ਸਾਡੇ ਕੋਲੇ ਉਹਨੂੰ ਗਾਈਡ ਕਰ ਸਕਦੇ
ਹਾਂ ਜੀ ਜੀ। ਤੇ ਖਾਸ ਤੌਰ ਤੇ ਜਿਹੜਾ ਹਨਾ ਫਸਟ ਟਾਈਮ ਜਦੋਂ ਕੋਈ ਵੀ ਆਪਾਂ ਕਿਸੇ ਕੰਮ ਨੂੰ ਵੀ ਲੈ ਕੇ ਅਗਲੇ ਸਟਾਰਟਿੰਗ ਕਰਨੀ ਹੁੰਦੀ ਆ, ਪਹਿਲਾਂ ਤੇ ਉਹਦੇ ਨਾਲ ਦੇ ਡਰਾਉਂਦੇ ਰਹਿੰਦੇ ਵੀ ਤੂੰ ਆਹ ਚੱਕਰ ਚ ਨਾ ਭਾਈ ਆਪਦੇ ਅਗਲੇ ਦੇ ਭਾਵੇਂ 10 ਟਰੱਕ ਚੱਲਦੇ ਹੋਣ ਹਨਾ, ਪਰ ਇੱਕ ਮੈਂ ਇਹ ਵੀ ਗੱਲ ਕਹਿੰਦਾ ਹੁੰਦਾ ਜਿਵੇਂ ਹੁਣ ਤੁਸੀਂ ਵੀ ਇਹ ਗੱਲ ਕਹਿੰਦੇ ਹੁੰਦੇ ਆ ਵੀ ਬੈਂਕ ਬੈਲੈਂਸ ਤੁਹਾਡੇ ਕੋਲ ਹੋਣਾ ਜ਼ਰੂਰੀ ਆ, ਇਹ ਨਹੀਂ ਕਿ ਇੰਡੀਆ ਕੋਈ ਪ੍ਰੋਪਰਟੀ ਵੇਚੀ ਆ, 4 ਪੈਸੇ ਵਧੀਆ ਮਿਲ ਗਏ ਆ ਤੇ ਇੱਥੇ ਕੈਸ਼ ਜਿਹੜੀ ਗੱਡੀ ਟਰੱਕ ਚੱਕ ਲਿਆ, ਨਹੀਂ ਉਹ ਲੋਨ ਕਰਵਾਉਣਾ ਜ਼ਰੂਰੀ ਆ, ਉਹ ਜਿਹੜਾ ਕੈਸ਼ ਆ ਥੋੜਾ ਬਹੁਤਾ ਤੁਸੀਂ ਬੈਂਕ ਦੇ ਵਿੱਚ ਰੱਖੋਗੇ, ਕਿਉਂਕਿ ਜਦੋਂ ਆਪਾਂ ਆਨ ਰੋਡ ਚੱਲਣਾ ਆ ਬਹੁਤ ਸਾਰੀਆਂ ਟਰੱਕਿੰਗ ਨੂੰ ਲੈ ਕੇ ਜਾਂ ਮਸ਼ੀਨਰੀ ਨੂੰ ਲੈ ਕੇ ਪ੍ਰੋਬਲਮ ਵੀ ਆਉਣੀ ਆ, ਉਹਨਾਂ ਦਾ ਵੀ ਸਾਹਮਣਾ ਕਰਨਾ ਪੈਂਦਾ, ਕਈ ਵਾਰੀ ਕੰਮ ਹੀ 2-2 ਮਹੀਨੇ 4-4 ਮਹੀਨੇ ਜਿਹੜਾ ਟਰੈਕ ਤੇ ਨਹੀਂ ਚੜਦਾ ਜੀ।
ਬਿਲਕੁਲ ਜੀ, ਜਦੋਂ ਤੁਸੀਂ ਤੁਹਾਡੀ ਸਾਹਿਬ ਕੰਪਨੀ ਸ਼ੁਰੂ ਕਰਦੇ ਨਾ, ਪਹਿਲਾ ਚੈੱਕ ਜਿਹੜਾ ਤੁਹਾਨੂੰ ਆਉਂਦਾ 90 ਦਿਨਾਂ ਬਾਅਦ ਆਉਂਦਾ
ਜੀ,
ਜੇ ਤੁਹਾਡੇ 2 ਟਰੱਕ ਚੱਲਦੇ ਆ ਬਾਏ ਦਾ ਟਾਈਮ, ਤੁਹਾਨੂੰ ਪਹਿਲਾਂ ਚੈੱਕ ਆਉਣਾ ਹੈਗਾ, ਕਈ ਵਾਰੀ ਉਹ ਚੈੱਕ ਡਿਪੈਂਡ ਕਰ ਲੋਡ ਕਿੰਨੇ ਲੱਗੇ, ਕਿ 500 ਦੇ ਲੋਡ ਲੱਗਿਆ ਹੁੰਦਾ, ਪਹਿਲਾਂ ਚੈੱਕ ਤੁਹਾਨੂੰ 500 ਦਾ ਹੀ ਆਉਣਾ ਹੁੰਦਾ, ਪਰ ਉਦੇ ਤੱਕ ਤੁਹਾਡੀ ਜੇਬ ਦੇ ਵਿੱਚੋਂ 2 ਟਰੱਕਾਂ ਦੇ ਮੰਗ ਲਈ, ਜੇ ਤੁਸੀਂ 2 ਟਰੱਕ ਚੱਲਦੇ ਹੁਣ ਤਾਂ ਹੋਰ ਵੀ ਐਕਸਪੈਂਸ ਹੋ ਗਿਆ
ਜੀ,
ਤੁਸੀਂ 50-60 ਹਜ਼ਾਰ ਡਾਲਰ ਲਾ ਚੁੱਕੇ ਹੁੰਦੇ ਹੋ
ਜੀ ਜੀ,
ਉਦੋਂ ਤੱਕ ਤੁਹਾਡੀ ਜੇਬ ਚੋਂ ਲੱਗ ਚੁੱਕਿਆ ਹੁੰਦਾ ਬਾਏ ਦਾ ਟਾਈਮ, ਤੁਹਾਨੂੰ ਪਹਿਲਾਂ ਚੈੱਕ ਮਿਲਦਾ
ਜੀ।
ਸੋ ਇਸ ਕਰਕੇ ਵਾਕਈ ਤੁਸੀਂ ਗੱਲ ਸਹੀ ਕਹੀ ਹੈ, ਇੱਕ ਤਾਂ ਹਰ ਚੀਜ਼ ਦਾ ਕਿਉਂਕਿ ਇੱਥੇ ਟੂਲ ਬਣੇ ਹੋਏ ਆ, ਹਰ ਚੀਜ਼ ਵਾਸਤੇ ਟੂਲ ਹੈ, ਜੇ ਤੁਸੀਂ ਟਰੱਕ ਲੈ ਰਹੇ ਹੋ ਉਹ ਤੇ ਲੋਨ ਕਰਾਓ, ਕਦੇ ਵੀ ਟਰੱਕ ਨੂੰ ਕੈਸ਼ ਨਾ ਲਓ
ਜੀ।
ਨੰਬਰ 2 ਤੇ ਸਾਰਿਆਂ ਨਾਲੋਂ ਵੱਡੀ ਗਲਤੀ ਕਰਦੇ, ਅਸੀਂ ਘਰ ਦੀ ਕਿਰਾਏ ਲਾਈਨ ਯੂਜ਼ ਕਰ ਲੈਂਦੇ ਹਾਂ, ਉਹ ਚੱਕ ਕੇ ਟਰੱਕ ਲੈ ਲੈਂਦੇ ਹਾਂ, ਉਹ ਬਹੁਤ ਵੱਡੀ ਗਲਤੀ ਹੈ ਜੀ। ਕਦੇ ਵੀ ਤੁਸੀਂ ਘਰ ਨੂੰ ਤੇ ਬਿਜ਼ਨਸ ਨੂੰ ਇਕੱਠੇ ਨਾ ਕਰੋ, ਦੋਨੋਂ ਜੈਪਟਾਈਜ਼ ਨਾ ਕਰੋ
ਜੀ।
ਪ੍ਰੋਪਰ ਟਰੱਕ ਦੇ ਉੱਤੇ ਤੁਸੀਂ ਆਪਦਾ ਲੋਨ ਕਰਾਓ, ਲੋਨ ਕਰਾ ਕੇ ਪ੍ਰੋਪਰ ਤਰੀਕੇ ਨਾਲ ਉਹਨੂੰ ਚਲਾਓ ਤਾਂ ਕਿ ਤੁਸੀਂ ਖਰਚੇ ਵੀ ਸ਼ੋਅ ਕਰ ਸਕੋ। ਜੇ ਕੱਲ ਨੂੰ ਟਰੱਕ ਨੇ ਰੋਡ ਤੇ ਜਾਣਾ, ਖੁਦਾ ਨਾ ਖਾਸਤਾ ਐਕਸੀਡੈਂਟ ਹੋ ਗਿਆ, ਇੰਸ਼ੋਰੈਂਸ ਨੇ ਨਾ ਕਵਰ ਕੀਤਾ, ਤੁਹਾਡੀ ਘਰ ਦੀ ਕਿਰਾਏ ਲੈਣ ਜਾਂ ਤੁਹਾਡਾ ਕੈਸ਼ ਕਿਸੇ ਨੇ ਕਵਰ ਨਹੀਂ ਕਰਨਾ, ਕਿਉਂਕਿ ਉੱਥੇ ਲੋਨ ਹੈ ਨਹੀਂ ਕੋਈ। ਤੁਸੀਂ ਲੋਨ ਕਰਾਇਆ, ਜਿਹੜੀਆਂ ਲੀਜ਼ ਕੰਪਨੀਆਂ ਲੋਨ ਵਾਲੀਆਂ ਕੰਪਨੀਆਂ ਵੱਡੀਆਂ ਹੁੰਦੀਆਂ, ਉਹ ਆਪਣੇ ਆਪ ਹੀ ਇੰਸ਼ੋਰੈਂਸ ਦੇ ਗੱਲ ਚ ਗੂਠਾ ਦੇ ਕੇ ਪੈਸੇ ਲੈ ਲੈਂਦੇ, ਸਾਡੇ ਪੈਸੇ ਕੱਢੋ ਇੱਧਰ, ਜਿੱਦੇ ਟਰੱਕ ਦੀ ਇੰਸ਼ੋਰੈਂਸ ਹੋਈ ਸੀ ਤੁਸੀਂ ਉਹਦੇ ਸਾਨੂੰ ਸਰਟੀਫਿਕੇਟ ਦਿੱਤਾ ਸੀਗਾ
ਜੀ,
ਸੋ ਅੱਜ ਕੁਛ ਵੀ ਹੋਇਆ ਸਾਨੂੰ ਕੋਈ ਪ੍ਰੋਬਲਮ ਨਹੀਂ, ਤੁਸੀਂ ਉਹ ਬੰਦੇ ਨੂੰ ਪੈਸੇ ਦੇਣੇ ਆ, ਨਹੀਂ ਨਾ ਦਿਓ ਲੋਡ ਦੇ ਪੈਸੇ ਦੇਣੇ ਆ ਨਾ ਦਿਓ, ਪਰ ਸਾਡੇ ਪੈਸੇ ਦਿਓ। ਸੋ ਇਸ ਕਰਕੇ ਉਹ ਟੂਲ ਹੁੰਦਾ। ਸੇਮ ਘਰ ਦੇ ਵਿੱਚ ਹੈ ਜੀ, ਘਰ ਦੇ ਵਿੱਚ ਅਸੀਂ ਘਰ ਲੈਣੇ, ਕਈ ਵਾਰ ਸਾਡੇ ਕੋਲ ਕੈਸ਼ ਪੈਸੇ ਤੁਸੀਂ ਦੱਸੇ ਇੰਡੀਆ ਤੋਂ ਆਏ ਆ ਜਾਂ ਇੱਥੇ ਪੈਸੇ ਹੁੰਦੇ ਆ, ਅਸੀਂ 50% ਡਾਊਨ ਪਾ ਕੇ ਘਰ ਲੈ ਲੈਂਦੇ ਹਾਂ
ਜੀ।
ਬਾਅਦ ਚ ਫਿਰ 3 ਮਹੀਨੇ ਬਾਅਦ ਪਤਾ ਲੱਗਦਾ ਕਿ ਯਾਰ ਗਲਤੀ ਕਰ ਗਏ, ਆਪਾਂ ਨੂੰ ਇੰਨੇ ਪੈਸੇ ਜਮਾਓ, ਕਿਉਂਕਿ ਇਹੀ ਪੈਸੇ ਕਿਤੇ ਹੋਰ ਯੂਜ਼ ਕਰ ਲੈਂਦੇ ਆਪਾਂ, ਫਿਰ ਤੁਸੀਂ ਦੁਬਾਰਾ ਰੀਫਰੈਂਸ ਕਰਾਉਂਦੇ ਹੋ, ਉਹ ਤੇ ਪੈਨਲਟੀ ਦਿੰਦੇ ਹੋ, ਸਭ ਕੁਛ ਕਰਦੇ ਹੋ। ਸੋ ਬੈਟਰ ਹੈ ਹਮੇਸ਼ਾ ਵਾਸਤੇ ਪਹਿਲਾਂ ਐਡਵਾਈਸ ਲਓ, ਕਿਸੇ ਪ੍ਰੋਫੈਸ਼ਨਲ ਕੋਲ ਜਾਓ, ਉਹਨੂੰ ਪਰ ਜਿਹੜੀ ਤੁਹਾਡੀ ਪਰਸਨਲ ਪ੍ਰੋਪਰਟੀ ਹੈ ਤੁਸੀਂ ਜਿੰਨੇ ਮਰਜ਼ੀ ਲੈ ਲਓ ਉਹ 20% ਡਾਊਨ ਪਾਉਣਾ ਚਾਹੀਦਾ ਔਰ 20% ਹੀ ਪਾ ਕੇ ਲਓ ਜਿਹੜੇ ਬਾਕੀ ਦੇ ਤੁਹਾਡੇ ਕੋਲ ਮਨੀ ਬਚਦੀ ਹੈ ਉਹਨੂੰ ਸੈਕਿੰਡ ਥਾਂ ਇਨਵੈਸਟ ਕਰਕੇ ਉਹ ਤੋਂ ਫਿਰ ਪੈਸੇ ਬਣਾਓ ਕਦੇ ਵੀ ਇੱਕ ਘਰ ਦੇ ਵਿੱਚ ਨਾ ਸਾਰੇ ਪੈਸੇ ਫਸਾਓ ਹਾਂ ਜੇ ਤੁਸੀਂ ਇੱਕੋ ਹੀ ਘਰ ਰਹਿਣਾ ਜਿਹਦੇ ਤੁਸੀਂ ਆਪ ਰਹਿਣਾ ਉੱਥੇ ਜੀ ਸਕਦੇ ਤੁਸੀਂ 50% ਪਾ ਸਕਦੇ ਹੋ ਉਹ ਚ ਕੋਈ ਪ੍ਰੋਬਲਮ ਨਹੀਂ ਪਰ ਇਨਵੈਸਟਮੈਂਟ ਪ੍ਰੋਪਰਟੀ ਦੇ ਵਿੱਚ ਕਦੇ ਵੀ ਮੋਰ ਦੈਨ 20% ਨਾ ਪਾਓ
ਇਹ ਬਹੁਤ ਸਾਰੀਆਂ ਚੀਜ਼ਾਂ ਜਾਣਨ ਵਾਸਤੇ ਤੁਸੀਂ ਜਿਹੜਾ ਜੀ ਜਸਪਾਲ ਰੋਹਣਾ ਨਾਲ ਸਮਾਂ ਕਰਕੇ ਜਿਹੜਾ ਕਾਲ ਕਰਕੇ ਸਮਾਂ ਲੈ ਲੈਣਾ ਟਾਈਮ ਤੇ ਫਿਰ ਤੁਸੀਂ ਵਿਜ਼ਿਟ ਕਰਨਾ ਕਈ ਵਾਰੀ ਹੋ ਸਕਦਾ ਫੋਨ ਤੇ ਬਹੁਤ ਸਾਰੀਆਂ ਗੱਲਾਂ ਦਾ ਹੱਲ ਹੋ ਜਾਵੇ ਪਰ ਫਿਰ ਵੀ ਜਿਹੜੇ ਪੇਪਰ ਵਰਕ ਲੈ ਕੇ ਜਾਣੇ ਫਾਈਲ ਬਣਾਉਣੀਆਂ ਕਿਹੜੀ ਕਿਹੜੀਆਂ ਚੀਜ਼ਾਂ ਚਾਹੀਦੀਆਂ ਉਹ ਸਾਰਾ ਇਹਨਾਂ ਨੇ ਈਮੇਲ ਦੇ ਵਿੱਚ ਇਹਨਾਂ ਦੀ ਟੀਮ ਨੇ ਤੁਹਾਨੂੰ ਦੱਸ ਦੇਣਾ ਤੇ ਫਿਰ ਤੁਹਾਡੇ ਵਾਸਤੇ ਵੀ ਈਜ਼ੀ ਆ ਤੇ ਇਹਨਾਂ ਵਾਸਤੇ ਵੀ ਕੰਮ ਕਰਨਾ ਈਜ਼ੀ ਆ 416-732-2611 ਤੇ ਕਾਲ ਕਰ ਲੈਣੀ ਭੁੱਲਰ ਸਾਹਿਬ ਹੋਰ ਕੁਝ ਐਡ ਕਰਨਾ ਚਾਹੁੰਦੇ ਹੋ
ਥੈਂਕ ਯੂ ਬਾਈ ਮੈਂ ਸੋਰੀ ਸਾਹਿਬ ਲਾਸਟ ਮੈਂ ਇਹ ਦੱਸਣਾ ਚਾਹੁੰਦਾ ਕਿ ਲਾਸਟ ਮਿੰਟ ਤੇ ਆ ਕੇ ਅਗਰ ਤੁਹਾਡੀ ਮੌਰਗੇ ਨਹੀਂ ਹੋਈ ਸਟੱਕ ਹੋ ਗਈ ਹੁਣ ਕਿਤੋਂ ਵੀ ਨਹੀਂ ਹੋ ਰਹੀ ਤਾਂ ਸਾਨੂੰ ਕਾਲ ਕਰੋ ਵਿਦਨ 24 ਆਵਰ ਤੁਹਾਡੇ ਘਰ ਦੀ ਕਲੋਜ਼ਿੰਗ ਕਰਾ ਦੇਵਾਂਗੇ ਔਰ ਇੱਕ ਮੈਂ ਹੋਰ ਸਾਰਿਆਂ ਵੱਡੀ ਗੱਲ ਦੱਸ ਦਿੰਦਾ ਕਾਫੀ ਸਾਰੇ ਸੱਜਣਾਂ ਵਿੱਚ ਇਨਵੈਸਟਮੈਂਟ ਖਾਸ ਕਰਕੇ ਜਿਹੜੇ ਸਾਡੇ ਸੱਜਣਾ ਘਰ ਫਲਿੱਪ ਕਰਦੇ ਆ
ਜੀ
ਅਗਰ ਉਹਨਾਂ ਵਾਸਤੇ ਸਾਡੇ ਕੋਲ ਬਹੁਤ ਵਧੀਆ ਮੌਰਗੇ ਹੈਗੀ ਆ ਜੀ ਤਾਂ ਉਹਨੂੰ ਅਸੀਂ ਦੱਸ ਸਕਦੇ ਹਾਂ ਕਿਵੇਂ ਕਰਨਾ ਪੈਨਲਟੀ ਤੋਂ ਬਚ ਸਕਦੇ ਆ ਔਰ ਕਾਫੀ ਇੰਟਰਸਟ ਦੇ ਵਿੱਚ ਸੇਵ ਕਰ ਸਕਦੇ ਆ ਔਰ ਉਹਨਾਂ ਦੇ ਰੈਕਡ ਤੇ ਹੀ ਮੌਰਗੇਜ ਨਹੀਂ ਆਉਂਦੀ ਅਸੀਂ ਕਿਵੇਂ ਕਰਨਾ ਇਹ ਮੈਂ ਤੁਹਾਨੂੰ ਫੋਨ ਕਰੂੰਗੀ ਤਾਂ ਮੈਂ ਜਿੱਥੇ ਹੁਣ ਐਕਸਪਲੇਨ ਕਰਨਾ ਟਾਈਮ ਲੱਗੇ ਨਾ ਬਸ ਉਦੋਂ ਐਕਸਪਲੇਨ ਕਰ ਸਕਦਾ ਕਿ ਤੁਸੀਂ ਕਿਵੇਂ ਕਰਨਾ ਤਾਂ ਕਿ ਤੁਹਾਨੂੰ ਉਹਦੇ ਤੇ ਕੋਈ ਪੈਨਲਟੀ ਨਾ ਪਵੇ ਕੋਈ ਇੰਟਰਸਟ ਨਹੀਂ ਪਵੇ ਬਹੁਤ ਘੱਟ ਲੱਗਦਾ ਹੈਗਾ ਔਰ ਤੁਹਾਡੇ ਰੈਕਡ ਤੇ ਵੀ ਨਹੀਂ ਆਉਂਦੀ ਦੂਜੀ ਪ੍ਰੋਪਰਟੀ ਲੈਣ ਵਾਸਤੇ ਤੁਹਾਡੇ ਕੋਲੇ ਬਿਲਕੁਲ ਅਸੀਂ ਫ੍ਰੀ ਐ ਕਲੀਅਰ ਹੁੰਦੇ ਹੋਗੇ ਸੋ ਇਹ ਸਾਰੀਆਂ ਗੱਲਾਂ ਕਰਨ ਵਾਸਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-732-2611 416-732-2611 ਤੁਹਾਡੇ ਨਾਲ ਗੱਲ ਕਰਦੇ ਕਰਦੇ ਮੈਨੂੰ 4-5 ਫੋਨ ਆਏ ਵਿੱਚ ਸੋਰੀ ਮੈਂ ਉਹਨਾਂ ਤੋਂ ਮਾਫੀ ਮੰਗਦਾ ਬਾਅਦ ਚ ਮੈਂ ਉਹਨਾਂ ਸਾਰਿਆਂ ਨੂੰ ਕਾਲ ਕਰਦਾ
ਥੈਂਕ ਯੂ ਬ੍ਰਦਰ 416-732-2611 ਬਾਈ ਉਹਨਾਂ ਦਾ ਨੰਬਰ ਹੈ ਇਸ ਨੰਬਰ ਤੇ ਕਾਲ ਕਰ ਲੈਣੀ ਤੇ ਅਮਰ ਸਿੰਘ ਚਮਕੀਲਾ ਦਾ ਦੂਸਰਾ ਵੀ ਗੀਤ ਮੈਂ ਕਿਉਂ ਕਰ ਲਿਆ ਦੁਕਾਨਾ ਉਹ ਵੀ ਤੁਹਾਨੂੰ ਥੋੜਾ ਜਿਹਾ ਆਖਰੀ ਸੁਣਵਾਉਂਦੇ ਪਰ ਆਹ ਜਿਹੜੇ ਬੋਲ ਜਿੱਥੋਂ ਆਪਾਂ ਪੌਜ਼ ਕੀਤਾ ਸੀ ਉੱਥੋਂ ਸੁਣੋ ਦੋਸਤੋ ਇਹ ਪਟੋਲਾ ਫਿਲਮ ਦੇ ਵਿੱਚੋਂ ਜਿਹੜੇ ਬੋਲ ਤੁਹਾਡੇ ਵਾਸਤੇ ਪੇਸ਼ ਕੀਤੇ ਆ ਲਾਸਟ ਵਾਲੇ ਜਿਹੜੇ ਦੋ ਪੈਰਾਂ ਦੀ ਗੱਲ ਕਰ ਰਹੇ ਤੇ ਆ ਸੁਣਿਓ ਜਿਹੜਾ ਪਹਿਲਾ ਦੁਗਣਾ ਬਾਈ ਦਾ ਜਿਹੜਾ ਰਿਕਾਰਡ ਹੋਇਆ ਸੀ ਉਹਦੇ ਵਿੱਚ ਇਸ ਤਰ੍ਹਾਂ ਹੈ
ਆਏ ਤੇਰਿਆਂ ਦੁੱਖਾਂ ਚ ਜਾਵਾਂ ਵੈਲੀ ਬਣਦਾ ਚਾਰਨੀ ਚੋਂ ਦੇਖ ਲੈ ਸਰੀਰ ਛੱਡਦਾ ਸੁਲਫਾ ਸ਼ਰਾਬ ਫੀਮ ਰੱਜ ਗਈ ਹੱਡਾਂ ਚ ਰੋਗ ਟੋਟਿਆਂ ਦਾ ਪੈੜਾ ਆਪਾਂ ਲਾ ਲਿਆ ਨਿਤਾਲੀ ਨਸ਼ਿਆਂ ਨੇ ਕੁੰਦਣ ਸਰੀਰ ਸਾਰਾ ਖਾ ਲਿਆ ਨਿਤਾਲੀ ਨਸ਼ਿਆਂ ਨੇ ਜਿਉਣਾ ਜਗ ਤੇ ਨਾ ਰਹਿ ਗਿਆ ਨੀ ਹੋਰ ਕੋਈ ਤੈਨੂੰ ਜੇ ਵਿਆਹ ਕੇ ਲੈ ਗਿਆ ਚੱਟਦਾ ਜਿਉਣਾ ਜੱਗ ਤੇ ਨਾ ਰਹਿ ਗਿਆ ਚੱਲ ਮੇਰੇ ਨਾਲ ਚਾਰ ਲੈ ਲਈਏ ਲਾਵਾਂ ਚਿੱਠੀ ਪਿਆਰ ਦੀ ਹਰੇ ਨਾ ਬਾਜੀ ਨਿਚਿਤ ਕਰਦੇ ਕਰਦੇ ਮੁੰਡੇ ਦਾ ਰਾਜੀ ਕਰਦੇ ਮੁੰਡੇ ਦਾ ਚਿੱਤ ਰਾਜੀ ਆਏ ਨੀ ਕਰਦੇ ਮੁੰਡੇ ਦਾ ਚਿੱਤ ਰਾਜੀ ਅੱਜ ਕਰਦੇ
ਮੈਂ ਕਿਹਾ ਜੀ ਘਰ ਲੈਣ ਬਾਰੇ ਹੋਈ ਕਿਸੇ ਰੀਅਲ ਅਸਟੇਟ ਵਾਲੇ ਨਾਲ ਗੱਲ
ਉਹ ਨਹੀਂ ਭਾਗਵਾਨੇ ਕੋਈ ਚੰਗਾ ਰੀਅਲ ਅਸਟੇਟ ਏਜੰਟ ਨਹੀਂ ਮਿਲ ਰਿਹਾ ਜਿਹਦੇ ਤੇ ਭਰੋਸਾ ਕੀਤਾ ਜਾ ਸਕੇ
ਮੈਂ ਕਹਿੰਦੀ ਹਾਂ ਤੁਸੀਂ ਛੱਡੋ ਸਾਰਿਆਂ ਨੂੰ ਮੇਰੇ ਫਰੈਂਡ ਦੇ ਜੀਜੂ ਰੈਂਡੀ ਹੋਣੀ ਜਿਹੜੇ ਰੇਡੀਓ ਪ੍ਰੋਗਰਾਮ ਵੀ ਕਰਦੇ ਨੇ ਉਹ ਰੀਅਲ ਅਸਟੇਟ ਦੀਆਂ ਸੇਵਾਵਾਂ ਵੀ ਦਿੰਦੇ ਨੇ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ
ਉਹ ਤੂੰ ਰਹਿਣ ਦੇ ਉਹਨਾਂ ਨੂੰ ਮੈਂ ਅੱਜ ਚੱਲਾਂ ਲਵਦੀਪ ਗਰੇਵਾਲ ਹੋਣਾ ਕੋਲ ਜਿਹੜੇ ਰੋਇਲ ਲੀਪੇਜ ਸਿਗਨੇਚਰ ਰਿਐਲਿਟੀ ਨਾਲ ਕੰਮ ਕਰਦੇ ਨੇ ਤੇ ਇੱਕ ਓਨੈਸਟ ਐਂਡ ਵੈਲ ਐਕਸਪੀਰੀਅੰਸਡ ਰੀਅਲ ਅਸਟੇਟ ਐਡਵਾਈਜ਼ਰ ਨੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਰੀਅਲ ਅਸਟੇਟ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਸਰਵਿਸਿਜ਼ ਲੈਣਾ ਤਾਂ ਅੱਜ ਹੀ ਕਾਲ ਕਰੋ ਲਵਦੀਪ ਗਰੇਵਾਲ ਜੀ ਨੂੰ 416-720-4659 ਤੇ
416-720-4659
ਵਾਹ ਜੀ ਸਾਡੇ ਵਿਆਹ ਦਾ ਵੀਡੀਓ ਦਾ ਕਿੰਨਾ ਸੋਹਣਾ ਬਣਿਆ ਵੇਖੋ ਨਾ ਰਿੱਕੀ ਭਾਬੀ ਕਿੱਦਾਂ ਨੱਚ ਰਹੀ ਹੈ
ਵਾਕਈ ਫ੍ਰੈਂਡਸ ਵੀਡੀਓ ਪ੍ਰੋਡਕਸ਼ਨ ਵਾਲਿਆਂ ਦਾ ਜਵਾਬ ਨਹੀਂ ਸਾਡੇ ਵਿਆਹ ਦੇ ਹਸੀਨ ਪਲ ਇਸ ਮੂਵੀ ਨਾਲ ਕਿੰਨੇ ਮਿੱਠੇ ਹੋ ਗਏ
ਆਪਣੀਆਂ ਖੁਸ਼ੀਆਂ ਦੇ ਜਸ਼ਨਾਂ ਨੂੰ ਹੋਰ ਵੀ ਯਾਦਗਾਰ ਬਣਾਉਣ ਲਈ ਇੱਕੋ ਇੱਕ ਨਾਮ ਫ੍ਰੈਂਡਸ ਵੀਡੀਓ ਪ੍ਰੋਡਕਸ਼ਨ ਜੋ ਸਟਿਲ ਫੋਟੋਗ੍ਰਾਫੀ ਵੀਡੀਓ ਤੇ ਡੀਜੇ ਦੀਆਂ ਸਹੂਲਤਾਂ ਵੀ ਪ੍ਰਦਾਨ ਕਰਦੇ ਨੇ ਬਰਥਡੇ ਪਾਰਟੀਜ਼ ਵੈਡਿੰਗ ਦੀ ਫੋਟੋਗ੍ਰਾਫੀ ਲਈ ਹਮੇਸ਼ਾ ਯਾਦ ਰੱਖੋ ਫ੍ਰੈਂਡਸ ਵੀਡੀਓ ਪ੍ਰੋਡਕਸ਼ਨ ਦੇ ਸੋਢੀ ਨਾਗਰਾਜ ਜੀ ਨੂੰ ਕਾਲ ਕਰੋ 416-303-4444
घर में पूजा करवा रहा हूँ
बहुत अच्छी बात है
पर यार एक प्रॉब्लम है ये पूजा का सामान लूँ कहाँ से
इंडियन पूजा बाजार से
इंडियन पूजा बाजार डील्स इन ऑल काइंड ऑफ मंदिर मूर्तिज रिलीजियस बुक्स ब्रास यूटेंसिल्स हवन आइटम्स एंड अदर रिलीजियस प्रोडक्ट्स इंडियन पूजा बाजार 2 मेलन ड्राइव यूनिट 1 ब्रैम्पटन कॉल 9057900042
मम्मी एक ही बनाया है
बेटा मटर पनीर है
मेनू मटर पनीर काट रबड़ पनीर ज्यादा लग रहा है
तू ही दस दे केड़ा पनीर ले आया करा
रेडियो ते बोल दे ता हुंदे आ कि ब्रार दा मलाई पनीर ही है प्योर विद रियल इंग्रेडिएंट
ओए होए होए भाई ब्रार्स मलाई पनीर वाकई मलाई वर्गा ते बनाने च भी सौखा ते स्वाद भी बेमिसाल हुण बनी ना गल ब्रार्स मलाई पनीर अवेलेबल एट ऑल लीडिंग ग्रोसरी स्टोर्स
ਨੇਹਾ ਘਰ ਤਾਂ ਠੀਕ ਹੈ ਪਰ ਪੇਂਟ ਨਹੀਂ ਵਧੀਆ ਹੋਇਆ
ਉਹ ਪੇਂਟ ਦਾ ਕੀ ਹੈ ਪੇਂਟ ਤਾਂ ਅਸੀਂ ਨਿਊ ਸਟਾਰਲਾਈਨ ਪੇਂਟਿੰਗ ਲਿਮਟਿਡ ਵਾਲਿਆਂ ਤੋਂ ਕਰਵਾਵਾਂਗੇ ਵੇਖਿਓ ਫੇ ਘਰ ਕਿੱਦਾਂ ਚਮਕਾ ਮਾਰਦਾ
ਨਿਊ ਸਟਾਰਲਾਈਨ ਪੇਂਟਿੰਗ ਵਾਲੇ
ਹਾਂ ਹਾਂ ਉਹੀ ਵੱਡੇ ਭੈਣ ਜੀ ਨੇ ਵੀ ਤਾਂ ਉਹਨਾਂ ਤੋਂ ਹੀ ਕਰਵਾਇਆ ਅਸੀਂ ਤਾਂ ਉਹਨਾਂ ਨਾਲੋਂ ਵੀ ਵਧੀਆ ਕਰਵਾਵਾਂਗੇ ਬੱਚਿਆਂ ਦੇ ਕਮਰਿਆਂ 'ਚ ਅਲੱਗ ਤੇ ਮਾਸਟਰ ਰੂਮ ਦੇ ਵਿੱਚ ਅਲੱਗ
ਨਿਊ ਸਟਾਰਲਾਈਨ ਪੇਂਟਿੰਗ ਜੋ ਸਪੈਸ਼ਲਾਈਜ਼ ਨੇ ਹੋਟਲ ਮੋਟਲ ਰੈਸਟੋਰੈਂਟ ਐਂਡ ਹਾਊਸ ਪੇਂਟਿੰਗ ਵਿੱਚ ਇਹ 7 ਦਿਨ ਸਰਵਿਸ ਦਿੰਦੇ ਨੇ ਵਧੇਰੀ ਜਾਣਕਾਰੀ ਅਤੇ ਫ੍ਰੀ ਐਸਟੀਮੇਸ਼ਨ ਵਾਸਤੇ ਅੱਜ ਹੀ ਕਾਲ ਕਰੋ ਸੁਖੀ ਧਨੋਆ ਜੀ ਨੂੰ ਅਤੇ ਗੋਰਾ ਧਨੋਆ ਜੀ ਨੂੰ 647-409-1092 ਤੇ 647-409-1092 ਤੇ ਨਿਊ ਸਟਾਰਲਾਈਨ ਪੇਂਟਿੰਗ ਇਹਨਾਂ ਦਾ ਕੰਮ ਬੋਲਦਾ ਹੈ
ਛੁਪ ਗਏ ਸਾਰੇ ਨਗਾਰੇ ਮੋਇਆ ਮਾਤ ਹੋ ਗਈ ਛੁਪ ਗਏ ਸਾਰੇ ਨਗਾਰੇ ਮੋਇਆ ਮਾਤ ਹੋ ਗਈ
ਤੂਨੇ ਕਾਜਲ ਲਗਾਇਆ ਦਿਨ ਮੇਂ ਰਾਤ ਹੋ ਗਈ ਤੂਨੇ ਕਾਜਲ ਲਗਾਇਆ ਦਿਨ ਮੇਂ ਰਾਤ ਹੋ ਗਈ ਮਿਲ ਗਏ ਨੈਨਾ ਸਿਨੈਨਾ ਓਏ ਕਿਆ ਬਾਤ ਹੋ ਗਈ ਮਿਲ ਗਏ ਨੈਨਾ ਸਿਨੈਨਾ ਓਏ ਕਿਆ ਬਾਤ ਹੋ ਗਈ
ਦਿਲ ਨੇ ਦਿਲ ਕੋ ਪੁਕਾਰਾ ਮੁਲਾਕਾਤ ਹੋ ਗਈ ਦਿਲ ਨੇ ਦਿਲ ਕੋ ਪੁਕਾਰਾ ਮੁਲਾਕਾਤ ਹੋ ਗਈ
ਕਲ ਨਹੀਂ ਆਨਾ ਮੁਝੇ ਨਾ ਬੁਲਾਨਾ ਕਿ ਮਾਰੇਗਾ ਤਾਨਾ ਜ਼ਮਾਨਾ ਕਲ ਨਹੀਂ ਆਨਾ ਮੁਝੇ ਨਾ ਬੁਲਾਨਾ ਕਿ ਮਾਰੇਗਾ ਤਾਨਾ ਜ਼ਮਾਨਾ ਤੇਰੇ ਹੋਂਟੋਂ ਪੇ ਰਾਤ ਯੇ ਬਹਾਨਾ ਥਾ ਗੋਰੀ ਤੁਝਕੋ ਤੋ ਆਜ ਨਹੀਂ ਆਨਾ ਥਾ ਤੂੰ ਚਲੀ ਆਈ ਦੁਹਾਈ ਓਏ ਕਿਆ ਬਾਤ ਹੋ ਗਈ ਤੂੰ ਚਲੀ ਆਈ ਦੁਹਾਈ ਓਏ ਕਿਆ ਬਾਤ ਹੋ ਗਈ
ਮੈਨੇ ਛੋੜਾ ਜ਼ਮਾਨਾ
ਵੱਜ ਕੇ 20 ਮਿੰਟ ਤੇ ਕੁਝ ਸੈਕਿੰਡ ਹੋ ਗਿਆ ਤੇ ਤੁਹਾਨੂੰ ਪੰਜਾਬ ਲੈ ਚੱਲਦੇ ਪੰਜਾਬ ਤੋਂ ਸਾਡੇ ਟੀਮ ਮੈਂਬਰ ਜਸਵੀਰ ਹਸੈਨ ਹੁਣੀ ਖਬਰਾਂ ਲੈ ਕੇ ਸਾਡੇ ਨਾਲ ਲੈਣ ਦੇ ਜ਼ਰੀਏ ਫੋਨ ਦੇ ਜ਼ਰੀਏ ਜਿਹੜਾ ਬਣੇ ਆ ਤੇ ਉਹਨਾਂ ਦਾ ਆਪਾਂ ਵੈਲਕਮ ਕਰਦੇ ਆ ਜਸਵੀਰ ਜੀ ਤੁਹਾਡਾ ਰੌਣਕ ਪੰਜਾਬ ਦੀ ਮਹਿਫਲ ਦੇ ਵਿੱਚ ਜੀ ਆਇਆਂ ਨੂੰ ਵੈਲਕਮ
ਨਾਗਰਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਔਰ ਜਿੰਨੇ ਵੀ ਸਾਡੇ ਸਰੋਤੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
ਔਰ ਜਿਸ ਤਰ੍ਹਾਂ ਦਾ ਗੀਤ ਪਲੇ ਕੀਤਾ ਹੈ ਨਾ ਹਿੰਦੀ ਫਿਲਮ ਚੋਂ ਇਸੇ ਤਰ੍ਹਾਂ ਦੇ ਗਾਣੇ ਵੈਸੇ ਚਾਹੇ ਆਪਾਂ ਗੱਲ ਕਹਿ ਦਈਏ ਸੋਸ਼ਲ ਮੀਡੀਆ ਲਾ ਲਓ ਜਾਂ ਸਮੇਂ ਦੇ ਨਾਲ ਬਦਲਾਅ ਬਹੁਤ ਆਉਂਦਾ ਚਾਹੇ ਹਿੰਦੀ ਪੰਜਾਬੀ ਦੀ ਗੱਲ ਕਰੀਏ ਪਰ ਜਿਹੜੇ ਹੈ ਨਾ ਪੁਰਾਣੇ ਹਿੰਦੀ ਗਾਣੇ ਆ 80 ਦੀ ਲਾ ਲਓ ਗੱਲ ਜਾਂ 90 ਤੱਕ ਲਾ ਲਓ ਉਹ ਵਾਰ ਵਾਰ ਪਲੇ ਕਰਨ ਨੂੰ ਵੀ ਸੁਣਨ ਨੂੰ ਵੀ ਦਿਲ ਕਰਦਾ
ਨਾਗਰਾ ਸਾਹਿਬ ਓਲਡ ਇਜ਼ ਗੋਲਡ ਇਸੇ ਕਰਕੇ ਤਾਂ ਕਿਹਾ ਜਾਂਦਾ ਆਪਣੇ ਪੰਜਾਬੀ ਚ ਇਹ ਕਹਿ ਦਿੰਦੇ ਕਿ ਨਵਾਂ 9 ਦਿਨ ਪੁਰਾਣਾ 100 ਦਿਨ
ਸਹੀ ਗੱਲ
ਤੇ ਇੱਕ ਗੱਲ ਇਹਦੇ ਵਿੱਚ ਇਹ ਵੀ ਹੈ ਕਿ ਜਿੱਦਾਂ ਜਿੱਦਾਂ ਸਮਾਂ ਤਬਦੀਲ ਹੋ ਰਿਹਾ ਹੁਣ ਬਹੁਤ ਸਾਰੀਆਂ ਚੀਜ਼ਾਂ ਨਾ ਡਿਸਪੋਜ਼ੇਬਲ ਆ ਗਈਆਂ ਨੇ ਮਿਊਜ਼ਿਕ ਵੀ ਡਿਸਪੋਜ਼ੇਬਲ ਹੋ ਗਿਆ ਅਸੀਂ ਕੋਈ ਅੱਜ ਦੇ ਦੌਰ ਚ ਗਾਣਾ ਸੁਣਦੇ ਨਾ 2 ਦਿਨ ਸਾਨੂੰ ਯਾਦ ਰਹਿੰਦਾ ਤੀਜੇ ਦਿਨ ਨਵਾਂ ਆ ਜਾਂਦਾ ਤੇ ਉਹ ਪਹਿਲਾਂ ਭੁੱਲ ਜਾਂਦਾ ਤੇ ਨਵਾਂ ਸਾਡੇ ਚੇਤਿਆਂ ਚ ਸ਼ੁਰੂ ਹੋ ਜਾਂਦਾ ਚੌਥੇ ਦਿਨ ਨਵਾਂ ਆ ਜਾਂਦਾ ਤੇ ਤੀਜੇ ਦੇ ਨਾਲ ਭੁੱਲ ਜਾਂਦਾ ਇਸ ਕਰਕੇ ਉਹ ਗੀਤ ਜਿਹੜੇ ਸੀਗੇ ਉਹਨਾਂ ਦੇ ਮਾਇਨੇ ਵੀ ਹੁੰਦੇ ਸੀਗੇ ਉਹਨਾਂ ਦੇ ਵਿੱਚ ਸੋਝ ਸਵਾਦ ਵੀ ਹੈਗਾ ਤੇ ਅੱਜ ਕੱਲ ਦੇ ਗੀਤਾਂ ਦੇ ਵਿੱਚ ਨਾਗਰਾ ਸਾਹਿਬ ਥੋੜਾ ਜਿਹਾ ਕਹਿ ਸਕਦੇ ਤੜਕ ਭੜਕ ਬਹੁਤੀ ਹੈ ਇਸ ਕਰਕੇ ਥੋੜ ਚਿਰੇ ਗੀਤ ਹੁੰਦੇ ਨੇ ਛੇਤੀ ਆਉਂਦੇ ਨੇ ਛੇਤੀ ਜਿੱਦਾਂ ਆਪਾਂ ਕਿਤੇ ਵਿਆਹ ਸ਼ਾਦੀ ਚ ਜਾਈਦਾ ਤੇ ਡਿਸਪੋਜ਼ੇਬਲ ਦੇ ਵਿੱਚ ਕੋਈ ਟਿੱਕੀ ਖਾ ਲਈ ਕੋਈ ਚਾਟ ਖਾ ਲਈ ਖਾਂਦੇ ਖਾਂਦੇ ਆ ਤਾਂ ਡਿਸਪੋਜ਼ੇਬਲ ਦੀ ਇੰਪੋਰਟੈਂਸ ਹੁੰਦੀ ਹੈ ਮੁੱਕ ਜਾਂਦੀ ਹੈ ਤਾਂ ਸੁੱਟ ਕੇ ਉਹ ਮਾਰਦੀ ਹੈ ਪਤਾ ਵੀ ਨੀ ਲੱਗਦਾ ਮੁੜ ਕੇ ਚਿੱਤ ਚੇਤੇ ਚ ਵੀ ਨੀ ਰਹਿੰਦੀ ਇੱਦਾਂ ਹੀ ਮੈਨੂੰ ਲੱਗਦਾ ਕਿ ਮਿਊਜ਼ਿਕ ਕਿਤੇ ਕਿਤੇ ਮਿਊਜ਼ਿਕ ਬਹੁਤ ਵਧੀਆ ਆ ਰਿਹਾ ਪਰ ਬਹੁਤਾ ਮਿਊਜ਼ਿਕ ਇਹੋ ਜਿਹਾ ਨਗਰਾ ਸਾਹਿਬ ਬਹੁਤੇ ਦੇਰ ਚੇਤਿਆਂ ਚ ਰਹਿੰਦਾ ਨੀ ਆ ਪੁਰਾਣਾ ਸੰਗੀਤ ਉਹ ਆ ਜਿਹਦੇ ਤੇ ਮਿਹਨਤ ਹੁੰਦੀ ਸੀਗੀ ਜਿਹਦੇ ਵਿੱਚ ਸੱਚਿਓ ਹੀ ਸੰਗੀਤ ਹੁੰਦਾ ਸੀਗਾ ਸੱਚਿਓ ਹੀ ਗਾਇਕੀ ਹੁੰਦੀ ਸੀ ਸੱਚਿਓ ਹੀ ਸ਼ਾਇਰੀ ਹੁੰਦੀ ਸੀ ਇਸ ਕਰਕੇ ਚੇਤਿਆਂ ਚ ਅੱਜ ਵੀ ਰਹਿੰਦਾ ਅੱਜ ਵੀ ਸੁਣੀਏ ਤਾਂ ਸਾਨੂੰ ਤਰੋ ਤਾਜ਼ਾ ਕਰ ਜਾਂਦਾ
ਕੀ ਗੱਲ ਹੋਊਗੀ ਜਿਹੜੀ ਝਾੜੂ ਵਾਲਿਆਂ ਨੂੰ ਮਿਲੀ ਧਮਕੀ ਜੀ
ਨਗਰਕ ਸਾਹਿਬ ਇਹ ਬੜੀ ਦਿਲਚਸਪ ਖਬਰ ਤੁਸੀਂ ਪਹਿਲੀ ਸੱਟੇ ਛੋਹ ਲਈ ਹੈ ਅਸਲ ਦੇ ਵਿੱਚ ਇਸ ਸਮੇਂ ਚੋਣ ਪ੍ਰਚਾਰ ਸਿਖਰਾਂ ਤੇ ਆ ਭਾਵੇਂ ਰੈਲੀਆਂ ਵੱਡੀਆਂ ਨਹੀਂ ਹੋ ਰਹੀਆਂ ਪਰ ਛੋਟੇ ਛੋਟੇ ਜਲਸੇ ਨੁੱਕੜ ਮੀਟਿੰਗਾਂ ਜਾਂ ਫਿਰ ਡੋਰ ਟੂ ਡੋਰ ਕੰਪੇਨ ਲਗਾਤਾਰ ਚੱਲਦੀ ਪਈ ਆ ਮਲੇਰਕੋਟਲਾ ਦੇ ਵਿੱਚ ਕਾਂਗਰਸ ਦੇ ਵੱਲੋਂ ਉਮੀਦਵਾਰ ਆ ਰਜ਼ੀਆ ਸੁਲਤਾਨਾ ਜਿਹੜੀ ਪਹਿਲਾਂ ਟਰਾਂਸਪੋਰਟ ਮਿਨਿਸਟਰੀ ਦੇ ਵਿੱਚ ਸੀਗੀ ਕੈਪਟਨ ਸਾਹਿਬ ਜਾਂਦੇ ਨੇ ਤੇ ਟਰਾਂਸਪੋਰਟ ਮਿਨਿਸਟਰੀ ਉਹਨਾਂ ਤੋਂ ਲੈ ਲਈ ਜਾਂਦੀ ਹੈ ਤੇ ਉਹ ਮਿਨਿਸਟਰੀ ਦੇ ਦਿੱਤੀ ਜਾਂਦੀ ਹੈ ਰਾਜਾ ਵੜਿੰਗ ਨੂੰ ਇਸ ਤਰ੍ਹਾਂ ਦੇ ਦੁਬਾਰਾ ਫਿਰ ਕਾਂਗਰਸ ਨੇ ਉਹਨੂੰ ਚੋਣ ਮੈਦਾਨ ਚ ਉਤਾਰਿਆ ਤੇ ਰਜ਼ੀਆ ਸੁਲਤਾਨਾ ਦੇ ਘਰੋਂ ਨੇ ਜੀ ਮੁਹੰਮਦ ਮੁਸਤਫਾ ਸਾਬਕਾ ਡੀਜੀਪੀ ਰਹਿ ਚੁੱਕੇ ਨੇ ਉਹਨਾਂ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਉਸ ਵੀਡੀਓ ਦੇ ਵਿੱਚ ਕੀ ਹੈ ਕਿ ਮੁਹੰਮਦ ਮੁਸਤਫਾ ਸੰਬੋਧਨ ਦੇ ਵਿੱਚ ਕਹਿ ਰਹੇ ਨੇ ਕਿ ਮੈਂ ਕੋਈ ਆਰਐਸਐਸ ਵਾਲਾ ਨਹੀਂ ਹੈ ਜਿਹੜਾ ਡਰ ਕੇ ਘਰੇ ਬਹਿ ਜਾਊਗਾ ਮੈਂ ਤਾਂ ਕੌਮ ਲਈ ਲੜਨ ਵਾਲਾ ਬੰਦਾ ਮੈਂ ਚੋਣ ਨਹੀਂ ਲੜ ਰਿਹਾ ਮੈਂ ਕੌਮ ਦੇ ਹੱਕਾਂ ਲਈ ਲੜ ਰਿਹਾ ਉਹ ਕਹਿੰਦੇ ਜੇ ਅੱਜ ਤੋਂ ਬਾਅਦ ਕੋਈ ਹਿੰਦੂ ਸਾਡੇ ਜਲਸੇ ਦੇ ਨੇੜੇ ਆ ਗਿਆ ਤਾਂ ਫਿਰ ਮਾਹੌਲ ਇਹੋ ਜਿਹਾ ਖਰਾਬ ਹੋਏਗਾ ਕਿ ਸੰਭਾਲਿਆ ਨੀ ਸਮਝਣਾ ਸੰਭਾਲਣਾ ਨਾਲ ਹੀ ਉਹਨਾਂ ਨੇ ਕਿਹਾ ਝਾੜੂ ਵਾਲਿਆਂ ਨੂੰ ਵੀ ਮੈਂ ਦੱਸ ਦੇਣਾ ਚਾਹੁੰਦਾ ਕਿ ਜੇ ਆਹ ਕੰਮ ਦੁਬਾਰਾ ਹੋਇਆ ਨਾ ਤੇ ਮੈਂ ਉਹਨਾਂ ਦੇ ਘਰਾਂ ਦੇ ਅੰਦਰ ਵੜ ਕੇ ਉਸੇ ਹੀ ਝਾੜੂ ਦੇ ਨਾਲ ਉਹਨਾਂ ਨੂੰ ਕੁੱਟਣਾ ਆ ਹੁਣ ਇਹ ਧਮਕੀ ਸਿੱਧੇ ਤੌਰ ਤੇ ਦਿੱਤੀ ਗਈ ਤੇ ਇਹਦੇ ਤੋਂ ਬਾਅਦ ਹੋ ਗਿਆ ਵਿਵਾਦ ਖੜਾ ਵੀਡੀਓ ਵੀ ਵਾਇਰਲ ਤੇ ਭਾਈ ਇਹ ਬੰਦਾ ਤਾਂ ਸਿੱਧੀਆਂ ਧਮਕੀਆਂ ਦੇ ਰਿਹਾ ਕੁੱਟਮਾਰ ਕਰਨ ਦੀ ਗੱਲ ਕਰ ਲਿਆ ਮਾਹੌਲ ਵਿਗਾੜਨ ਦੀ ਗੱਲ ਕਰ ਲਿਆ ਹਾਲਾਂਕਿ ਸ਼ਿਕਾਇਤ ਚੋਣ ਕਮਿਸ਼ਨ ਤੱਕ ਵੀ ਨਗਰਾ ਸਾਹਿਬ ਉਹਦੀ ਪਹੁੰਚ ਗਈ ਹੈ ਮੁਹੰਮਦ ਮੁਸਤਫਾ ਦੀ ਪਰ ਉਹਦੇ ਤੋਂ ਬਾਅਦ ਮੁਹੰਮਦ ਮੁਸਤਫਾ ਨੇ ਕੀ ਤਰਕ ਦਿੱਤਾ ਹੈ ਕੀ ਸਫਾਈ ਦਿੱਤੀ ਹੈ ਉਹ ਕਹਿੰਦੇ ਦਰਅਸਲ ਹੋਇਆ ਕੀ ਹੈ ਕਿ ਮੇਰਾ ਇੱਕ ਜਲਸਾ ਸੀਗਾ ਇੱਕ ਮੀਟਿੰਗ ਸੀਗੀ ਉਹਦੇ ਪੈਰਲਲ ਆਮ ਆਦਮੀ ਪਾਰਟੀ ਦਾ ਵੀ ਜਲਸਾ ਸੀਗਾ ਮੀਟਿੰਗ ਸੀਗੀ ਇਹਨਾਂ ਨੇ ਉੱਥੇ ਲਾਇਆ ਡੀਜੇ ਮੇਰੇ ਜਲਸੇ ਦੇ ਪੈਰਲਲ ਉੱਚੀ ਗੀਤ ਵਜਾਏ ਸਾਡੇ ਜਲਸੇ ਨੂੰ ਕੀਤਾ ਡਿਸਟਰਬ ਤੇ ਮੈਂ ਕਹਿੰਦੀ ਇਸ ਕਰਕੇ ਕਿਹਾ ਕਿ ਅੱਗੇ ਤੋਂ ਜੇ ਸਾਡੇ ਜਲਸੇ ਦੇ ਨੇੜੇ ਪੈਰਲਲ ਏਦਾਂ ਡਿਸਟਰਬੈਂਸ ਪੈਦਾ ਕਰਨ ਲਈ ਕੋਈ ਕਵਾਇਦ ਵਿੱਢੀ ਗਈ ਤਾਂ ਫਿਰ ਕੰਮ ਹੋ ਜਾਊਗਾ ਔਖਾ ਆ ਕੰਮ ਹੋਣਾ ਨੀ ਚਾਹੀਦਾ ਪਰ ਨਾਗਰਾ ਸਾਹਿਬ ਕਿਉਂਕਿ ਜਿਹੜਾ ਬਿਆਨ ਆ ਉਹਦੀ ਵੀਡੀਓ ਵਾਇਰਲ ਹੋ ਰਹੀ ਹੈ ਔਰ ਉਹਦਾ ਕਰਕੇ ਲੱਗਦਾ ਆ ਕਿ ਮੁਹੰਮਦ ਮੁਸਤਫਾ ਹੋਰਾਂ ਦੀਆਂ ਦਿੱਕਤਾਂ ਵੱਧ ਵੀ ਸਕਦੀਆਂ ਨੇ ਕਿਉਂਕਿ ਜੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਜਿਹੜੀ ਕੀਤੀ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਕਿਉਂਕਿ ਹਿੰਦੂ ਦੇ ਬਾਰੇ ਵੀ ਗੱਲ ਕੀਤੀ ਗਈ ਹੈ ਤੇ ਜੇ ਉੱਥੇ ਕਾਰਵਾਈ ਹੁੰਦੀ ਹੈ ਤਾਂ ਹੋ ਸਕਦਾ ਕਿ ਮੁਹੰਮਦ ਮੁਸਤਫਾ ਤੇ ਕੁਝ ਦਿਨਾਂ ਦਾ ਚੋਣ ਪ੍ਰਚਾਰ ਕਰਨ ਦੇ ਉੱਤੇ ਵੀ ਪਾਬੰਦੀ ਆਇਦ ਕਰ ਦਿੱਤੀ ਜਾਵੇ ਬਾਕੀ ਤੈਅ ਚੋਣ ਕਮਿਸ਼ਨ ਨੇ ਕਰਨਾ ਹੈ ਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਕੀ ਹੁੰਦੀ ਹੈ
ਔਰ ਖਾਸ ਤੌਰ ਤੇ ਇਹ ਗੱਲ ਨਾਲ ਮਿਲਦੀ ਗਿਲਦੀ ਆ ਕਪੂਰਥਲੇ ਵਾਲੇ ਬਾਈ ਦਾ ਕੀ ਬਣਿਆ ਜਿਹੜਾ ਗੁਰਜੀਤ ਰਾਣਾ ਉਹਨਾਂ ਦੀ ਮੈਂ ਗੱਲ ਕਰਾਂ ਆਪਣੇ ਸੁਪੁੱਤਰ ਨੂੰ ਲੈ ਕੇ ਜਿਹੜਾ ਜੀ ਇੱਕ ਕਿਸਮ ਦੇ ਇੱਕ ਪਾਸੇ ਦੇ ਕਾਂਗਰਸ ਦਾ ਮੈਂ ਕਹਾਂਗਾ ਲੀਡਰ ਦੂਸਰੇ ਪਾਸੇ ਕਾਂਗਰਸ ਦੀ ਵਿਰੋਧਤਾ ਜੀ
ਨਾਗਰਾ ਸਾਹਿਬ ਮੁੱਛਾਂ ਨੂੰ ਤਾ ਦੇ ਕੇ ਰਾਣਾ ਗੁਰਜੀਤ ਸਿੰਘ ਦਾ ਮੈਦਾਨ ਚ ਡਟਿਆ ਹੋਇਆ ਆ। ਉਹਨੇ ਆਪਣੇ ਪੁੱਤ ਨੂੰ ਆਜ਼ਾਦ ਤੌਰ ਤੇ ਉਮੀਦਵਾਰ ਐਲਾਨ ਦਿੱਤਾ ਆ ਤੇ ਚੋਣ ਪ੍ਰਚਾਰ ਵੀ ਲਗਾਤਾਰ ਚੱਲਦਾ ਪਿਆ ਸੁਲਤਾਨਪੁਰ ਲੋਧੀ ਦੇ ਵਿੱਚ। ਤੇ ਦਾਵਾ ਇੱਥੋਂ ਤੱਕ ਕਰ ਦਿੱਤਾ ਨਾਗਰਾ ਸਾਹਿਬ ਰਾਣਾ ਗੁਰਜੀਤ ਨੇ। ਉਹ ਮੇਰੇ ਨਾਲ ਗੱਲ ਹੋਈ ਸੀ, ਮੈਂ ਇੰਟਰਵਿਊ ਕਰਨ ਲਈ ਗਿਆ ਕਪੂਰਥਲੇ ਦੇ ਵਿੱਚ। ਮੇਰੇ ਨਾਲ ਗੱਲ ਕਰਦੇ ਉਹਨਾਂ ਨੇ ਕਿਹਾ ਕਿ ਜੇ ਮੇਰੇ ਪੁੱਤ ਨੂੰ ਨਵਤੇਜ ਚੀਮਾ ਜਿਹੜਾ ਕਾਂਗਰਸ ਦਾ ਕੈਂਡੀਡੇਟ ਆ, ਕਹਿੰਦੇ ਜੇ ਉਹਦੇ ਨਾਲ ਘੱਟ ਵੋਟਾਂ ਮਿਲੀਆਂ ਨਾ ਮੇਰਾ ਪੁੱਤ ਹਾਰ ਗਿਆ ਉਹਦੇ ਤੋਂ, ਮੈਂ ਮਾਫ਼ੀ ਮੰਗੂ ਨਵਤੇਜ ਚੀਮਾ ਜਿਹੜਾ ਕਾਂਗਰਸ ਦਾ ਉਮੀਦਵਾਰ ਉਹਦੇ ਤੋਂ, ਪੀਪੀਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਤੇ ਲੋਕਾਂ ਤੋਂ ਕਿ ਭਾਈ ਮੇਰੇ ਤੋਂ ਗਲਤੀ ਹੋ ਗਈ। ਹੁਣ ਤਾਂ ਚਾਰ ਕਦਮ ਉਹ ਤੋਂ ਗਾਂਹ ਨਿਕਲ ਕੇ ਉਹਨਾਂ ਨੇ ਕਹਿਤਾ ਬਕਾਇਦਾ ਨਵਤੇਜ ਚੀਮੇ ਦੇ ਜੱਦੀ ਪਿੰਡ ਚ ਸੁਲਤਾਨਪੁਰ ਲੋਧੀ ਜਾ ਕੇ ਪ੍ਰਚਾਰ ਕਰਕੇ ਆਏ। ਉਹ ਕਹਿੰਦੇ ਮੈਂ ਇਸ ਪਿੰਡ ਚੋਂ ਕਢਾਊਂਗਾ ਨਵਤੇਜ ਚੀਮੇ ਨੂੰ, ਤੇ ਕਹਿੰਦੇ ਜੇ ਮੇਰੇ ਪੁੱਤ ਨੂੰ ਵੋਟਾਂ ਘੱਟ ਮਿਲੀਆਂ ਨਾ ਨਵਤੇਜ ਚੀਮੇ ਤੋਂ, ਮੈਂ ਸਿਆਸਤ ਛੱਡ ਕੇ ਘਰੇ ਬਹਿ ਜੂੰਗਾ। ਤੇ ਦਾਅਵੇ ਬੜੇ ਵੱਡੇ ਵੱਡੇ ਕੀਤੇ ਜਾ ਰਹੇ ਆ। ਮੈਨੂੰ ਲੱਗਦਾ ਕਿ ਨਾਗਰਾ ਸਾਹਿਬ ਜਿੱਦਾਂ ਆਪਾਂ ਕਹਾਣੀ ਪੜ੍ਹਦੇ ਹੁੰਦੇ ਸੀ ਨਾ ਕਿ ਬਿੱਲੀਆਂ ਦੀ ਲੜਾਈ ਦੇ ਵਿੱਚ ਉਹ ਹੋਰ ਹੀ ਫਾਇਦਾ ਲੈ ਜਾਂਦਾ, ਇਹ ਕਾਂਗਰਸੀਆਂ ਦੇ ਆਪੋ ਵਿੱਚ ਲੜਦਿਆਂ ਲੜਦਿਆਂ ਨੇ ਸੀਟਾਂ ਗਵਾ ਲੈਣੀਆਂ ਤੇ ਇਹਦਾ ਲਾਹਾ ਕਿਸੇ ਹੋਰ ਨੇ ਲੈ ਜਾਣਾ ਆ। ਹਾਲਾਂਕਿ ਆਪਾਂ ਉਸ ਤਰੀਕੇ ਨਾਲ ਨੀ ਉਹਨੂੰ ਦੇਖਦੇ, ਪਰ ਇਹਨਾਂ ਦੀ ਪਾਟੋ ਧਾੜ ਇਹਨਾਂ ਦੀ ਹਾਰ ਦਾ ਸਬੱਬ ਬਣ ਸਕਦੀ ਹੈ। ਬਾਕੀ ਸ਼ਿਕਾਇਤਾਂ ਤਾਂ ਬਹੁਤ ਕੀਤੀਆਂ ਗਈਆਂ ਨੇ ਰਾਣਾ ਗੁਰਜੀਤ ਹੋਰਾਂ ਦੀਆਂ, ਕਿਉਂਕਿ ਕਪੂਰਥਲੇ ਚ ਰਾਣਾ ਗੁਰਜੀਤ ਤੋਂ ਇਲਾਵਾ ਕਾਂਗਰਸ ਦੇ ਕੋਲ ਹੈ ਵੀ ਕੁਝ ਨਹੀਂ ਹੈ। ਮੈਨੂੰ ਨੀ ਲੱਗਦਾ ਕੋਈ ਵੱਡੀ ਕਾਰਵਾਈ ਉਹਨਾਂ ਦੇ ਖਿਲਾਫ਼ ਕੀਤੀ ਜਾਏਗੀ,
ਪਰ ਕਰਨੀ ਬਣਦੀ ਆ ਕਿਉਂਕਿ ਜਿਸ ਤਰ੍ਹਾਂ ਪਾਰਟੀ ਦੇ ਵਿੱਚ ਇੱਕ ਤੇ ਆਪਾਂ ਇੱਕ ਪਾਰਟੀ ਦੇ ਵਿੱਚ ਆ, ਦੂਸਰੇ ਪਾਸੇ ਹਨਾ ਇਹ ਮੈਂ ਕੱਲ ਵੀ ਖੇੜਾ ਸਾਹਿਬ ਨਾਲ ਇਹ ਗੱਲ ਕਰਦਾ ਸੀ, ਮੈਂ ਕਿਹਾ ਵੀ ਹੋ ਸਕਦਾ ਜਿਸ ਤਰ੍ਹਾਂ ਇਹੋ ਇੱਕ ਕਿਸਮ ਦੀ ਲਲਕਾਰ ਆ ਪਾਰਟੀ ਨੂੰ ਵੀ, ਹਾਈਕਮਾਨ ਨੂੰ ਵੀ ਮੈਨੂੰ ਪਹਿਲਾਂ ਵੀ ਕੋਈ ਕੱਢ ਕੇ ਦਿਖਾਲੇ ਜਾਂ ਹੁਣ ਵੀ ਉਹ ਤਰ੍ਹਾਂ ਦੇ ਜਿਹੜੇ ਬਿਆਨ ਆਉਂਦੇ ਜਿਸ ਤਰ੍ਹਾਂ ਤੁਸੀਂ ਵੀ ਇੰਟਰਵਿਊ ਕੀਤੀ ਹੈ ਜਾਂ ਫਿਰ ਆਪਾਂ ਬਾਕੀ ਵੀ ਗੱਲਾਂ ਬਾਤਾਂ ਸੁਣਦੇ ਹਾਂ ਸੋਸ਼ਲ ਮੀਡੀਆ ਤੇ ਜੋ ਚੱਲ ਰਿਹਾ, ਪਰ ਪਾਰਟੀ ਦੇ ਅੰਦਰ ਰਹਿ ਕੇ ਵੈਸੇ ਤੇ ਹਰੇਕ ਪਾਰਟੀ ਦੇ ਵਿੱਚ ਜਿਹੜੇ ਇਸੇ ਤਰ੍ਹਾਂ ਗਰੁੱਪ ਬਣੇ ਆ, ਪਰ ਜਿਹੜਾ ਇੱਕ ਕਿਸਮ ਦਾ ਪਾਰਟੀ ਨੂੰ ਲਲਕਾਰਨਾ ਇਹ ਬਹੁਤ ਮਾੜੀ ਗੱਲ ਆ।
ਕੋਈ ਸ਼ੱਕ ਨੀ ਹੈ ਨਾਗਰ ਸਾਹਿਬ, ਬੜੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਕੰਮ ਕਰਨ ਦੀ ਲੋੜ ਆ ਕਾਂਗਰਸ ਨੂੰ। ਸੋਨੀਆ ਗਾਂਧੀ ਹੋਰਾਂ ਦਾ ਬੜਾ ਪਿਆਰਾ ਤੇ ਪੁਰਾਣਾ ਬਿਆਨ ਆ, ਉਹ ਕਹਿੰਦੇ ਕਾਂਗਰਸ ਨੂੰ ਕੋਈ ਹੋਰ ਨੀ ਹਰਾਉਂਦਾ, ਕਾਂਗਰਸ ਨੂੰ ਕਾਂਗਰਸ ਹੀ ਹਰਾਉਂਦੀ ਹੈ। ਉਸੇ ਚੀਜ਼ ਨੂੰ ਰਾਣਾ ਗੁਰਜੀਤ ਹੋਰੀ ਸੱਚ ਕਰ ਰਹੇ ਆ ਕਿ ਕਾਂਗਰਸ ਨੂੰ ਕਾਂਗਰਸ ਹੀ ਹਰਾ ਰਹੀ ਹੈ। ਜਦੋਂ ਪ੍ਰਗਟ ਸਿੰਘ ਦੇ ਮੁਕਾਬਲੇ ਦੇ ਵਿੱਚ ਮਹਿੰਦਰ ਸਿੰਘ ਕੇਪੀ ਕਹਿ ਦਿੰਦਾ ਮੈਂ ਚੋਣ ਮੈਦਾਨ ਚ ਨਿਤਰਨਾ ਆ ਬਾਗੀ ਹੋ ਕੇ, ਜਦੋਂ ਬੱਸੀ ਪਠਾਣਾ ਤੋਂ ਗੁਰਪ੍ਰੀਤ ਸਿੰਘ ਜੀਪੀ ਦੇ ਖਿਲਾਫ ਚਰਨਜੀਤ ਸਿੰਘ ਚੰਨੀ ਦਾ ਭਰਾ ਕਹਿ ਦਿੰਦਾ ਮੈਂ ਆਜ਼ਾਦ ਤੌਰ ਤੇ ਚੋਣ ਮੈਦਾਨ ਚ ਨਿਤਰ ਆਉਣਾ ਆ, ਤੇ ਫਿਰ ਕਾਂਗਰਸ ਨੂੰ ਕਾਂਗਰਸ ਹੀ ਹਰਾ ਰਹੀ ਹੈ ਨਾ, ਹੋਰ ਤਾਂ ਨੀ ਹਰਾ ਰਿਹਾ। ਕਾਰਵਾਈ ਕਰਨ ਦਾ ਮਤਲਬ ਇਹ ਹੈ ਨਾਗਰਾ ਸਾਹਿਬ ਕਿ ਕੱਲਾ ਰਾਣਾ ਗੁਰਜੀਤ ਸਿੰਘ ਨੀ, ਰਾਣਾ ਗੁਰਜੀਤ ਦੇ ਖਿਲਾਫ਼ ਮਾੜੀ ਜਿਹੀ ਆਵਾਜ਼ ਕਾਂਗਰਸ ਨੇ ਚੱਕੀ ਤੇ ਨਾਲੇ ਰਾਣਾ ਗੁਰਜੀਤ ਤਿਆਰ ਆ ਭਾਰਤੀ ਜਨਤਾ ਪਾਰਟੀ ਵਾਲੇ ਪਾਸੇ ਨੂੰ ਜਾਣ ਨੂੰ। ਭਾਜਪਾ ਤਾਂ ਚਾਹੁੰਦੀ ਹੈ ਕਿ ਕੋਈ ਇਧਰੋਂ ਟੁੱਟੇ ਤੇ ਸਾਡੇ ਵਾਲੇ ਪਾਸੇ ਆਵੇ, ਤੇ ਉਹ ਕਾਂਗਰਸ ਇਹ ਕਦਮ ਪੁੱਟਣਾ ਨੀ ਚਾਹੁੰਦੀ। ਹੁਣ ਕਾਂਗਰਸ ਕਹਿੰਦੀ ਠੀਕ ਹੈ ਭਾਈ ਦੇਖ ਲਓ ਜੋ ਕੁਝ ਕਰਨਾ ਆ, ਨਤੀਜਿਆਂ ਤੋਂ ਬਾਅਦ ਦੇਖਾਂਗੇ ਕਿਹਨੇ ਕਾਂਗਰਸ ਦੇ ਪੱਖ ਦੇ ਵਿੱਚ ਖੜੇ ਹੋ ਕੇ ਆਵਾਜ਼ ਬੁਲੰਦ ਕੀਤੀ ਤੇ ਕਿਹਨੇ ਵਿਰੋਧ ਚ ਖੜੇ ਹੋ ਕੇ ਬੁਲੰਦ ਕੀਤੀ। ਜੇ ਸਰਕਾਰ ਬਣਦੀ ਹੋਈ ਤਾਂ ਫਿਰ ਸਰਕਾਰ ਚ ਹਿੱਸੇਦਾਰੀ ਉੱਦਾਂ ਰੱਖਾਂਗੇ ਤੁਹਾਡੀ, ਜੇ ਨਾ ਬਣੀ ਤਾਂ ਕੋਈ ਗੱਲ ਨੀ ਭਾਈ ਰੱਬ ਰੱਖਾ ਜੋ ਫਿਰ ਵੱਟਿਆ ਸੋ ਖੱਟਿਆ ਇੱਦਾਂ ਹੀ ਚੱਲੂਗਾ। ਪਰ ਲਾਜ਼ਮੀ ਤੌਰ ਤੇ ਕਿਹਾ ਜਾ ਸਕਦਾ ਨਗਰਾ ਜੀ ਪਾਰਟੀ ਵਿਰੋਧੀ ਗਤੀਵਿਧੀਆਂ ਵਾਜਬ ਨਹੀਂ ਗਿਣੀਆਂ ਜਾ ਸਕਦੀਆਂ। ਜਾਂ ਤਾਂ ਇਹ ਹੋਵੇ ਨਾ ਕਿ ਭਾਈ ਮੇਰਾ ਪੁੱਤ ਮੇਰੇ ਕਹਿਣੇ ਘਰ ਤੋਂ ਬਾਹਰ ਆ, ਉਹ ਨਹੀਂ ਮੰਨਦਾ ਮੇਰੀ, ਮੈਂ ਨੀ ਕੁਝ ਕਰ ਸਕਦਾ। ਜਦੋਂ ਤੁਸੀਂ ਆਪਣੇ ਪੁੱਤ ਲਈ ਹਲਕੇ ਚ ਜਾ ਕੇ ਪ੍ਰਚਾਰ ਵੀ ਕਰ ਸਕਦੇ ਨਾਗਰਾ ਸਾਹਿਬ, ਪ੍ਰਚਾਰ ਮੈਂ ਦੇਖਿਆ ਰਾਣਾ ਗੁਰਜੀਤ ਸਿੰਘ ਹੋਰਾਂ ਦਾ, ਉਹ ਤਾਂ ਆਪਣੇ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਚੋਣ ਪ੍ਰਚਾਰ ਕਰਦੇ ਕਹੀ ਜਾਂਦੇ ਆ ਜਿੱਥੇ ਕਿਤੇ ਇਕੱਠ ਹੁੰਦਾ। ਅੱਛਾ ਤੁਹਾਨੂੰ ਮੈਂ ਆਪਣੇ ਲਈ ਪ੍ਰਚਾਰ ਕਰ ਚੱਲਾਂ, ਤੁਹਾਡਾ ਕਿਸੇ ਦਾ ਰਿਸ਼ਤੇਦਾਰ ਹੈਗਾ ਸੁਲਤਾਨਪੁਰ ਲੋਧੀ ਦੇ ਵਿੱਚ, ਜੇ ਕੋਈ ਹੱਥ ਖੜਾ ਕਰ ਦਿੰਦਾ ਹਾਂਜੀ ਸਾਡਾ ਹੈਗਾ, ਉਹਨੂੰ ਕਹਿ ਦਿਓ ਮੇਰਾ ਪੁੱਤ ਉੱਥੇ ਖੜਾ ਹੈ ਵੋਟ ਉਹਨੂੰ ਪਾਉਣੀ ਆ।
ਤੇ ਅਗਲੀ ਗੱਲ ਕਰਦੇ ਆ
ਜੀ ਸੁਲਤਾਨਪੁਰ ਲੋਧੀ ਦਾ ਪ੍ਰਚਾਰ,
ਜੀ ਜੀ, ਤੇ ਅਗਲੀ ਗੱਲ ਕਰਦੇ ਆ ਭਗਵੰਤ ਮਾਨ ਦੀ ਚੁਣੌਤੀ ਆ ਜੀ ਚੰਨੀ ਤੇ ਵਿਕਰਮ ਮਜੀਠੀਆ ਨੂੰ।
ਨਾਗਰਾ ਸਾਹਿਬ ਚੁਣੌਤੀਆਂ ਹੀ ਸੁਣਨ ਨੂੰ ਮਿਲਦੀਆਂ ਨੇ, ਇਸ ਵੇਲੇ ਕੋਈ ਕੰਮ ਦੀ ਗੱਲ ਤਾਂ ਸੁਣਨ ਨੂੰ ਮਿਲਦੀ ਨਹੀਂ ਆ। ਸਾਡੇ ਲੀਡਰਾਂ ਤੋਂ ਆਪਾਂ ਤਵੱਕੋ ਤਾਂ ਇਹ ਰੱਖਦੇ ਆ ਕਿ ਕੋਈ ਗੱਲ ਕਰੇ ਨੌਜਵਾਨਾਂ ਨੂੰ ਨੌਕਰੀ ਕਿਵੇਂ ਦੇਣੀ ਆ, ਪੰਜਾਬ ਦੇ ਸਿਰ ਜਿਹੜਾ 3 ਲੱਖ ਕਰੋੜ ਦਾ ਲਗਭਗ ਕਰਜ਼ਾ ਆ ਉਹਨੂੰ ਕਿੱਦਾਂ ਲਾਉਣਾ ਆ, ਪੰਜਾਬ ਦੀ ਇੰਡਸਟਰੀ ਕਿਵੇਂ ਬਹਾਲ ਕਰਨੀ ਆ, ਬ੍ਰੇਨ ਡਰੇਨ ਹੋ ਰਿਹਾ ਆ ਹਰ ਸਾਲ ਲਗਭਗ 35 ਤੋਂ 40 ਹਜ਼ਾਰ ਤੇ 50 ਹਜ਼ਾਰ ਤੱਕ ਬੱਚਾ ਜਿਹੜਾ ਵਿਦੇਸ਼ਾਂ ਨੂੰ ਜਾ ਰਿਹਾ ਨਾਗਰਾ ਸਾਹਿਬ, ਇਸ ਵੇਲੇ ਲਗਭਗ ਨਹੀਂ ਤਾਂ 5 ਲੱਖ ਬੱਚਾ ਆਇਲਸ ਪਾਸ ਕਰਕੇ ਬੈਠਾ ਆ ਜਿਹੜਾ ਤਿਆਰ ਆ ਬਾਹਰ ਜਾਣ ਲਈ ਕਿ ਵੀਜ਼ਾ ਲੱਗੇ ਸਹੀ ਅਸੀਂ ਨਿਕਲੀਏ ਸਹੀ। ਕੌਣ ਉਸ ਪਾਸੇ ਪੈਰ ਧਰਾਵਾ ਕਰੇ ਉਹਨਾਂ ਨੂੰ ਰੋਕਣ ਲਈ, ਕੌਣ ਪੰਜਾਬ ਦੇ ਵਿੱਚੋਂ ਨਸ਼ਿਆਂ ਦੇ ਨਾਗ ਜਿਹੜਾ ਆ ਉਹਦਾ ਡੰਗ ਭੰਨੇ, ਕੌਣ ਪੰਜਾਬ ਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕੇ। ਉਮੀਦ ਤਾਂ ਇਹ ਰੱਖਦੇ ਆ ਪਰ ਕੀਤਾ ਕੀ ਜਾ ਰਿਹਾ, ਵਿਕਰਮਜੀਤ ਦੀ ਚਰਚਾ ਚੱਲੀ ਜੀ, ਉਹ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਉਹਦੇ ਹਲਕੇ ਚ ਜਾ ਕੇ ਅੰਮ੍ਰਿਤਸਰ ਚੋਣ ਲੜੇਗਾ। ਫਿਰ ਪਤਾ ਲੱਗਾ ਕਿ ਨਹੀਂ ਜੀ ਵਿਕਰਮਜੀਤ ਕਹਿੰਦੇ ਮੇਰੇ ਖਿਲਾਫ਼ ਇੱਥੇ ਮਜੀਠੇ ਚ ਆਣ ਕੇ ਚੋਣ ਲੜੋ, ਪਤਾ ਤਾਂ ਲੱਗੇਗਾ। ਉਸ ਤੋਂ ਬਾਅਦ ਭਗਵੰਤ ਮਾਨ ਚੰਨੀ ਦੇ ਬਾਰੇ ਅਰਵਿੰਦ ਕੇਜਰੀਵਾਲ ਨੇ ਕਿਹਾ ਜੀ ਸਰਵੇ ਸਾਡੇ ਦੇ ਵਿੱਚ ਸਾਹਮਣੇ ਆਇਆ ਕਿ ਚਮਕੌਰ ਸਾਹਿਬ ਜਾਣੀ ਕਿ ਆਪਣੇ ਹਲਕੇ ਤੋਂ ਚਰਨਜੀਤ ਸਿੰਘ ਚੰਨੀ ਹਾਰ ਰਿਹਾ ਆ। ਚੰਨੀ ਹੁਣ ਵੀ ਕਹਿੰਦੇ ਇਹ ਤਾਂ ਗੱਲ ਹੀ ਝੂਠ ਹੈ, ਅਰਵਿੰਦ ਕੇਜਰੀਵਾਲ ਆਪ ਚਮਕੌਰ ਸਾਹਿਬ ਦੇ ਵਿੱਚ ਚੋਣ ਲੜ ਕੇ ਦੇਖ ਲਵੇ ਕੌਣ ਹਾਰਦਾ ਜਿੱਤਦਾ ਆ, ਨਤੀਜੇ ਦੱਸ ਦੇਣਗੇ। ਚੰਨੀ ਨੇ ਕੇਜਰੀਵਾਲ ਨੂੰ ਚੁਣੌਤੀ ਦਿੱਤੀ, ਭਗਵੰਤ ਮਾਨ ਨੇ ਚੰਨੀ ਨੂੰ ਕੇਜਰੀਵਾਲ ਦਿੱਤੀ ਚੁਣੌਤੀ ਦਿੱਤੀ ਆ। ਭਗਵੰਤ ਮਾਨ ਨੇ ਕਹਿੰਦਾ ਏਦਾਂ ਕਰੋ ਮੇਰੇ ਖਿਲਾਫ਼ ਚੰਨੀ ਸਾਹਿਬ ਧੂਰੀ ਦੇ ਵਿੱਚ ਆਣ ਕੇ ਚੋਣ ਲੜੋ, ਮੈਂ ਚਮਕੌਰ ਸਾਹਿਬ ਦੇ ਵਿੱਚ ਚੋਣ ਲੜ ਨਹੀਂ ਸਕਦਾ ਕਿਉਂਕਿ ਉਹ ਰਿਜ਼ਰਵ ਹਲਕਾ ਆ, ਤੇ ਤੁਸੀਂ ਧੂਰੀ ਦੇ ਵਿੱਚ ਚੋਣ ਲੜ ਸਕਦੇ ਆ। ਪੁੱਛਣ ਵਾਲਾ ਹੋਵੇ ਕਿ ਭਾਈ ਚੰਨੀ ਲਈ ਤਾਂ ਇਹ ਚੁਣੌਤੀ ਰੱਖ ਦਿੱਤੀ ਕਿ ਧੂਰੀ ਤੋਂ ਚੋਣ ਲੜੋ ਤੇ ਮੈਂ ਉੱਥੇ ਚਮਕੌਰ ਸਾਹਿਬ ਨਹੀਂ ਆ ਸਕਦਾ। ਪਿਛਲੀ ਵਾਰੀ ਵੀ ਜਲਾਲਾਬਾਦ ਤੋਂ ਚੋਣ ਲੜੀ ਸੀ, ਇਸ ਵਾਰ ਤਾਂ ਤੂੰ ਨਹੀਂ ਗਿਆ ਜਲਾਲਾਬਾਦ ਦੇ ਵਿੱਚ, ਲੜਦੇ ਸੁਖਬੀਰ ਬਾਦਲ ਨਾਲ, ਸਿੱਧੂ ਦੇ ਖਿਲਾਫ਼ ਚੱਲ ਜਾਓ, ਉਹ ਵੀ ਹਲਕਾ ਜਿਹੜਾ ਉਹ ਜਨਰਲ ਹੀ ਹੈ, ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ਼ ਚੱਲ ਜਾਓ, ਉਹ ਵੀ ਹਲਕਾ ਜਨਰਲ ਹੀ ਹੈ। ਮਤਲਬ ਚੁਣੌਤੀਆਂ ਹਰ ਕੋਈ ਇੱਕ ਦੂਜੇ ਨੂੰ ਨਗਰਾ ਸਾਹਿਬ ਦੇ ਰਿਹਾ, ਪਰ ਇਹਨਾਂ ਚੁਣੌਤੀਆਂ ਦੇ ਵਿੱਚ ਦਮ ਕਿੰਨਾ ਆ ਉਹ ਇਸੇ ਗੱਲ ਤੋਂ ਤੁਸੀਂ ਅੰਦਾਜ਼ਾ ਲਾ ਲਓ। ਨਾ ਸਿੱਧੂ ਨੇ ਆਪਣਾ ਹਲਕਾ ਛੱਡਿਆ ਕਿਉਂਕਿ ਉਹਨੂੰ ਲੱਗਦਾ ਇਹੀ ਮੇਰੀ ਸੇਫ ਸੀਟ ਆ। ਭਗਵੰਤ ਮਾਨ ਨੂੰ ਲੱਗਾ ਕਿ ਧੂਰੀ ਦੇ ਵਿੱਚੋਂ ਮੈਂ ਜਿਹੜਾ ਲੀਡ ਬੜੀ ਮੋਟੀ ਲੈ ਕੇ ਗਿਆ ਦੋ ਵਾਰੀ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ, ਇੱਥੋਂ ਮੈਂ ਜਿੱਤ ਸਕਦਾ ਆ, ਇਸ ਕਰਕੇ ਉਹਨਾਂ ਨੇ ਉਹ ਸੇਫ ਸੀਟ ਚੁਣੀ। ਚੰਨੀ ਹੋਰਾਂ ਨੂੰ ਪਤਾ ਕਿ ਚਮਕੌਰ ਸਾਹਿਬ ਮੇਰੇ ਲਈ ਸੇਫ ਸੀਟ ਆ, ਉਹ ਉੱਥੇ ਖੜੇ ਨੇ। ਕੈਪਟਨ ਨੂੰ ਪਤਾ ਹੈ ਪਟਿਆਲਾ ਸ਼ਹਿਰੀ ਮੇਰੀ ਸੇਫ ਸੀਟ ਆ, ਸੁਖਬੀਰ ਨੂੰ ਪਤਾ ਹੈ ਜਲਾਲਾਬਾਦ ਮੇਰੀ ਸੇਫ ਸੀਟ ਆ, ਪ੍ਰਕਾਸ਼ ਸਿੰਘ ਬਾਦਲ ਨੂੰ ਪਤਾ ਹੈ ਕਿ ਲੰਬੀ ਮੇਰੀ ਸੇਫ ਸੀਟ। ਮਤਲਬ ਜਿਹੜੀ ਸੀਟ ਤੋਂ ਤੁਹਾਨੂੰ ਪਤਾ ਨਾ ਹਾਰਦੇ ਨਹੀਂ ਆ ਤੁਸੀਂ, ਤੁਸੀਂ ਉੱਥੇ ਜਾ ਕੇ ਚੋਣ ਲੜਦੇ ਹੋ, ਤੁਸੀਂ ਉਹ ਵਾਲਾ ਕੰਮ ਨੀ 17 ਵਾਲਾ ਕਰ ਰਹੇ ਕਿ ਕੋਈ ਗੱਲ ਨੀ ਦੇਖੀ ਜਾਊਗੀ। ਮੈਂ ਤਾਂ ਸੁਖਬੀਰ ਬਾਦਲ ਦੇ ਖਿਲਾਫ਼ ਖੜਨਾ, ਮੈਂ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ਼ ਖੜਨਾ, ਉਹ ਕੰਮ ਇਸ ਵਾਰ ਹੁੰਦਾ ਨਜ਼ਰ ਹੀ ਨੀ ਆ ਰਿਹਾ ਕਿਉਂਕਿ ਮੁਕਾਬਲਾ ਨਗਰਾ ਸਾਹਿਬ ਤੇ ਹਰ ਕੋਈ ਆਪਣਾ ਪਹਿਲੂ ਬਚਾਉਣ ਦੀ ਕਵਾਇਤ ਚ ਲੱਗਾ ਹੋਇਆ।
ਔਰ ਅਜੀਤ ਸਰੋਤੋਂ ਸਾਡੀ ਗੱਲਬਾਤ ਜਸਵੀਰ ਹਸੈਨ ਹੁਣਾਂ ਨਾਲ ਪੰਜਾਬ ਤੋਂ ਚੱਲ ਰਹੀ ਆ। ਅਗਲੀ ਖ਼ਬਰ ਤੇ ਜਾਣ ਤੋਂ ਪਹਿਲਾਂ ਤੁਹਾਨੂੰ ਮਹਿੰਗਾ ਸਿੰਘ ਸਰਾਫ਼ ਮੁੱਲਾਂਪੁਰ ਵਾਲਿਆਂ ਦਾ ਨੰਬਰ ਤੇ ਮੈਸੇਜ ਇੱਕ ਵਾਰੀ ਫਿਰ ਦੇ ਦਈਏ। 2150 ਦੇ ਵਿੱਚ ਗੋਲਡ ਬਾਰ ਦੀ ਪ੍ਰਾਈਸ ਆ ਜਿਹੜਾ ਕੈਨੇਡੀਅਨ ਡਾਲਰ ਦੇ ਵਿੱਚ, ਜੇ USA ਕਰੰਸੀ ਹੈ ਤੁਹਾਡੇ ਕੋਲ ਅਮਰੀਕਨ ਡਾਲਰ 1750 ਪੇ ਕਰਨੇ ਆ, 24 ਕੈਰਟ ਦਾ ਕੜਾ 30 ਗ੍ਰਾਮ ਦੇ ਵਿੱਚ 2080 ਦੇ ਵਿੱਚ ਤੁਹਾਨੂੰ ਮਿਲਣਾ 905-671-9934 ਤੇ ਕਾਲ ਕਰ ਲੈਣੀ। ਤੇ ਲਖਵੀਰ ਗਿੱਲ ਹੋਣਾ ਕੋਲ ਸਟੀਲ ਅਤੇ ਐਜ਼ਲੈਂਟਨ ਦੇ ਏਰੀਏ ਦੇ ਵਿੱਚ ਜਿਹੜਾ ਕੰਡੋ ਦਾ ਪ੍ਰੋਜੈਕਟ ਜਾਂ ਬੈਰੀ ਦੇ ਵਿੱਚ ਜਾਂ ਹੋਰ ਵੀ ਕਿਤੇ ਤੁਸੀਂ ਮਨੀ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਲਖਵੀਰ ਹੋਣਾ ਦਾ ਨੰਬਰ 416-716-4417 ਤੇ ਸੰਪਰਕ ਕਰ ਲੈਣਾ। 416-716-4417 ਲਖਵੀਰ ਹੋਣਾ ਦਾ ਨੰਬਰ ਆ। ਤੇ ਸਵੀਟ ਮਹਿਲ ਦਾ ਵੀ ਨੰਬਰ ਦੇ ਦਈਏ, ਗਰਮਾ ਗਰਮ ਫੂਡ ਟੇਕ ਆਊਟ ਲੈਣ ਵਾਸਤੇ 416-679-9999 ਤੇ ਕਾਲ ਕਰ ਲੈਣੀ। 416-679-9999 ਤੇ ਜਿਹੜੇ ਸਰਵੇ ਆਏ ਆ ਤੇ ਉਸ ਤੋਂ ਅਕਾਲੀ ਦਲ ਪਰੇਸ਼ਾਨ ਹੈ ਜੀ।
ਨਾਗਰਾ ਸਾਹਿਬ ਲਗਾਤਾਰ ਜਿਹੜੇ ਸਰਵੇ ਆ ਰਹੇ ਆ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਤੀਜੇ ਨੰਬਰ ਤੇ ਦਿਖਾ ਰਿਹਾ। ਪਹਿਲੇ ਨੰਬਰ ਤੇ ਆਮ ਆਦਮੀ ਪਾਰਟੀ, ਦੂਜੇ ਤੇ ਕਾਂਗਰਸ ਤੇ ਤੀਜੇ ਤੇ ਅਕਾਲੀ ਦਲ। ਤੇ ਇਹ ਗੱਲ ਮੈਨੂੰ ਲੱਗਦਾ ਕਿ ਅਕਾਲੀ ਦਲ ਨੂੰ ਮੁਆਫਕ ਬੈਠ ਨਹੀਂ ਰਹੀ, ਔਰ ਕਿਉਂਕਿ ਹੁੰਦਾ ਕੀ ਹੈ ਨਾਗਰਾ ਸਾਹਿਬ ਕਿ ਜੇ ਸਰਵੇ ਤੁਹਾਡੇ ਪੱਖ ਚ ਹੀ ਨਾ ਆ ਰਹੇ ਭਾਵੇਂ ਨਤੀਜੇ ਇਹਦੇ ਤੋਂ ਉਲਟ ਕਿਉਂ ਨਾ ਹੋਣੇ ਹੋਣ, ਤੁਹਾਡੇ ਵਰਕਰਾਂ ਦੇ ਅੰਦਰ ਨਿਰਾਸ਼ਾ ਆ ਜਾਂਦੀ ਹੈ, ਪਤਾ ਨੀ ਅਸੀਂ ਹਾਰ ਹੀ ਰਹੇ ਹਾਂ। ਕਈ ਏਦਾਂ ਦੇ ਵੀ ਹੁੰਦੇ ਜਦੋਂ ਹਾਰ ਦੇਖਦੇ ਫਿਰ ਦੂਜੇ ਪਾਸੇ ਨੂੰ ਤੁਰਨ ਲੱਗ ਪੈਂਦੇ ਨੇ। ਹੁਣ ਇਹਨੂੰ ਲੈ ਕੇ ਡਾਕਟਰ ਦਲਜੀਤ ਸਿੰਘ ਚੀਮਾ ਅਕਾਲੀ ਦਲ ਦੇ ਬੁਲਾਰੇ ਨੇ, ਉਹਨਾਂ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਕਿ ਭਾਈ ਇਹਨਾਂ ਸਰਵੇ ਨੂੰ ਬੰਦ ਕੀਤਾ ਜਾਵੇ। ਜਿਹੜੇ ਐਗਜ਼ਿਟ ਪੋਲ ਆ ਰਹੇ ਆ, ਜਿਹੜੇ ਸਰਵੇ ਆ ਰਹੇ ਆ, ਇਹਦੇ ਵਿੱਚ ਬਹੁਤ ਪੇਡ ਨੇ, ਖ਼ਬਰਾਂ ਵੀ ਪੇਡ ਲੱਗਦੀਆਂ ਨੇ, ਤੇ ਚੋਣ ਜ਼ਾਬਤੇ ਦੀ ਸਿੱਧੀ ਸਿੱਧੀ ਇਹ ਉਲੰਘਣਾ ਆ, ਇਸ ਕਰਕੇ ਇਹਦੇ ਉੱਤੇ ਰੋਕ ਲਾਈ ਜਾਵੇ। ਇੱਕ ਪਾਸੇ ਤਾਂ ਦਲਜੀਤ ਚੀਮਾ ਹੋਰੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਦੇ ਆ, ਦੂਜਾ ਅੱਜ ਸੁਖਬੀਰ ਬਾਦਲ ਹੋਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਆ ਇੱਥੋਂ ਤੱਕ ਕਹਿਤਾ, ਕਹਿੰਦੇ ਅਰਵਿੰਦ ਕੇਜਰੀਵਾਲ 800 ਕਰੋੜ ਰੁਪਇਆ ਆਪਣੇ ਪ੍ਰਚਾਰ ਤੇ ਖਰਚ ਰਹੇ ਨੇ, ਉਹਦੇ ਵਿੱਚ ਵੀ ਇਹ ਸਰਵੇ ਨਿਕਲ ਕੇ ਆ ਰਹੇ ਨੇ। 200 ਕਰੋੜ ਰੁਪਇਆ ਕਹਿੰਦੇ ਕਾਂਗਰਸ ਖਰਚ ਰਹੀ ਹੈ, ਉਹਦੇ ਉੱਤੇ ਵੀ ਸਰਵੇ ਪ੍ਰਭਾਵ ਪਾਉਂਦਾ। ਅਸੀਂ ਕੋਈ ਪੈਸਾ ਇਹਦੇ ਤੇ ਖਰਚ ਨਹੀਂ ਰਿਹਾ, ਉਹ 1000 ਕਰੋੜ ਜਿਹੜਾ ਲੱਗਾ ਆ ਉਹਦੇ ਵਿੱਚ ਆਮ ਆਦਮੀ ਪਾਰਟੀ ਬਹੁਤੇ ਖਰਚ ਰਹੀ ਹੈ, ਇਸ ਕਰਕੇ ਸਰਵੇ ਰਿਪੋਰਟਾਂ ਉਹਨਾਂ ਦੇ ਪੱਖ ਚ ਜਾ ਰਹੀਆਂ ਨੇ। ਦੂਜੇ ਨੰਬਰ ਤੇ ਕਾਂਗਰਸ ਹੈ ਤੇ ਕਾਂਗਰਸ ਨੂੰ ਵੀ ਦੂਜੇ ਨੰਬਰ ਤੇ ਰੱਖਿਆ ਜਾ ਰਿਹਾ ਤੇ ਸਾਨੂੰ ਤੀਜੇ ਨੰਬਰ ਤੇ ਰੱਖਿਆ ਜਾ ਰਿਹਾ। ਇਹ ਪੇਡ ਸਰਵੇ ਆ, ਇਹਨਾਂ ਤੇ ਭਰੋਸਾ ਕਰਨ ਦੀ ਲੋੜ ਨਹੀਂ ਹੈ। ਸੋ ਨਾਗਰਾ ਸਾਹਿਬ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਦੀ ਹੈ, ਹੁਣ ਇਹ ਚੋਣ ਕਮਿਸ਼ਨ ਨੇ ਦੇਖਣਾ ਆ ਕਿ ਇਹ ਸਰਵੇ ਬੰਦ ਕਰਨੇ ਜਾਂ ਨਹੀਂ ਕਰਨੇ। ਵੈਸੇ ਸਰਵੇ ਦੇ ਉੱਤੇ ਕੋਈ ਪਾਬੰਦੀ ਨਹੀਂ ਆ। ਹਾਂ, ਜਿੱਦਣ ਵੋਟਿੰਗ ਹੋਣੀ ਹੁੰਦੀ ਹੈ ਉਦਣ ਤੁਸੀਂ ਐਗਜ਼ਿਟ ਪੋਲ ਓਨੀ ਦੇਰ ਤੱਕ ਨਹੀਂ ਕਰ ਸਕਦੇ, ਕੋਈ ਵੀ ਚੈਨਲ ਨਹੀਂ ਕਰ ਸਕਦਾ ਜਿੰਨੀ ਦੇਰ ਤੱਕ ਵੋਟਿੰਗ ਪ੍ਰਕਿਰਿਆ ਪੂਰੀ ਨਹੀਂ ਹੋ ਜਾਂਦੀ। ਹੁਣ ਨਾ ਪੇਡ ਨਿਊਜ਼ ਨੂੰ ਲੈ ਕੇ ਜਾਂ ਸਰਵੇ ਨੂੰ ਲੈ ਕੇ ਚੋਣ ਕਮਿਸ਼ਨ ਸ਼ਿਕਾਇਤ ਅਕਾਲੀ ਦਲ ਦੀ ਸੁਣਦਾ ਜਾਂ ਨਹੀਂ ਸੁਣਦਾ, ਇਹ ਆਉਣ ਵਾਲੇ ਦਿਨਾਂ ਚ ਪਤਾ ਲੱਗੇਗਾ। ਪਰ ਇੰਨਾ ਜ਼ਰੂਰ ਹੈ ਕਿ ਅਕਾਲੀ ਦਲ ਨੂੰ ਇਹ ਗਵਾਰਾ ਨਹੀਂ ਹੈ ਕਿ ਉਹਨਾਂ ਨੂੰ ਤੀਜੇ ਨੰਬਰ ਤੇ ਦਿਖਾਇਆ ਜਾਵੇ ਨਾਗਰਾ ਸਾਹਿਬ।
ਔਰ ਖਾਸ ਤੌਰ ਤੇ ਗੱਲਬਾਤ ਕਰਾਂਗੇ 31 ਇਲੈਕਸ਼ਨਾਂ ਨੂੰ ਲੈ ਕੇ, ਜਿਹੜਾ ਸੋਸ਼ਲ ਮੀਡੀਆ ਤੇ ਜਿਵੇਂ ਜਾਂ ਯੂਟਿਊਬ ਤੇ ਚੈਨਲ ਚੱਲਦੇ ਆ, ਚਾਹੇ ਆਪਣਾ ਚੱਲਦਾ ਚਾਹੇ ਹੋਰ ਬਹੁਤ ਸਾਰੇ, ਮੈਂ ਬਹੁਤ ਕਈਆਂ ਨਾਲ ਗੱਲਬਾਤ ਵੀ ਹੋਈ ਜਾਂ ਕਈਆਂ ਦਾ ਮੈਨੂੰ ਵੀ ਫੋਨ ਆਇਆ, ਐਕਟ ਜਿਹੜਾ ਪਾਰਟੀਆਂ ਕੈਂਡੀਡੇਟ ਜਾਂ ਜਿਹੜੇ ਉਹਨਾਂ ਦੇ ਮੋਹਰੇ ਆ ਮਾਰਕੀਟਿੰਗ ਵਾਸਤੇ ਉਹ ਅਪਰੋਚ ਕਰ ਰਹੇ ਆ। ਇੱਕ ਤੇ ਹੁੰਦਾ ਕਮਰਸ਼ੀਅਲ ਲਾਉਣਾ, ਜਿਵੇਂ ਇੱਥੇ ਵੀ ਇਲੈਕਸ਼ਨਾਂ ਹੁੰਦੀਆਂ ਸੀ ਕਿਸੇ ਵੀ ਪਾਰਟੀ ਦਾ ਕੈਂਡੀਡੇਟ ਦਾ ਕਮਰਸ਼ੀਅਲ ਰਿਕਾਰਡਡ ਲਾ ਦਿੰਦੇ ਆ। ਇੱਕ ਹੁੰਦਾ ਉਹਨਾਂ ਦੇ ਸੋਲੇ ਗਾਉਣੇ, ਪਰ ਮੈਂ ਹੁਣ ਕੁਝ ਕੁ ਇੰਟਰਵਿਊ ਦੇਖਦਾ ਉਹ ਹੈਗੀਆਂ ਪੇਡ ਵਾਂਗੂ ਆ, ਸਾਡੇ ਤੱਕ ਵੀ ਅਪਰੋਚ ਕੀਤੀ ਗਈ, ਪਰ ਮੈਂ ਕਿਹਾ ਨਹੀਂ ਐਡ ਲੱਗ ਸਕਦੀ ਆ, ਪਰ ਜਿਹੜੀ ਆ ਤੁਹਾਡੇ ਨਾਲ ਗੱਲਬਾਤ ਆ ਜਾਂ ਕੋਈ ਵੀ ਐਂਕਰ ਆਉਂਦਾ ਆ ਪਰ ਉਹ ਸਵਾਲ ਸਾਡੇ ਮੁਤਾਬਕ ਹੋਣਗੇ ਨਾ ਕਿ ਤੁਹਾਡੇ। ਪਰ ਉਹ ਕਹਿੰਦੇ ਨਹੀਂ, ਜਿਹੜੀ ਤੁਸੀਂ ਸਾਡੇ ਨਾਲ ਗੱਲਬਾਤ ਕਰਨੀ ਆ, ਜੋ ਅਸੀਂ ਸਵਾਲ ਲਿਖ ਕੇ ਦੇਣੇ ਐਂਕਰ ਨੂੰ ਉਸ ਮੁਤਾਬਕ ਹੀ ਜਿਹੜੇ ਉਹ ਪੁੱਛੇ ਜਾਣੇ ਚਾਹੀਦੇ ਆ। ਇਸੇ ਤਰ੍ਹਾਂ ਬਾਹਰ ਤੇ ਚੱਲਦਾ ਸੀ ਹੁਣ, ਪਰ ਮੈਂ ਪੰਜਾਬ ਦੇ ਵਿੱਚ ਐਕਟ ਦੀ ਇਸ ਇਲੈਕਸ਼ਨਾਂ ਨੂੰ ਲੈ ਕੇ, ਇੰਡੀਆ ਦੀ ਇਲੈਕਸ਼ਨਾਂ ਨੂੰ ਲੈ ਕੇ ਦੇਖ ਰਿਹਾ, ਜਿਹੜਾ ਖਾਸ ਤੌਰ ਤੇ ਪੰਜਾਬ ਦੀ ਗੱਲ ਕਰਾਂ ਜੀ।
ਨਗਰ ਸਾਹਿਬ ਦਰਅਸਲ ਹੋਇਆ ਕੀ ਹੈ ਕਿ ਕੋਰੋਨਾ ਦਾ ਕਰਕੇ ਪਾਬੰਦੀਆਂ ਵੱਡੀਆਂ ਨੇ, ਰੈਲੀਆਂ ਤੁਸੀਂ ਕਰ ਨਹੀਂ ਸਕਦੇ, ਰੋਡ ਸ਼ੋ ਤੁਸੀਂ ਕਰ ਨਹੀਂ ਸਕਦੇ, 300 ਤੋਂ ਵੱਧ ਬੰਦਿਆਂ ਨੂੰ ਬਿਠਾ ਕੇ ਕੋਈ ਮੀਟਿੰਗ ਕਰ ਨਹੀਂ ਸਕਦੇ। ਹੁਣ ਉਹਨਾਂ ਹਾਲਾਤਾਂ ਚ ਆਪਸ਼ਨ ਕੀ ਹੈ ਪਾਰਟੀਆਂ ਦੇ ਕੋਲ, ਜਾਂ ਸੋਸ਼ਲ ਮੀਡੀਆ ਆ ਜਾਂ ਮੀਡੀਆ ਆ। ਹੁਣ ਉਹਦੇ ਵਿੱਚ ਕੀਤਾ ਕੀ ਜਾ ਰਿਹਾ, ਜੇ ਤੁਸੀਂ ਮੀਡੀਆ ਦੇ ਉੱਤੇ ਸਿੱਧੀ ਐਡਵਰਟੀਜ਼ਮੈਂਟ ਦਿੰਦੇ ਆ, ਕੋਈ ਵਿਗਿਆਪਨ ਦਿੰਦੇ ਆ, ਉਹਦਾ ਪੈਸਾ ਕਿੰਨਾ ਦਿੱਤਾ ਤੁਸੀਂ, ਉਹ ਰੇਟ ਲਿਸਟ ਦਿੱਤੀ ਜਾਏਗੀ, ਉਹ ਲਿਖਿਆ ਜਾਏਗਾ ਬਕਾਇਦਾ ਕਿ ਇਹ ਵਿਗਿਆਪਨ ਹੈ, ਉਸ ਇੰਟਰਵਿਊ ਤੇ ਲਿਖਿਆ ਜਾਏਗਾ ਕਿ ਇਹ ਵਿਗਿਆਪਨ ਹੈ ਜੀ, ਐਡਵਰਟੀਜ਼ਮੈਂਟ ਹੈ, ਇੰਟਰਵਿਊ ਨਹੀਂ ਹੈ। ਫਿਰ ਉਹਦਾ ਲੇਖਾ ਜੋਖਾ ਉਮੀਦਵਾਰ ਦੇ ਖਾਤੇ ਚ ਪੈਣਾ ਕਿ ਇੰਨੇ ਪੈਸੇ ਨੇ ਐਡਵਰਟੀਜ਼ਮੈਂਟ ਤੇ ਖਰਚ ਦਿੱਤੇ। ਜੋ 40 ਲੱਖ ਵੈਸੇ ਤਾਂ ਬਹੁਤ ਹੈ ਇਸ ਵਾਰ ਕਿ 40 ਲੱਖ ਖਰਚਾ ਕਰ ਸਕਦੇ ਹੋ, ਪਰ ਕਈ ਵਾਰੀ ਹੁੰਦਾ ਨਾ ਕਿ ਤੁਸੀਂ ਦੂਜੇ ਪਾਸੇ ਵੀ ਖਰਚੇ ਕਰਨੇ ਹੁੰਦੇ ਆ, ਇੱਧਰੋਂ ਬਚ ਬਚਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਫਿਰ ਕੀ ਕਹਿੰਦੇ ਆ ਚੈਨਲ ਵਾਲਿਆਂ ਨੂੰ ਕਿ ਇੰਟਰਵਿਊ ਵਾਂਗੂ ਇੰਟਰਵਿਊ ਸਾਡੀ ਕਰ ਦਿਓ, ਪੈਸੇ ਤੁਸੀਂ ਦੂਜੇ ਪਾਸੇ ਲੈ ਲਓ, ਉਹਨੂੰ ਐਡਵਰਟੀਜ਼ਮੈਂਟ ਵਾਲੇ ਖਾਤੇ ਚ ਨਾ ਪਾਈਓ, ਕਈ ਤਾਂ ਕੈਸ਼ ਦੇ ਰਿਹਾ ਨਗਰ ਸਾਹਿਬ, ਬੜੀਆਂ ਚੀਜ਼ਾਂ ਇੱਥੇ ਹੋ ਰਹੀਆਂ ਨੇ। ਤੇ ਉਹ ਉਸ ਤਰੀਕੇ ਨਾਲ ਕਰਕੇ ਕਹਿੰਦੇ ਆਪਾਂ ਤੁਹਾਡਾ ਵੀ ਸਰ ਜੂਗਾ ਤੇ ਸਾਡਾ ਵੀ ਸਰ ਜੂਗਾ, ਆਪਾਂ ਏਦਾਂ ਕੰਮ ਕਰ ਲੈਂਦੇ, ਪਰ ਵਾਜਬ ਨਹੀਂ ਹੈ। ਹੁਣ ਸਥਿਤੀਆਂ ਇਹੋ ਜਿਹੀਆਂ ਨੇ ਕਿ ਕੰਮ ਹੀ ਇਹੋ ਜਿਹਾ ਹੋ ਗਿਆ ਸਾਡੇ ਲੋਕਾਂ ਦੇ ਵਿੱਚ, ਨਗਰ ਸਾਹਿਬ ਅਸੀਂ ਪੋਲੀਟੀਸ਼ੀਅਨਾਂ ਨੂੰ ਪਿੱਟਦੇ ਰਹਿੰਦੇ ਆ, ਅਸੀਂ ਮਾੜੇ ਬੰਦਿਆਂ ਨੂੰ ਪਿੱਟਦੇ ਰਹਿੰਦੇ ਆ, ਪੱਤਰਕਾਰਾਂ ਦੇ ਵਿੱਚ ਵੀ ਪੀਲੇ ਪੱਤਰਕਾਰ ਹੈਗੇ ਜਿਹਨਾਂ ਦੀ ਕਲਮ ਨੂੰ ਪੀਲੀਆ ਹੋਇਆ ਕਰ ਲੈਂਦੇ ਆ, ਤੇ ਕਈ ਵਾਰੀ ਪੱਤਰਕਾਰ ਤਾਂ ਪੀਲੀਆ ਝੱਲਣਾ ਨੀ ਚਾਹੁੰਦਾ, ਜਿਹੜਾ ਮਾਲਕ ਹੁੰਦਾ ਨਾ ਚੈਨਲ ਦਾ ਉਹਨੂੰ ਲੱਗਦਾ ਕਿ ਆਹੀ ਤਾਂ ਦੇ ਰਿਹਾ 4 ਪੈਸੇ ਕਮਾਉਣ ਦੇ, ਉਹ ਕਹਿੰਦਾ ਭਾਈ ਮੈਂ ਕਮਾਉਣੇ ਪੈਸੇ, ਜੇ ਤਾਂ ਏਦਾਂ ਕੰਮ ਕਰੇਗਾ ਤਾਂ ਠੀਕ ਆ, ਨਹੀਂ ਤਾਂ ਚੱਲ ਭਾਈ ਕੁਝ ਹੋਰ ਦੁਕਾਨ ਲੱਭ, ਕੋਈ ਹੋਰ ਚੈਨਲ ਲੱਭ, ਮੈਂ ਨੀ ਤੈਨੂੰ ਰੱਖਣਾ। ਸੋ ਇਸ ਕਰਕੇ ਕਈ ਵਾਰੀ ਮਜਬੂਰੀ ਵੱਸ ਵੀ ਪੱਤਰਕਾਰ ਨੂੰ ਕਰਨਾ ਪੈਂਦਾ, ਪਰ ਮੈਨੂੰ ਲੱਗਦਾ ਕਿ ਬਹੁਤਾ ਵਾਜਬ ਇਹ ਚੀਜ਼ਾਂ ਨਹੀਂ ਹੈ।
ਸਹੀ ਗੱਲ ਤੇ ਲਾਸਟ ਹੈ, ਖਬਰ ਤੇ ਚੱਲਦੇ, ਖਬਰਾਂ ਤੇ ਬਹੁਤ ਸਾਰੀਆਂ, ਤੁਸੀਂ ਵੀ ਰਿਸਟ ਕਰਨੀ ਹੈ। DSGMC ਪ੍ਰਧਾਨ ਦੀ ਚੋਣ ਚ ਜਿਹੜਾ ਹੰਗਾਮਾ ਜੀ,
ਨਾਗਰਾ ਸਾਹਿਬ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਤਾਂ ਹੋ ਗਈਆਂ, ਪਰ ਅਜੇ ਤੱਕ ਪ੍ਰਧਾਨ ਤੇ ਕਾਰਜਕਾਰਨੀ ਨਹੀਂ ਚੁਣੀ ਗਈ ਸੀਗੀ। ਮਨਜਿੰਦਰ ਸਿੰਘ ਸਿਰਸਾ ਨੂੰ ਪ੍ਰਧਾਨ ਬਣਾਉਣ ਦੀਆਂ ਤਿਆਰੀਆਂ ਚੱਲਦੀਆਂ ਸੀ, ਉਹ ਚੋਣ ਹਾਰ ਗਏ, ਉਦੋਂ ਬਾਅਦ ਭਾਰਤੀ ਜਨਤਾ ਪਾਰਟੀ ਚਲੇ ਗਏ, ਕੰਮ ਹੋ ਗਿਆ ਖਰਾਬ। ਹਾਲਾਂਕਿ 46 ਸੀਟਾਂ ਤੇ ਜਿਹਨਾਂ ਤੇ ਚੋਣ ਹੋਈ ਸੀ ਉਹਨਾਂ ਦੇ ਵਿੱਚੋਂ 27 ਸੀਟਾਂ ਅਕਾਲੀ ਦਲ ਬਾਦਲ ਨੇ ਜਿੱਤੀਆਂ। ਬਹੁਮਤ ਸੀ, ਪ੍ਰਧਾਨ ਬਣਾ ਲੈਣਾ ਸੀ, ਆਪਣਾ ਮੀਤ ਪ੍ਰਧਾਨ ਬਣਾ ਲੈਣਾ ਸੀ, ਪਰ ਮੁਕਾਬਲੇ ਚ ਕੌਣ ਸੀਗਾ? ਪਰਮਜੀਤ ਸਰਨਾ ਪ੍ਰਧਾਨ ਬਣਨ ਦੇ ਲਈ। ਇੱਧਰੋਂ ਅਕਾਲੀ ਦਲ ਬਾਦਲ ਵੱਲੋਂ ਹਰਮੀਤ ਕਾਲਕਾ ਸੀਗੇ। ਹੁਣ ਦੋਨਾਂ ਦੇ ਵਿੱਚ ਲਗਭਗ 50 ਬੰਦਿਆਂ ਦੀਆਂ ਵੋਟਾਂ ਪੈਣੀਆਂ ਸੀਗੀਆਂ, ਕਿਉਂਕਿ 46 ਚੁਣੇ ਜਾਂਦੇ ਆ ਨਾਗਰਾ ਸਾਹਿਬ, ਤੇ 9 ਬੰਦੇ ਉਹ ਆ ਜਿਹੜੇ ਨੋਮੀਨੇਟ ਕੀਤੇ ਜਾਂਦੇ। ਕੁੱਲ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ 55 ਸੀਟਾਂ ਨੇ, ਉਹਨਾਂ ਦੇ ਵਿੱਚੋਂ ਬਹੁਤੇ ਨੀ, ਹੁਣ ਅੱਜ 50-51 ਦੇ ਕਰੀਬ ਨੇ ਵੋਟ ਪਾਉਣੀ ਸੀਗੀ। ਹੋਇਆ ਕਿ ਪਹਿਲੀ ਗੱਲ ਤਾਂ ਪ੍ਰੋ ਟੈਮ ਜਿਹੜਾ ਚੇਅਰਮੈਨ ਸੀ ਜਿਹਨੇ ਪੂਰੀ ਚੋਣ ਕੰਡਕਟ ਕਰਵਾਉਣੀ ਸੀ, ਉਹ ਤੁਰਿਆ ਚੁਣਿਆ ਜਾਂਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀਪੁਰੀ। ਪਹਿਲਾਂ ਤਾਂ ਉਹਦੇ ਤੇ ਇਤਰਾਜ਼ ਜਤਾਇਆ ਗਿਆ ਜੀ ਧਾਮੀ ਨੀ ਹੋਣਾ ਚਾਹੀਦਾ ਇਹ ਪ੍ਰੋ ਟੈਮ ਚੇਅਰਮੈਨ। ਫਿਰ ਉਦੋਂ ਬਾਅਦ ਚੋਣ ਪ੍ਰਕਿਰਿਆ ਸ਼ੁਰੂ ਹੋਣ ਲੱਗੀ ਤੇ ਹੱਲਾ ਗੁੱਲਾ ਮੱਚ ਗਿਆ, ਕੁਝ ਕਹਿੰਦੇ ਜੀ ਸਿਰਫ ਬਾਹਾਂ ਖੜੀਆਂ ਕਰਕੇ ਹੀ ਤੇ ਤੁਸੀਂ ਕਰ ਲਓ ਕਿ ਪ੍ਰਧਾਨ ਕਿਹਨੂੰ ਚੋਣਾ ਆ, ਬਾਕੀ ਕਿਹਦੀ ਚੋਣ ਕਰਨੀ ਆ, ਤੇ ਬਾਕੀ ਕਹਿੰਦੇ ਨਾ ਭਾਈ ਗੁਪਤ ਵੋਟਿੰਗ ਹੋਣੀ ਚਾਹੀਦੀ ਆ ਬੈਲਟ ਪੇਪਰ ਤੇ। ਉਹਦੀ ਕਾਊਂਟਿੰਗ ਹੋਣੀ ਚਾਹੀਦੀ, ਉਹਦੇ ਮੁਤਾਬਕ ਚੀਜ਼ਾਂ ਹੋਣੀਆਂ ਚਾਹੀਦੀਆਂ। ਇੱਥੇ ਰੱਫੜ ਪੈ ਗਿਆ, ਇੱਕ ਤਾਂ ਮੈਂਬਰ ਬੀਬੀ ਸੀ ਉਹ ਬਾਹਰ ਨਿਕਲਿਆ ਜੀ, ਉਹ ਕਹਿੰਦੀ ਹਾਲਾਤ ਮਾੜੇ ਲੱਗਦੇ ਆ, ਇਹਨਾਂ ਨੇ ਲਾਉਣੀਆਂ ਇੱਕ ਦੂਜੇ ਦੀਆਂ ਪੱਗਾਂ ਤੇ ਮੈਂ ਕਾਹਤੋਂ ਇਹਨਾਂ ਦੇ ਵਿੱਚ ਰੁਲਣਾ, ਅਸੀਂ ਗੁਰੂ ਘਰ ਦੀ ਸੇਵਾ ਕਰਨ ਲਈ ਆਏ ਆ, ਅਸੀਂ ਝਗੜਾ ਕਰਨ ਥੋੜੀ ਆਏ ਆ। ਉਹ ਬੀਬੀ ਆ ਗਈ ਬਾਹਰ, ਬਾਕੀ ਜਿਹੜੇ ਅੰਦਰ ਸੀ ਨਾਗਰਾ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਜਿਹੜੀਆਂ ਖਬਰਾਂ ਨਿਕਲ ਕੇ ਆਈਆਂ ਨੇ, ਤੇ ਉਹਦੀ ਹਜ਼ੂਰੀ ਦੇ ਵਿੱਚ ਇਹਨਾਂ ਨੇ ਇੱਕ ਦੂਜੇ ਨਾਲ ਧੱਕਾ ਮੁੱਕੀ ਕੀਤੀ, ਤੇ ਗੁਰਦੁਆਰਿਆਂ ਨੂੰ ਸਾਂਭਣ ਦਾ ਪ੍ਰਬੰਧ ਚਲਾਉਣਾ ਇਹਨਾਂ ਨੇ, ਤੇ ਉੱਥੇ ਬੇਅਦਬੀ ਬੇਹਰਮਤੀ ਵਾਲੀ ਗੱਲ ਜਿਹੜੀ ਆ ਇਹਨਾਂ ਨੇ ਕੀਤੀ ਹੈ, ਤੇ ਹਾਲਾਤ ਇਹ ਬਣੇ ਕਿ ਸਿਰਫ 3 ਵੋਟਾਂ ਪਈਆਂ ਨਾਗਰਾ ਸਾਹਿਬ, ਉਦੋਂ ਬਾਅਦ ਬਸ ਹੱਲਾ ਗੁੱਲਾ ਹੀ ਹੋਇਆ, ਝਗੜਾ ਹੀ ਹੋਇਆ। ਅਜੇ ਤੱਕ ਏਦਾਂ ਦੀ ਕੋਈ ਖਬਰ ਨਹੀਂ ਕਿ ਪ੍ਰਧਾਨ ਚੁਣ ਲਿਆ ਗਿਆ, ਜਿਹੜਾ ਸੀਨੀਅਰ ਵੀ ਪ੍ਰਧਾਨ ਚੁਣ ਲਿਆ ਗਿਆ, ਅਗਲੀ ਕਾਰਜਕਾਰਨੀ ਦੀ ਚੋਣ ਹੋ ਗਈ ਆ, ਪਰ ਇਸ ਹੱਲੇ ਗੁੱਲੇ ਦੀ ਖਬਰ ਸਿਖਰ ਤੇ ਚੱਲਦੀ ਪਈ ਆ।
ਔਰ ਖਾਸ ਤੌਰ ਤੇ ਜਿਹੜਾ ਜਸਵੀਰ, ਜਾਣ ਤੋਂ ਪਹਿਲਾਂ ਇੱਕ ਛੋਟਾ ਜਿਹਾ ਹੋਰ ਗੱਲ ਕਰਨੀ ਚਾਹੁੰਦੇ ਹਾਂ, ਇਹ ਗੁਰਦੁਆਰਿਆਂ ਦੇ ਵਿੱਚ, ਮੈਂ ਇਹ ਨਹੀਂ ਕਹਿੰਦਾ ਸਾਰਿਆਂ ਦੇ ਵਿੱਚ, ਜਿੱਥੇ ਵੀ ਕਿਤੇ ਇੱਦਾਂ ਹੁੰਦਾ ਪਹਿਲੀ ਦੀ ਗੱਲ ਨਹੀਂ ਹੋਣਾ ਚਾਹੀਦਾ, ਦੂਸਰੇ ਪਾਸੇ ਕਈ ਵਾਰੀ ਗਾਣੇ ਦੇ ਵਿੱਚ ਕੋਈ ਬੋਲ ਜਾਂ ਕਿਸੇ ਕਲਾਕਾਰ ਤੋਂ ਸਟੇਜ ਤੇ ਜਾਂ ਹੋਰ ਇਸੇ ਤਰ੍ਹਾਂ ਦੀ ਫਿਲਮਾਂ ਨੂੰ ਲੈ ਕੇ ਗੱਲ ਹੁੰਦੀ, ਉਦੋਂ ਸਾਡੇ ਜਿਹੜੇ ਹਿਰਦੇ ਬਲੂੰਦਰੇ ਜਾਂਦੇ ਆ, ਪਰ ਜਦੋਂ ਇਸੇ ਤਰ੍ਹਾਂ ਦਾ ਹੁੰਦਾ ਉਦੋਂ ਚਾਹੇ ਕੋਈ ਵੀ ਗਰੁੱਪ ਆ, ਜਥੇਬੰਦੀਆਂ ਜਾਂ ਹੋਰ ਵੀ ਆ ਜਿਹੜੇ ਆ ਕਿਤੇ ਨਾ ਕਿਤੇ ਜਾ ਕੇ ਮੁਜ਼ਾਹਰੇ ਵੀ ਕਰਦੇ ਆ, ਪਰ ਉਹ ਫਿਰ ਉਦੋਂ ਉਹਨਾਂ ਦੇ ਵਿਚਾਰ ਨੀ ਮੈਂ ਸੁਣਦਾ ਨਾ ਕਦੀ ਦੇਖਦਾ, ਫਿਰ ਉਹ ਕਿੱਥੇ ਚਲੇ ਜਾਂਦੇ ਬੰਦੇ?
ਇਹਨਾਂ ਨੂੰ ਲੱਗਦਾ ਕਿ ਸਾਨੂੰ ਤਾਂ ਇਜਾਜ਼ਤ ਹੈ ਇਸ ਗੱਲ ਦੀ ਕਿ ਅਸੀਂ ਤਾਂ ਇਹ ਕੰਮ ਕਰ ਸਕਦੇ ਹਾਂ, ਪਰ ਕੋਈ ਹੋਰ ਨੀ ਕਰ ਸਕਦਾ, ਕਿਸੇ ਨੂੰ ਨੀ ਕਰਨ ਦੇਣਾ, ਆਪ ਅਸੀਂ ਜੋ ਚਾਹੀਏ ਉਹ ਕਰ ਸਕਦੇ ਹਾਂ। ਨਾਗਰਾ ਸਾਹਿਬ, ਮੈਨੂੰ ਲੱਗਦਾ ਕਿ ਗੁਰੂ ਸਾਹਿਬ ਜਦੋਂ ਤੁਹਾਨੂੰ ਗੁਰਸਿੱਖੀ ਬਖਸ਼ਦੇ ਆ ਨਾ, ਤੇ ਉਹ ਗੁਰਸਿੱਖੀ ਦੇ ਵਿੱਚ ਸਿੱਖ ਦਾ ਮਤਲਬ ਹੁੰਦਾ ਸਾਰੀ ਜ਼ਿੰਦਗੀ ਸਿੱਖ ਦੇ ਰਹਿਣਾ, ਵਿਦਿਆਰਥੀ ਬਣਨਾ। ਪਰ ਮੈਨੂੰ ਲੱਗਦਾ ਕਿ ਅਸੀਂ ਜਦੋਂ ਸਿੱਖ ਬਣ ਕੇ ਅਧਿਆਪਕ ਬਣਨ ਦੀ ਕੋਸ਼ਿਸ਼ ਕਰਦੇ ਆ ਨਾ, ਜਦੋਂ ਇਹ ਮਹਿਸੂਸ ਕਰਦੇ ਕਿ ਜਿੰਨਾ ਸਾਨੂੰ ਪਤਾ ਸਾਹਮਣੇ ਵਾਲੇ ਨੂੰ ਤਾਂ ਪਤਾ ਹੀ ਕੱਖ ਨਹੀਂ, ਤੇ ਫਿਰ ਉੱਥੇ ਇਹੋ ਜਿਹੀਆਂ ਚੀਜ਼ਾਂ ਪੈਦਾ ਹੁੰਦੀਆਂ ਨੇ। ਇੱਥੇ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਜਦੋਂ ਅਸੀਂ ਘੱਲੂਘਾਰਾ ਦਿਵਸ ਮਨਾਉਂਦੇ ਆ, ਉਦੋਂ ਬੜਾ ਕੁਝ ਹੋ ਜਾਂਦਾ ਆ। ਇਹ ਤਾਂ ਚਲੋ ਵੋਟਿੰਗ ਦੇ ਦਰਮਿਆਨ ਹੋਇਆ, ਕਈ ਵਾਰੀ ਖ਼ਬਰਾਂ ਤਾਂ ਇਹ ਵੀ ਆ ਜਾਂਦੀਆਂ ਨੇ ਕਿ ਭਾਈ ਵੋਟਿੰਗ ਦੇ ਦਰਮਿਆਨ ਚੋਣ ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਰਨੀ ਹੁੰਦੀ ਹੈ, ਤੇ ਲੋਕ ਕਹਿੰਦੇ ਜੀ ਉੱਥੇ ਵੀ ਪੈਸੇ ਵੰਡੇ ਜਾ ਰਹੇ ਆ, ਸੂਟ ਵੰਡੇ ਜਾ ਰਹੇ ਆ, ਕਈ ਥਾਂ ਤੇ ਸ਼ਰਮਿੰਦਗੀ ਹੁੰਦੀ ਹੈ ਜਦੋਂ ਇਹ ਪਤਾ ਲੱਗਦਾ ਕਿ ਬੋਤਲਾਂ ਵੀ ਵੰਡੀਆਂ ਜਾ ਰਹੀਆਂ ਨੇ। ਤੁਸੀਂ ਕੀ ਉਮੀਦ ਰੱਖਦੇ ਹੋ ਨਾਗਰ ਸਾਹਿਬ
ਜੀ? ਇੱਥੇ ਜਿਹੜੀ ਆਪਾਂ ਜਸਵੀਰ ਜੀ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ, ਤੇ ਬੁੱਧਵਾਰ ਨੂੰ ਹੁੰਦੀ ਦੁਬਾਰਾ ਮੁਲਾਕਾਤ ਜੀ।
ਸ਼ੁਕਰੀਆ ਨਾਗਰ ਸਾਹਿਬ,
ਥੈਂਕ ਯੂ ਬ੍ਰਦਰ, ਰੱਖੋ ਖਿਆਲ। ਔਰ ਜੀ ਸਰੋਤੇ, ਅਸੀਂ ਜਸਵੀਰ ਹਸੈਨ ਹੁਣੀ ਪੰਜਾਬ ਦੀ ਧਰਤੀ ਤੋਂ RPD24 ਆਪਣਾ ਯੂਟਿਊਬ ਚੈਨਲ ਆ, IPTV ਬਾਕਸ ਦੇ ਉੱਪਰ ਰੌਣਕ ਪੰਜਾਬ ਦੇ ਫੁੱਲ ਨਾਮ ਦੇ ਥੱਲੇ ਸੈਕਿੰਡ ਜਾਂ ਥਰਡ ਪੇਜ ਤੇ ਬਹੁਤ ਸਾਰੇ ਪ੍ਰੋਗਰਾਮ ਦੇਖਦੇ ਹੋ, ਤੇ ਇਸ ਵਕਤ ਮੇਰੇ ਨਾਲ ਸਾਡੇ ਟੀਮ ਮੈਂਬਰ ਹਰਜਿੰਦਰ ਗਿੱਲ ਹੁਣੀ ਲੈਣ ਤੇ ਆ, ਉਹਨਾਂ ਦਾ ਆਪਾਂ ਮੈਸੇਜ ਲੈਂਦੇ ਹਾਂ। ਗਿੱਲ ਸਾਹਿਬ ਜੀ ਨੂੰ
ਹੈਲੋ ਸਰ, ਬਹੁਤ ਮਿਹਰਬਾਨੀ ਸਰ, ਧੰਨਵਾਦ। ਸੋ ਜਿੰਨੇ ਵੀ ਆਪਣੇ ਸਰੋਤੇ ਅੱਜ ਸਾਡੇ ਵੀਕਐਂਡ ਵਾਲੇ ਸ਼ੋਅ ਦੇ ਨਾਲ ਜੁੜੇ ਹੋਏ, ਬਸ ਆਪਾਂ, ਮੈਨੂੰ ਪਤਾ ਆਪਾਂ ਗਾਹੇ ਬਗਾਹੇ ਵੈਸੇ ਤਾਂ ਹੁਣ ਆਉਣ ਵਾਲੇ ਦਿਨਾਂ 'ਚ ਜ਼ਿਕਰ ਕਰਦੇ ਰਹਿਣਾ
ਜੀ,
ਪਰ ਜਿਵੇਂ ਆਪਾਂ ਪਿਛਲੇ ਦਿਨੀ ਅਨਾਊਂਸਮੈਂਟ ਕਰਤੀ ਸੀ ਕਿ ਟੀਮ ਫੋਰ ਐਂਟਰਟੇਨਮੈਂਟ ਦੇ ਆਪਣੇ 3 ਸ਼ੋਅਜ਼ ਮਾਰਚ ਤੇ ਅਪ੍ਰੈਲ ਦੇ ਆਪਾਂ ਪਲਾਨ ਕੀਤੇ ਆ, ਜਿਨ੍ਹਾਂ ਦੇ ਵਿੱਚੋਂ ਆਪਾਂ ਅਪ੍ਰੈਲ ਵਾਲਾ, 1 ਅਪ੍ਰੈਲ ਦਾ ਬਾਵੇ ਹੋਣਾ ਵਾਲਾ ਸ਼ੋਅ ਜਿਹੜਾ ਪੰਜਾਬ ਬੋਲ ਦਾ, ਉਹ ਆਲਰੇਡੀ ਅਨਾਊਂਸ ਕਰਤਾ। ਸੋ ਜਸਟ ਇੱਕ ਰਿਮਾਈਂਡਰ ਹੀ ਸੀ ਕਿ ਬਹੁਤ ਸਾਰੇ ਪਰਿਵਾਰ ਹੋਣਗੇ, ਸਾਡੇ ਬਿਜ਼ਨਸ ਅਦਾਰੇ ਹੋਣਗੇ ਸਾਡੇ, ਜਿਨ੍ਹਾਂ ਨੇ ਆਪਣੇ ਬਿਜ਼ਨੈਸਿਸ ਨੂੰ ਪ੍ਰਮੋਟ ਕਰਨ ਦੇ ਲਈ ਚਾਹੁੰਦੇ ਹੋਣਗੇ ਕਿ ਅਸੀਂ ਰਣਜੀਤ ਬਾਵੇ ਵਾਲੇ ਸ਼ੋਅ ਦੇ ਵਿੱਚ ਹਿੱਸਾ ਬਣਨਾ, ਸੋ ਉਹਨਾਂ ਨੂੰ ਆਪਾਂ ਰਿਕੁਐਸਟ ਕਰਦੇ ਹਾਂ ਕਿ ਬਸ ਆਉਣ ਵਾਲੇ ਦਿਨਾਂ 'ਚ ਅਸੀਂ ਸਾਰੀ ਜਿਹੜੀ ਹੈ ਜੀ ਪਲੈਨਿੰਗ ਕਰਕੇ ਪ੍ਰੋਪਰ ਜਿਹੜੀਆਂ ਸਪੋਂਸਰਸ਼ਿਪਸ ਦੀਆਂ ਆਪਸ਼ਨਸ ਆ ਉਹ ਸਾਂਝੀਆਂ ਕਰਨੀਆਂ ਸ਼ੁਰੂ ਕਰ ਦੇਣੀਆਂ। ਸੋ ਅਸੀਂ ਚਾਹੁੰਦੇ ਹਾਂ ਕਿ ਜੇਕਰ ਫਸਟ ਕਮ ਫਸਟ ਸਰਵ ਬੇਸਿਸ ਤੇ ਸਾਡਾ ਕੋਈ ਵੀ ਸਰੋਤਾ ਕਿਸੇ ਵੀ ਤਰ੍ਹਾਂ ਦਾ, ਉਹਨਾਂ ਦਾ ਛੋਟਾ ਵੱਡਾ ਕੋਈ ਬਿਜ਼ਨਸ ਹੈ, ਆਪਣੀਆਂ ਕੁਝ ਸਰਵਿਸਿਜ਼ ਪ੍ਰੋਵਾਈਡ ਕਰਦੇ ਆ ਔਰ ਬਤੌਰ ਸਪੋਂਸਰ ਜੇ ਸਾਡੇ ਨਾਲ ਆਨਬੋਰਡ ਹੋਣਾ ਚਾਹੁੰਦੇ ਆ, ਕਿਉਂਕਿ ਆਪਣੇ 3 ਸ਼ੋਅਜ਼ ਨੇ, ਸੋ ਜਿੱਥੇ ਪੰਮਾ ਡੂਮੇਵਾਲ ਨਾਲ ਦੀ ਨਾਲ, ਆਤਮਾ ਬੁੱਢੇਵਾਲ ਅਮਨਰੋਜ਼ੀ ਦੇ ਨਾਲ, ਹਰਪ੍ਰੀਤ ਢਿੱਲੋਂ ਤੇ ਜੱਸੀ ਕੌਰ ਹੋਣਾ ਦਾ ਸ਼ੋਅ ਹੋਣੇ, 2 ਵੱਖਰੇ ਵੱਖਰੇ ਸ਼ੋਅ ਹੋਣੇ ਆ, ਇੱਕ ਤਾਂ ਦੁਨੀਆ ਦੇ ਰੰਗ ਹੈ, ਇੱਕ ਹੈ ਜੀ ਡਿਊਟ ਲਾਈਵ, ਤੇ ਤੀਸਰਾ ਸ਼ੋਅ ਪੰਜਾਬ ਬੋਲਦਾ, ਅਪ੍ਰੈਲ 1 ਜਿਹੜੀ ਕਿ CAA ਸੈਂਟਰ ਦੇ ਵਿੱਚ ਆਲਰੇਡੀ ਆਪਾਂ ਅਨਾਊਂਸਮੈਂਟ ਕਰਤੀ ਆ। ਸੋ ਉਹਦੇ ਲਈ ਆਪਾਂ ਅਪੀਲ ਕਰਦੇ ਹਾਂ ਕਿ ਸਾਨੂੰ ਜ਼ਰੂਰ ਕੰਟੈਕਟ ਕਰ ਲਿਓ, ਟੀਮ ਫੋਰ ਐਂਟਰਟੇਨਮੈਂਟ ਦਾ ਆਪਣਾ ਹੈੱਡ ਆਫਿਸ ਦਾ ਨੰਬਰ 905-9057-93-1234, ਇਸ ਨੰਬਰ ਦੇ ਉੱਪਰ ਕਾਲ ਕੀਤੀ ਜਾ ਸਕਦੀ, ਜਾਂ ਫਿਰ 416-303-4444 ਤੇ ਤੁਸੀਂ ਕਾਲ ਕਰਕੇ ਆਪਣਾ ਅਗਰ ਬਤੌਰ ਸਪੋਂਸਰ ਜੁੜਨਾ ਹੋਵੇ ਤਾਂ ਜ਼ਰੂਰ ਸਾਨੂੰ ਕੰਟੈਕਟ ਕੀਤਾ ਜਾ ਸਕਦਾ। ਸੋ 1 ਅਪ੍ਰੈਲ ਨੂੰ ਫਰਾਈਡੇ ਦਾ ਦਿਨ ਹੈ ਨਾਗਰ ਸਾਹਿਬ, ਇਹ ਪਹਿਲੀ ਵਾਰੀ ਆਪਾਂ ਕਰ ਰਹੇ ਹਾਂ ਕਿ ਅਸੀਂ ਸ਼ੁੱਕਰਵਾਰ ਦੇ, ਨਾਰਮਲੀ ਸਾਡੇ ਜਿਹੜੇ ਸ਼ੋਅਜ਼ ਨੇ ਉਹ ਸੈਟਰਡੇਜ਼ ਨੂੰ ਅੱਗੇ ਪਹਿਲਾਂ ਹੋਏ ਨੇ, ਸੋ ਇਸ ਵਾਰ ਫਰਾਈਡੇ ਸ਼ੁੱਕਰਵਾਰ 1 ਅਪ੍ਰੈਲ CAA ਸੈਂਟਰ ਦੇ ਵਿੱਚ ਆਪਾਂ ਰਣਜੀਤ ਬਾਵਾ ਹੋਰਾਂ ਦਾ ਸ਼ੋਅ ਲੈ ਕੇ ਆ ਰਹੇ ਹਾਂ।
ਔਰ ਖਾਸ ਤੌਰ ਤੇ ਹਰਜਿੰਦਰ, ਜਿਸ ਤਰ੍ਹਾਂ ਅੱਜ ਤੋਂ ਨਾ 2-3 ਪਿਛਲੇ 3 ਸਾਲਾਂ ਤੋਂ, ਕਿਉਂਕਿ ਜਿਸ ਤਰ੍ਹਾਂ ਸਾਰੇ ਪਾਸੇ ਆਪਣਾ ਵਾਧਾ ਹੋ ਰਿਹਾ, ਬਹੁਤ ਸਾਰੇ ਬੱਚੇ ਬੱਚੀਆਂ ਇੱਥੇ ਪਹੁੰਚ ਰਹੇ ਆ, ਇਸੇ ਤਰ੍ਹਾਂ ਸ਼ੋਅ ਬਿਜ਼ਨਸ ਨੂੰ ਲੈ ਕੇ ਆਪਾਂ ਗੱਲ ਕਰੀਏ। ਫਰਾਈਡੇ ਵਾਲਾ ਤੁਸੀਂ ਯਕੀਨ ਜਾਣਿਓ ਦੇਖ ਲਿਓ, ਆਪਣਾ ਸ਼ੋਅ ਵੀਕਐਂਡ ਵਾਲਿਆਂ ਨਾਲੋਂ ਵੀ ਵਧੀਆ ਜਾਣਾ, ਕਿਉਂਕਿ ਉਹਦੇ ਵਿੱਚ ਇਹ ਹੋਣਾ ਵੀ ਫਰਾਈਡੇ ਪੂਰੀ ਚਹਿਲ ਹੋਣੀ, ਜਿਵੇਂ ਸੰਡੇ ਵੀ ਆਫ ਹੁੰਦਾ, ਕਹਿਣਾ ਵੀ ਸੈਟਰਡੇ ਆਫ ਹੋਣਾ, ਕੋਈ ਚੱਕਰ ਨਹੀਂ, ਹਨਾ। ਇਸ ਕਰਕੇ ਜਿਹੜਾ ਰਣਜੀਤ,
ਹਾਂ ਐਡਵਾਂਸ ਦੇ ਵਿੱਚ ਹੀ, ਕਿਉਂਕਿ ਹੋ ਸਕਦਾ ਕਿਸੇ ਦੇ ਕੰਮ ਕਾਰ ਇਸ ਤਰ੍ਹਾਂ ਦੇ ਹੋਣ, ਸੋ ਜਿਹੜੇ ਫੈਨ ਨੇ ਰਣਜੀਤ ਭਾਵੇ ਹੋਰਾਂ ਦਾ, ਸੋ ਜਿਹੜਾ ਪਹਿਲੀ ਵਾਰ ਮੈਨੂੰ ਲੱਗਦਾ ਕਿ ਇਸ ਸਕੇਲ ਦੇ ਉੱਪਰ ਇਸ ਵੱਡੇ ਲੈਵਲ
ਵੱਡੇ ਲੈਵਲ
ਪਲਾਨ ਕਰਨ ਜਾ ਰਹੇ ਹਾਂ
ਜੀ।
ਸੋ ਬੇਸ਼ਕ ਪਹਿਲਾਂ ਵੀ ਰਣਜੀਤ ਬਾਵਾ ਹੋਰੀਆਂ ਅਲੱਗ ਅਲੱਗ ਪ੍ਰੋਗਰਾਮ ਆਪਣੇ ਇੱਥੇ ਕਰਕੇ ਗਏ ਆ, ਪਰ ਸਾਡੀ ਕੋਸ਼ਿਸ਼ ਹੋਣੀ ਹੈ ਕਿ ਜਿੱਥੇ ਟੀਮ ਫੋਰ ਐਂਟਰਟੇਨਮੈਂਟ ਦੇ ਪਿਛਲੇ ਸ਼ੋਅਜ਼ ਨੂੰ ਜਿਸ ਤਰੀਕੇ ਦੇ ਨਾਲ ਪਿਆਰ ਮਿਲਦਾ ਰਿਹਾ, ਸੋ ਇਹਦਾ ਇੱਕ ਡਿਫਰੈਂਟ ਸਕੇਲ, ਇੱਕ ਡਿਫਰੈਂਟ ਲੈਵਲ ਦੇ ਉੱਪਰ ਇਹਨੂੰ ਅਸੀਂ ਕਮਿਊਨਿਟੀ ਲਈ ਲੈ ਕੇ ਹਾਜ਼ਰ ਹੋਣਾ ਹੈ, ਔਰ ਵੱਖਰੀ ਤਰ੍ਹਾਂ ਦੀ ਜਿਹੜੀ ਹਮੇਸ਼ਾ ਅਸੀਂ ਪਹਿਲ ਕੀਤੀ ਹੈ, ਸੋ ਉਸ ਉਮੀਦ ਦੇ ਉੱਪਰ ਆਪਾਂ ਖਰੇ ਉਤਰਨ ਦੇ ਲਈ ਇਸ ਵਾਰੀ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਸੋ 1 ਅਪ੍ਰੈਲ ਔਰ ਜਿਹੜੀਆਂ ਰਿਸਟ੍ਰਿਕਸ਼ਨ ਵਗੈਰਾ ਉਹ ਵੀ ਹੁਣ ਮਾਰਚ ਦੇ ਵਿੱਚ ਸਾਰੀਆਂ ਲਿਫਟ ਹੋ ਜਾਣੀਆਂ, ਸੋ ਇਸ ਕਰਕੇ ਹੁਣ ਆਪਣਾ ਜਿੱਥੇ ਆਪਣੇ ਕਾਰੋਬਾਰਾਂ ਦਾ ਜਾਂ ਆਪਣੇ ਸਰਵਿਸਿਜ਼ ਦਾ ਆਪਣੇ ਐਂਟਰਟੇਨਮੈਂਟ ਦਾ ਹੁਣ ਆਪਾਂ ਅੱਗੇ ਖਿਆਲ ਰੱਖਦੇ ਹੋਏ ਜਿਹੜੇ ਸਾਰੇ ਇਵੈਂਟਸ ਵਗੈਰਾ ਉਹਨਾਂ ਦੀ ਅਨਾਊਂਸਮੈਂਟ ਸ਼ੁਰੂ ਕਰ ਦਿੱਤੀਆਂ, ਸੋ ਅਸੀਂ ਜ਼ਰੂਰ ਅਪੀਲ ਕਰਦੇ ਕਿ ਸਾਡੇ ਇਹਨਾਂ ਪ੍ਰੋਗਰਾਮਸ ਨੂੰ ਤੁਸੀਂ ਜ਼ਰੂਰ ਬਤੌਰ ਸਪਾਂਸਰ ਜੁੜ ਸਕਦੇ ਹੋ। ਔਰ ਟਿਕਟਸ ਦੀ ਜਾਣਕਾਰੀ ਵੀ ਆਪਾਂ 1-2 ਹਫ਼ਤਿਆਂ ਦੇ ਵਿੱਚ ਜਿਹੜੇ ਰਣਜੀਤ ਬਾਵਾ ਹੋਰਾਂ ਦਾ ਸ਼ੋਅ ਹੈ ਇਹਦੀ ਆਨਲਾਈਨ ਟਿਕਟਿੰਗ ਜਿਹੜੀ ਆਪਾਂ ਬਹੁਤ ਛੇਤੀ ਲਾਂਚ ਕਰ ਦੇਣੀ ਹੈ, ਕਿਉਂਕਿ ਸਾਨੂੰ ਕਾਫੀ ਸਾਰੀਆਂ ਇਨਕੁਆਇਰੀਜ਼ ਆ ਰਹੀਆਂ ਸੀ ਪਿਛਲੇ ਦਿਨਾਂ ਤੋਂ ਕਿ ਟਿਕਟ ਕਦੋਂ ਮਿਲਣੀ ਹੈ, ਕਿੱਥੋਂ ਮਿਲਣੀ ਹੈ, ਸੋ ਉਹ ਆਨਲਾਈਨ ਜਿਹੜੀਆਂ ਟਿਕਟਸ ਹੋਣਗੀਆਂ ਆਪਾਂ ਉਹਨਾਂ ਦੇ ਵੇਰਵੇ ਵੀ ਆਉਣ ਵਾਲੇ ਹਫ਼ਤੇ ਦੇ ਵਿੱਚ ਸਾਂਝੇ ਕਰ ਦੇਣੇ ਆ। ਸੋ ਇਹਦੇ ਲਈ 416-303-4444 ਜਾਂ ਫਿਰ 905-7-93 1-2-3-4 ਸਾਡੇ ਹੈੱਡ ਆਫਿਸ ਦੇ ਨੰਬਰ ਹੈ, ਇੱਥੇ ਕਾਲ ਕੀਤੀ ਜਾ ਸਕਦੀ ਹੈ। ਮੈਂ ਸਾਹਿਬ ਬਹੁਤ ਮਿਹਰਬਾਨੀ, ਤੇ ਜਾਣ ਤੋਂ ਪਹਿਲਾਂ ਫਿਰ ਮੈਂ ਰੀਅਲ ਸਟੇਟ ਨਾਲ ਰਿਲੇਟਡ ਇੱਕ ਅਨਾਊਂਸਮੈਂਟ ਕਰਨੀ ਹੈ। ਆਪਣੇ ਕੋਲ ਨਾ ਇੱਕ ਸੈਂਡਲਵੁੱਡ ਐਂਡ ਫਰਨ ਫੋਰੈਸਟ ਦੇ ਏਰੀਏ ਦੇ ਵਿੱਚ ਇੱਕ 3 ਬੈਡਰੂਮ ਦਾ ਘਰ ਹੈ, MLS ਤੇ ਨਹੀਂ ਅਜੇ ਆਇਆ, ਇਹ ਪ੍ਰਾਈਵੇਟਲੀ ਅਗਰ ਕੋਈ ਪਰਿਵਾਰ ਦੇਖਣਾ ਚਾਹੁੰਦਾ, ਐਕਸਕਲੂਸਿਵ ਸਾਡੇ ਕੋਲ ਹੈ ਇਸ ਵੇਲੇ, ਸਾਡੀ ਟੀਮ ਨੇ ਆਉਣ ਵਾਲੇ ਦਿਨਾਂ 'ਚ ਲਿਸਟ ਕਰਨਾ, ਪਰ ਅਸੀਂ ਚਾਹੁੰਦੇ ਹਾਂ ਕਿ ਜੇਕਰ ਲਿਸਟ ਕਰਨ ਤੋਂ ਪਹਿਲਾਂ ਕੋਈ ਫੈਮਿਲੀ ਦੇਖਣਾ ਚਾਹੁੰਦੀ ਹੈ, ਸੈਂਡਲਵੁੱਡ ਐਂਡ ਫਰਨ ਫੋਰੈਸਟ ਦੇ ਨੇੜੇ 3 ਬੈਡਰੂਮ ਦਾ ਡੀਟੈਚਡ ਘਰ, 4 ਗੱਡੀਆਂ ਦੀ ਪਾਰਕਿੰਗ ਡਰਾਈਵੇ ਦੇ ਉੱਪਰ ਹੈ, ਤੇ 1 ਸਿੰਗਲ ਕਾਰ ਗਰਾਜ ਹੈ ਜੀ ਇਹਦਾ। ਸੋ ਇਹਨੂੰ ਤੁਸੀਂ ਅਗਰ ਦੇਖਣਾ ਚਾਹੁੰਦੇ ਹੋ, ਬਾਏ ਕਰਨਾ ਚਾਹੁੰਦੇ ਹੋ, ਲਿਸਟ ਕਰਨ ਤੋਂ ਪਹਿਲਾਂ 1 ਬੈਡਰੂਮ ਦੀ ਬੇਸਮੈਂਟ ਬਣੀ ਹੋਈ ਹੈ, ਸਾਈਡ ਸੈਪਰੇਟ ਐਂਟਰੈਂਸ ਦੇ ਨਾਲ, 6474-0068-62 6474-0068-62 ਦੇ ਉੱਤੇ ਸਾਨੂੰ ਕਾਲ ਕਰਕੇ ਇਸ ਘਰ ਨੂੰ ਦੇਖਣ ਦੇ ਲਈ ਅਪੁਆਇੰਟਮੈਂਟ ਬਣਾਈ ਜਾ ਸਕਦੀ ਹੈ। 3 ਬੈਡਰੂਮ ਦਾ ਡੀਟੈਚਡ ਘਰ, 1 ਬੈਡਰੂਮ ਦੀ ਬੇਸਮੈਂਟ ਸੈਪਰੇਟ ਐਂਟਰੈਂਸ ਦੇ ਨਾਲ ਰੈਂਟ ਦੇ ਉੱਪਰ ਚੜੀ ਹੋਈ ਹੈ, ਸੈਂਡਲਵੁੱਡ ਐਂਡ ਫਰਨ ਫੋਰੈਸਟ ਦਾ ਏਰੀਆ ਬ੍ਰੈਂਪਟਨ ਦੇ ਵਿੱਚ। ਬਹੁਤ ਸ਼ੁਕਰੀਆ ਸਰ।
ਥੈਂਕ ਯੂ ਬ੍ਰਦਰ, ਥੈਂਕ ਯੂ।
ਅੰਬਰਾਂ ਨੂੰ ਹੱਥ ਵੀ ਲੱਗ ਸਕਦਾ, ਜਨੂਨ ਹੋਣਾ ਚਾਹੀਦਾ, ਹੋਵੇ ਜੇ ਮੁਸੀਬਤਾਂ ਵੀ ਅੱਗ ਠਾਰਨੀ, ਤੱਤਾ ਖੂਨ ਹੋਣਾ ਚਾਹੀਦਾ, ਹੌਸਲੇ ਬਣਾਉਂਦੇ ਜਿਹੜੇ ਖੰਭ ਮਿੱਤਰੋ, ਜਿੱਤੇ ਉਹਨਾਂ ਦੀ ਹੁੰਦੀ ਆ।
ਦੋਸਤੋ, ਮੈਂ ਕਿਤੇ ਟੈਕਟੋਕ ਤੇ ਵਟਸਐਪ ਤੇ ਕਈ ਵਾਰੀ ਕੋਈ ਵਧੀਆ ਚੀਜ਼ ਲੱਗਦੀ ਤੇ ਮੈਂ ਉਹ ਸ਼ੇਅਰ ਜ਼ਰੂਰ ਕਰਦਾ ਹੁੰਦਾ, ਚਾਹੇ ਉਹ ਸਟੇਟਸ ਜਾਂ ਫਿਰ ਵੈਸੇ ਵੀ ਕਿਤੇ ਫੇਸਬੁੱਕ ਤੇ। ਇਸੇ ਤਰ੍ਹਾਂ ਦੀ ਇੱਕ ਮੈਂ ਲਿਖਤ ਕਿਤੇ ਦੇਖ ਰਿਹਾ ਸੀਗਾ, ਕਹਿੰਦਾ ਮੈਨੂੰ ਮੇਰੇ ਵਰਗੇ ਟੱਕਰੇ ਨਹੀਂ ਤੇ ਮੈਂ ਹੋਰਾਂ ਵਰਗਾ ਬਣਿਆ ਨਹੀਂ। ਬਹੁਤ ਵਧੀਆ ਮੈਨੂੰ ਲੱਗੀਆਂ ਲੈਣਾ, ਤੇ ਮੈਂ ਕਿਹਾ ਤੁਹਾਡੇ ਨਾਲ ਕਿਉਂ ਨਾ ਸ਼ੇਅਰ ਕੀਤੀਆਂ ਜਾਣ। ਇਸੇ ਤਰ੍ਹਾਂ ਦੇ ਗੀਤਾਂ ਨਾਲ ਜਿਹੜੀ ਮਹਿਫਲ ਲੱਗਣੀ ਆ, ਤੁਹਾਨੂੰ ਪਤਾ ਕਲਾਕਾਰ ਕੋਈ ਵੀ ਹੁੰਦਾ ਜਿਹੜਾ ਪਰ ਟੀਮ ਫੋਰ ਐਂਟਰਟੇਨਮੈਂਟ ਦੇ ਹਿੱਸੇ ਸ਼ੋਅ ਆ ਜਾਂਦਾ। 14 ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਸ਼ੋਅ ਹਾਈ ਐਂਡ ਆਪਾਂ ਕਰਵਾਏ ਆ, ਔਰ ਤੁਹਾਡੇ ਵਾਂਗੂ ਹੀ ਬਹਿ ਕੇ ਪਰਿਵਾਰ ਦੇ ਵਿੱਚ ਸ਼ੋਅ ਦਾ ਜਿਹੜਾ ਆਨੰਦ ਮਾਣੀਦਾ। ਇਸ ਕਰਕੇ ਕਲਾਕਾਰਾਂ ਦੀ ਵੀ ਇਹ ਆਪਣੇ ਵੱਲੋਂ ਵੀ ਅਪਰੋਚ ਹੁੰਦੀ ਆ ਵੀ ਅਸੀਂ ਜਿਹੜਾ ਸ਼ੋਅ ਆ ਟੀਮ ਫੋਰ ਨੂੰ ਪਹਿਲ ਜਿਹੜੀ ਉਹ ਦਿੱਤੀ ਜਾਵੇ, ਤੇ ਕਈ ਵਾਰੀ ਇਹ ਵੀ ਹੁੰਦਾ ਵੀ ਅਸੀਂ ਬਿਜ਼ੀ ਹੋਣ ਕਰਕੇ ਜਾਂ ਜਿਹੜੇ ਸਾਡੀ ਸ਼ੋਅ ਦੀ ਕਮਿਟਮੈਂਟ ਹੋਈ ਆ ਤੇ ਇਸ ਕਰਕੇ ਫਿਰ ਅਸੀਂ ਸ਼ੋਅ ਹੋਰ ਨਹੀਂ ਫੜਦੇ, ਪਰ ਐਕਚੁਅਲੀ ਸ਼ੋਅ ਜਿਹੜੇ ਆ ਤੁਹਾਨੂੰ ਵੱਡੇ ਵੱਡੇ ਆਪਾਂ ਹੋਰ ਵੀ ਦਿਖਾਉਣੇ ਆ। ਪਰ ਟੀਮ ਫੋਰ ਦੇ ਨਾਲ ਤੁਸੀਂ ਬਣੇ ਰਹਿਣਾ, 9057931234 ਤੇ ਕਾਲ ਕਰ ਲੈਣੀ। ਤੁਹਾਡਾ ਕੋਈ ਵੀ ਕਿਸੇ ਤਰ੍ਹਾਂ ਦਾ ਬਿਜ਼ਨਸ ਆ, ਵੱਡੇ ਸਕੇਲ ਤੇ ਤੁਸੀਂ ਪ੍ਰਮੋਸ਼ਨ ਚਾਹੁੰਦੇ ਹੋ ਇਸ ਸਾਲ ਦੇ ਵਿੱਚ, ਤਾਂ ਸਾਡੇ ਨੰਬਰਾਂ ਤੇ ਸੰਪਰਕ ਕਰ ਲੈਣਾ ਜੀ, 6474-6862, ਜਾਂ ਫਿਰ ਤੁਸੀਂ ਮੇਜਰ ਗਾਖਲ ਉਹਨਾਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਆ। ਮੇਜਰ ਗਾਖਲ ਉਹਨਾਂ ਨਾਲ ਤੁਸੀਂ ਸੰਪਰਕ ਕਰਕੇ ਕੋਈ ਵੀ ਕਿਸੇ ਤਰ੍ਹਾਂ ਦੀ ਜਾਣਕਾਰੀ ਲੈਣੀ ਆ, ਤੇ ਮੇਜਰ ਗਾਖਲ ਉਹਨਾਂ ਨਾਲ 416-540-3778। ਕੰਮ ਕੋਈ ਵੀ ਕਰਨ ਵਾਸਤੇ ਹੌਸਲਾ ਜਿਗਰਾ ਜਿਹੜਾ ਉਹ ਹੋਣਾ ਬਹੁਤ ਜ਼ਰੂਰੀ ਆ, ਤੇ ਫਿਰ ਹੀ ਕਾਮਯਾਬੀ ਜਿਹੜੀ ਉਹ ਤੁਹਾਡੇ ਕਦਮ ਚੁੰਮਦੀ। ਇੱਕ ਅਪ੍ਰੈਲ ਦਾ ਤੁਸੀਂ ਜਿਹੜਾ ਜੀ ਪਾਵਰੇਡ ਸੈਂਟਰ ਪਹਿਲੇ ਦੇ ਨਾਮ ਨਾਲ ਆਪਾਂ ਜਾਣਦੇ ਹਾਂ ਉੱਥੇ ਇਸ਼ੂ ਹੋਣਾ ਰਣਜੀਤ ਬਾਬੇ ਦਾ 1 ਅਪ੍ਰੈਲ ਦਿਨ ਫਰਾਈਡੇ ਦਾ ਦਿਨ ਤੁਸੀਂ ਜਿਹੜਾ ਰੱਖਮਾ ਰੱਖ ਲੈਣਾ ਤੇ ਇੱਕ ਗੀਤ ਮੈਂ ਵੈਸੇ ਹੋਰ ਵੀ ਕਿਉਂ ਕੀਤਾ ਉਹ ਹੈਗਾ ਬਾਈ ਜੈਜੀ ਵੀ ਦੀ ਆਵਾਜ਼ ਦੇ ਵਿੱਚ ਕੁਝ ਕੁ ਕਲਾਕਾਰ ਹੈ ਜਿਨ੍ਹਾਂ ਦੇ ਗਾਣੇ ਜਾਂ ਫਿਰ ਵੀਡੀਓ ਮੈਨੂੰ ਪਸੰਦ ਆਉਂਦੀਆਂ ਜੈਜੀ ਬਾਈ ਦੇ ਵੀ ਤਕਰੀਬਨ ਅੱਜ ਤੱਕ ਜਿੰਨੇ ਵੀ ਗੀਤ ਆਏ ਆ ਵੀਡੀਓ ਨੂੰ ਲੈ ਕੇ ਗੱਲ ਕਰੀਏ ਐਂਡ ਜਾਂ ਕਹਿ ਦਈਏ ਪੰਜਾਬੀ ਦੇ ਵਿੱਚ ਸਰਾਂ ਜਿਹੜੀਆਂ ਉਹ ਹੁੰਦੀਆਂ ਪਰ ਆਹ ਗੀਤ ਦੇ ਬੋਲ ਬਹੁਤ ਵਧੀਆ ਤੁਹਾਡੇ ਰੂਬਰੂ ਕਰਦੇ ਸੁਣੋ ਜੀ ਸ਼ੇਅਰ ਬਹੁਤ ਵਧੀਆ ਮੱਧੂ ਕੇ ਵਾਲੇ ਦਾ ਲਿਖਿਆ
ਰਾਤੋ ਰਾਤ ਕੋਈ ਵੀ ਸਟਾਰ ਨਹੀਂ ਉਹ ਬਣਦਾ ਹਰ ਇੱਕ ਨੇ ਪਹਿਲਾਂ ਕਸ਼ਟ ਉਠਾਇਆ ਹੁੰਦਾ ਏ ਅੰਬਰੀ ਗਿਆ ਪਤੰਗ ਤਾਂ ਉੱਚਾ ਸਭ ਨੂੰ ਦਿਸ ਪੈਂਦਾ ਉਹ ਜਾਣਦਾ ਜਿਸ ਨੇ ਭੱਜ ਚੜਾਇਆ ਹੁੰਦਾ ਏ ਕਿੰਨੀਆਂ ਮਾਂ ਤੋਂ ਖਾਧੀਆਂ ਗਾਲਾਂ ਢੀਲਾ ਕੱਢਣ ਲਈ
ਤੁਹਾਡੇ ਪਿਆਰ ਸਦਕਾ 2 ਘੰਟਿਆਂ ਦਾ ਵੀ ਪਤਾ ਨਹੀਂ ਲੱਗਦਾ ਕਦੋਂ ਮਹਿਫਲ ਦਾ ਜਿਹੜਾ ਸਮਾਂ ਸਮਾਪਤ ਹੋ ਜਾਂਦਾ ਕੁਝ ਕੁ ਮਿੰਟ ਜਿਹੜੇ ਆਪਣੇ ਕੋਲ ਬਾਕੀ ਆ ਤੁਹਾਡਾ ਵੀ ਕੋਈ ਬਿਜ਼ਨਸ ਹੈ ਤੁਸੀਂ ਇਸ਼ਤਿਹਾਰ ਐਡ ਵਗੈਰਾ ਦੇਣਾ ਚਾਹੁੰਦੇ ਹੋ ਚਾਹੇ ਰੇਡੀਓ ਪ੍ਰੋਗਰਾਮ ਰੌਣਕ ਪੰਜਾਬ ਦੀ ਗੱਲ ਕਰੀਏ RPD 24 ਦੀ ਜਾਂ ਫਿਰ ਉਡੀਕ ਦਿੱਤਾ ਬੰਡਲ ਪੈਕੇਜ ਤੁਸੀਂ ਲੈ ਸਕਦੇ ਹੋ ਪਰ ਇੰਨਾ ਤੁਹਾਡੇ ਨਾਲ ਵਾਅਦਾ ਕਰਦੇ ਪ੍ਰੋਮਿਸ ਕਰਦੇ ਜਿਹੜੀ ਵੀ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਕਮਿਟਮੈਂਟ ਹੋਵੇਗੀ ਤੁਹਾਡੇ ਨਾਲ ਕੀਤੀ ਚਾਹੇ ਉਹ ਵਰਬਲੀ ਜਾਂ ਫਿਰ ਰਿਟਨ ਦੇ ਵਿੱਚ 100% ਅਸੀਂ ਡਿਲੀਵਰ ਜਿਹੜਾ ਉਹ ਕਰਦੇ ਹਾਂ ਇਸ ਕਰਕੇ ਤੁਸੀਂ ਜਿਹੜਾ ਜੀ ਪਿਆਰ ਚਾਹੇ ਲਿਸਨਰ ਹੋ ਚਾਹੇ ਬਿਜ਼ਨਸਮੈਨ ਹੋ ਤੁਸੀਂ ਕਰਦੇ ਹੋ ਰੀਅਲ ਸਟੇਟ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀਆਂ ਕੋਈ ਸੇਵਾਵਾਂ ਲੈਣੀਆਂ ਚਾਹੁੰਦੇ ਹੋ ਤਾਂ ਸਾਡੇ ਟੀਮ ਮੈਂਬਰ ਲਖਵੀਰ ਗਿੱਲ ਹੁਣਾਂ ਦਾ ਮੈਂ ਤੁਹਾਨੂੰ ਨੰਬਰ ਦੇਣਾ ਚਾਹੁੰਦਾ 416-716-4417 ਨੰਬਰ ਹੈ 416-716-4417 ਸਟੀਲ ਅਤੇ ਐਜ਼ਲੈਂਟਨ ਦਾ ਏਰੀਆ ਬੈਰੀ ਦੇ ਵਿੱਚ ਮਨੀ ਇਨਵੈਸਟ ਕਰਨੀ ਬਰੈਂਪਟਨ ਕੈਲਡਨ ਦੇ ਵਿੱਚ ਜਾਂ ਫਿਰ ਤੁਸੀਂ ਜੇ ਕੋਈ ਤੁਹਾਡੇ ਕੋਲ ਇੱਧਰ ਨੌਰਥ ਸਾਈਡ ਦੇ ਏਰੀਏ ਦੇ ਵਿੱਚ ਇੱਕ ਏਕੜ ਦੇ ਵਿੱਚ ਜਿਹੜਾ ਜੀ 4 ਬੈਡਰੂਮ ਦਾ ਘਰ ਆ ਬੰਗਲੋ ਤਾਂ ਲਖਵੀਰ ਉਹਨਾਂ ਨਾਲ ਸੰਪਰਕ ਕਰ ਲੈਣਾ 416-716-4417 ਜਿਹੜਾ ਨੰਬਰ ਹੈ 416-716-4417 ਤੇ ਜਿਹੜਾ ਜੀ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਕੁਝ ਕੁ ਦਿਨਾਂ ਦੇ ਵਿੱਚ ਜਿਹੜੀ ਆ ਕਈ ਵਾਰੀ ਪ੍ਰਾਪਰਟੀਆਂ ਜਿਹੜੀਆਂ ਉਹ ਕੁਝ ਕੁ ਘੰਟਿਆਂ ਦੇ ਵਿੱਚ ਹੀ ਜਿਹੜੀਆਂ ਵਿਕ ਜਾਂਦੀਆਂ ਤੇ ਤੁਹਾਡੇ ਤੋਂ ਇਜਾਜ਼ਤ ਲੈਣ ਤੋਂ ਪਹਿਲਾਂ ਚੱਲਦਾ IPTV ਟੀਮ ਦਾ ਵੀ ਨੰਬਰ ਦੇ ਦਈਏ ਚੱਲਦਾ IPTV ਤੋਂ ਬੈਸਟ ਸੇਵਾਵਾਂ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਜਿਹੜਾ ਜੀ 416 ਉਸ ਤੋਂ ਬਾਅਦ ਦੇ ਵਿੱਚ 666-1200 ਤੇ ਕਾਲ ਕਰ ਲੈਣੀ ਸਟੀਲ ਅਤੇ ਮੈਲਨੀ ਤੇ ਆਪਣਾ ਆਫਿਸ ਆ ਇੱਥੇ ਵੀ ਵਿਜ਼ਿਟ ਤੁਸੀਂ ਕਰ ਸਕਦੇ ਹੋ 2 ਬਾਕਸ ਚਾਹੀਦੇ ਆ 4 ਬਾਕਸ ਚਾਹੀਦੇ ਆ ਇਹ ਗੱਲਬਾਤ ਕਰ ਲਿਓ ਈਮੇਲ ਤੇ ਮਨੀ ਈ-ਟ੍ਰਾਂਸਫਰ ਕਰ ਦਿਓ ਆਉਂਦਿਆਂ ਤੁਹਾਡਿਆਂ ਨੂੰ ਜਿਹੜਾ ਜੀ ਬਾਕਸ ਰੈਡੀ ਟੂ ਗੋ ਵਾਲਾ ਕੰਮ ਹੋਵੇਗਾ 416-666-1200 ਜਿਹੜਾ ਨੰਬਰ ਆ ਵੀਡੀਓ ਫੋਟੋਗ੍ਰਾਫੀ ਨੂੰ ਲੈ ਕੇ ਕੋਈ ਸਰਵਿਸ ਸੇਵਾਵਾਂ ਲੈਣੀ ਆ ਵੈਡਿੰਗ ਤੁਹਾਡੀ ਰਿਸੈਪਸ਼ਨ ਇੱਥੇ ਆ ਪ੍ਰੀ ਸ਼ੂਟ ਤੁਸੀਂ ਪੰਜਾਬ ਇੰਡੀਆ ਦੇ ਵਿੱਚ ਕਰਵਾਉਣਾ ਚਾਹੁੰਦੇ ਹੋ ਇਹਨਾਂ ਦਿਨਾਂ ਦੇ ਉੱਪਰ ਜਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਇੰਡੀਆ ਤੋਂ ਵੀ ਸਾਡੀ ਟੀਮ ਸੇਵਾਵਾਂ ਦਿੰਦੀ ਆ ਤੇ ਹੁਣ ਗੱਲ ਪੰਜਾਬ ਦੀ ਹੋਈ ਆ ਤੇ ਪੰਜਾਬ ਦੇ ਬੋਲਾਂ ਦੇ ਨਾਲ ਤੁਹਾਡੇ ਤੋਂ ਇੱਥੇ ਪਿੰਡ ਦੇ ਕੋਠੇ ਦੀ ਗੱਲ ਹੋਵੇਗੀ ਬਨੇਰੇ ਦੀ ਚੁਬਾਰੇ ਦੀ ਤੇ ਇੱਥੇ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਵੱਡਾ ਵੀਰ ਮਨਮੋਹਨ ਬਾਰਸ ਉਹਨਾਂ ਦੀ ਆਵਾਜ਼ ਦੇ ਵਿੱਚ ਤੇ ਇਹਨਾਂ ਦਾ ਸ਼ੋਅ ਵੀ ਹੈ ਆਹ ਸਾਲ ਦੇ ਵਿੱਚ ਟੀਮ ਫਾਰ ਐਂਟਰਟੇਨਮੈਂਟ ਦੇ ਬੈਨਰ ਥੱਲੇ ਹੋਵੇਗਾ ਕਿਹੜਾ ਮੰਥ ਕਿਹੜੀ ਡੇਟ ਇਹ ਤੁਸੀਂ ਜਿਹੜਾ ਜੀ ਸਾਡੇ ਨਾਲ ਬਣੇ ਰਹਿਣਾ ਤੁਹਾਡਾ ਤੇ ਸਾਡਾ ਰੱਬ ਰੱਖਾ ਰੱਖੋ ਜੀ ਆਪੋ ਆਪਣਾ ਖਿਆਲ ਸਤਿ ਸ੍ਰੀ ਅਕਾਲ
ਇੱਕੋ ਗੱਲ ਹੀ ਸੁਣਦੇ ਸੀ ਇੱਕੋ ਗੱਲ ਹੀ ਸੁਣਦੇ ਸੀ ਜਦ ਹੁੰਦੇ ਸੀ ਨਿਆਣੇ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਇੱਕ ਬਲਦ ਦੀ ਗੱਡੀ ਉੱਤੇ ਇੱਕ ਬਲਦ ਦੀ ਗੱਡੀ ਉੱਤੇ ਪਿੰਡ ਨੂੰ ਕੱਖ ਲਿਜਾਣੇ ਕੱਖਾਂ ਉੱਤੇ ਬਹਿ ਕੇ ਗਾਉਣੇ ਜੱਟ ਜਮਲੇ ਦੇ ਗਾਣੇ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਡੰਗਰਾਂ ਜੋਗੇ ਕੱਖ ਹੁੰਦੇ ਸੀ ਡੰਗਰਾਂ ਜੋਗੇ ਕੱਖ ਹੁੰਦੇ ਸੀ ਤੇ ਖਾਣੇ ਜੋਗੇ ਦਾਣੇ ਮਿੱਠੇ ਕਰਕੇ ਮੰਨਦੇ ਰਹੇ ਆ ਉਸ ਸਤਿਗੁਰ ਦੇ ਪਾਣੇ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਇਸੇ ਕਰਕੇ ਆਉਂਦੇ ਨਹੀਂ ਹੋ ਸਾਨੂੰ ਨੋਟ ਉਡਾਣੇ ਇਸੇ ਕਰਕੇ ਆਉਂਦੇ ਨਹੀਂ ਹੋ ਸਾਨੂੰ ਨੋਟ ਉਡਾਣੇ ਦਿਨ ਸੁਖ ਪਾਲੂ ਮਿੱਤਰੋ ਸਾਰੇ ਚੇਤੇ ਆਉਣ ਪੁਰਾਣੇ ਉਹ ਦਿਨ ਚੇਤੇ ਆਉਣ ਪੁਰਾਣੇ
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਨ ਬਣ ਚੁੱਕਿਆ ਹੈ
ਉਹ ਫਿਰ ਬਣੇ ਵੀ ਕਿਉਂ ਨਾ ਕਿਉਂਕਿ ਬੈਡਰੂਮ ਸੈੱਟ ਸੋਫਾ ਸੈੱਟ ਮੈਟ੍ਰੇਸਿਸ ਡਾਈਨਿੰਗ ਟੇਬਲ ਡੈਕੋਰੇਟਿਵ ਆਈਟਮਸ ਗੱਲ ਕੀ ਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ
142 ਕੈਨੇਡੀ ਰੋਡ ਬ੍ਰੈਂਪਟਨ 9058747171
ਜਦੋਂ ਅਸੀਂ ਛੁੱਟੀਆਂ ਦਾ ਆਨੰਦ ਮਾਣ ਰਹੇ ਸੀ ਤਾਂ ਸਾਡੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵੇਅਰਹਾਊਸ ਵਰਕਰਸ ਦਿਨ ਰਾਤ ਜੀ ਜਾਨ ਲਾ ਕੇ ਪੂਰੀ ਮਿਹਨਤ ਨਾਲ ਕੰਮ ਕਰ ਰਹੇ ਸਨ ਮੰਗ ਵਧਣ ਨਾਲ ਖਰੀਦਦਾਰੀ ਵੀ ਵੱਧਦੀ ਹੈ ਤੇ ਉਵੇਂ ਉਵੇਂ ਸਖਤ ਮਿਹਨਤ ਤੇ ਤੇਜ਼ੀ ਨਾਲ ਕੰਮ ਕਰਨ ਦਾ ਦਬਾਅ ਵੀ ਵੱਧਦਾ ਹੈ ਕੈਨੇਡਾ ਦੇ ਵੇਅਰਹਾਊਸ ਵਰਕਰਸ ਦੀ ਯੂਨੀਅਨ ਹੋਣ ਦੇ ਨਾਤੇ ਯੂਨੀਫਾਰ ਤੋਂ ਬਿਹਤਰ ਹੋਰ ਕੋਈ ਵੀ ਨਹੀਂ ਜਾਣਦਾ ਕਿ ਸਾਡੇ ਵੇਅਰਹਾਊਸ ਵਰਕਰਸ ਵੀ ਚੰਗੀ ਸਿਹਤ ਕੰਮ ਦੀ ਸੁਰੱਖਿਆ ਤੇ ਸਹੂਲਤਾਂ ਦੇ ਮਜ਼ਬੂਤ ਕਾਨੂੰਨ ਵਧੀਆ ਤਨਖਾਹਾਂ ਕੰਮ ਦੇ ਬਿਹਤਰ ਹਾਲਾਤ ਅਤੇ ਸਨਮਾਨ ਦੇ ਹੱਕਦਾਰ ਹਨ ਵਧੇਰੇ ਜਾਣਕਾਰੀ ਲਈ ਵੇਅਰਹਾਊਸ ਵਰਕਰਸ ਯੂਨਾਈਟ .ca ਤੇ ਨਜ਼ਰ ਘੁਮਾਓ ਤੇ ਪੰਜਾਬੀ ਵਿੱਚ ਜਾਣਕਾਰੀ ਲਈ ਕਲਿੱਕ ਕਰੋ
ਕੋਵਿਡ ਦਾ ਇੱਕ ਨਵਾਂ ਤੇਜ਼ੀ ਨਾਲ ਫੈਲਣ ਵਾਲਾ ਰੂਪ ਓਮੀਕਰੋਨ ਹੁਣ ਓਨਟੈਰੀਓ ਵਿੱਚ ਹੈ ਸਾਨੂੰ ਕੋਵਿਡ 19 ਵਿਰੁੱਧ ਆਪਣੀ ਲੜਾਈ ਜਾਰੀ ਰੱਖਣ ਦੀ ਜ਼ਰੂਰਤ ਹੈ ਬੂਸਟਰ ਸ਼ਾਟ ਲਗਵਾਉਣ ਲਈ ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ ਅਤੇ ਉਹ ਕਰਦੇ ਰਹੋ ਜੋ ਅਸੀਂ ਪਹਿਲਾਂ ਹੀ ਜਾਣਦੇ ਹਾਂ ਜੋ ਸਾਨੂੰ ਸੁਰੱਖਿਅਤ ਰੱਖਦਾ ਹੈ ਆਪਣੇ ਆਪ ਨੂੰ ਕੋਵਿਡ 19 ਤੋਂ ਬਚਾਓ ontario.ca/covid19 ਉੱਤੇ ਹੋਰ ਜਾਣਕਾਰੀ ਲੈ ਸਕਦੇ ਹੋ ਓਨਟੈਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ ਕੁਇਕ ਟਰੱਕ ਲਿਊਬ .com QTL ਬਿਕੋਜ਼ ਵੀ ਕੇਅਰ
ਮਹਾਮਾਰੀ ਦੌਰਾਨ ਸਾਡੇ ਬੱਚਿਆਂ ਨੇ ਦਿਖਾਇਆ ਕਿ ਉਹ ਕਿੰਨੇ ਤਗੜੇ ਸਹਿਣਸ਼ੀਲ ਤੇ ਮਜ਼ਬੂਤ ਹੋ ਸਕਦੇ ਹਨ ਪਰ ਹੁਣ ਉਹਨਾਂ ਲਈ ਦੁਬਾਰਾ ਆਪਣੀਆਂ ਯਾਦਾਂ ਬਣਾਉਣ ਦਾ ਸਮਾਂ ਹੈ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਆਪਣੇ ਸਾਥੀਆਂ ਨਾਲ ਆਪਣੇ ਸਹਿਪਾਠੀਆਂ ਨਾਲ ਕੋਵਿਡ 19 ਦੇ ਵਿਰੁੱਧ ਵੈਕਸੀਨੇਸ਼ਨ ਬੱਚਿਆਂ ਦੀ ਮਦਦ ਕਰ ਸਕਦੀ ਹੈ ਬਚਪਨੇ ਵਿੱਚ ਵਾਪਸ ਪਰਤਣ ਲਈ ਆਪਣੇ ਪਰਿਵਾਰ ਦੇ ਯੋਗ ਬੱਚਿਆਂ ਲਈ ਵੈਕਸੀਨੇਸ਼ਨ ਅਪੁਆਇੰਟਮੈਂਟ ਬੁੱਕ ਕਰਵਾਓ ਕੈਨੇਡਾ ਸਰਕਾਰ ਵੱਲੋਂ ਸੰਦੇਸ਼